हरमन रेडियो देख रहे थे, हरमन रेडियो सुन रहे श्रोतियां ते दर्शकां दा स्वागत करदे आं। इस वेले हरमन रेडियो ते असीं हाजिर हां जी प्रोग्राम द माइग्रेशन शो लैके। इस प्रोग्राम च असीं हमेशा वांग तुहाडे सवाल जिहड़े कि माइग्रेशन फील्ड दे नाल जुड़े हुंदे आ ओह शामिल करदे आं, ते अज वी इस प्रोग्राम दे जरिए तुहाडे सवालां नूं तुहाडियां चिंतावां नूं शामिल करांगे। और तुसीं साडे नाल जुड़ना है जी, वक्खो वख माध्यम जिहड़े असीं तुहानूं दसदे रहिन्ने आ, जिहड़े साडे नाल हमेशा जुड़दे ने उहनां नूं पता है, जिहड़े नहीं जुड़दे उहनां दे लई दसदे जांदे आ कि तुसीं साडे नाल टैलीग्राम दे जरिए ईमेल दे जरिए सांझ बणा सकदे हो। साडा ईमेल पता request@harmanradio.com, या फिर चल रहे प्रोग्राम दे विच कॉल करके ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਨੰਬਰ ਹੈ 02-85-99-28-11। ਤੇ ਇਸ ਤੋਂ ਇਲਾਵਾ ਦੋਸਤੋ, ਇਹ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਤੁਸੀਂ ਆਪਣਾ ਸਵਾਲ ਛੱਡ ਕੇ ਵੀ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਚਲੋ ਜੀ, ਪ੍ਰੋਗਰਾਮ ਦੇ ਵਿਚ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਹੁਰੀ ਵੀ। ਸੋ ਰਣਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ, ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਅਸੀਂ ਕੋਸ਼ਿਸ਼ ਕਰਾਂਗੇ ਕਿ ਦੋਸਤਾਂ ਦੇ ਜਿਹੜੇ ਸਵਾਲ ਹੈ ਉਹ ਅਸੀਂ ਜਿੰਨੀ ਜਲਦੀ ਲੈ ਸਕੀਏ ਉਹਨਾਂ ਨੂੰ ਸ਼ਾਮਲ ਕਰਾਂਗੇ। ਔਰ ਇੱਕ ਵਾਰ ਫੇਰ ਦੱਸਦੇ ਜਾਂਦੇ ਹਾਂ ਦੋਸਤੋ ਕਿ ਤੁਸੀਂ ਸਾਡੇ ਨਾਲ ਜੁੜਨਾ ਹੈ। ਤਿੰਨ ਮਾਧਿਅਮ ਜਿਹੜੇ ਅਸੀਂ ਦੱਸਦੇ ਹਾਂ ਹਮੇਸ਼ਾ, ਔਰ ਇਹ ਤਿੰਨੋਂ ਮਾਧਿਅਮ ਜਿਹੜੇ ਆ, ਜੇਕਰ ਤੁਸੀਂ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਦਿੱਤੇ ਹੋਏ ਇੰਟਰੈਕਸ਼ਨ ਕਰਨ ਦੇ ਲਿੰਕਸ ਜਿਹੜੇ ਆ ਉਹਨਾਂ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ। ਤੇ ਹੁਣ ਆਪਾਂ ਦੇਰੀ ਨਹੀਂ ਕਰਦੇ, ਬਹੁਤ ਜਲਦ ਤੁਹਾਡੇ ਸਵਾਲ ਤਾਂ ਲਵਾਂਗੇ। ਪਰ ਅੱਜ ਕੱਲ ਕੀ ਚੱਲ ਰਿਹਾ, ਕਿਉਂਕਿ ਵਿਕਟੋਰੀਆ ਦੇ ਵਿਚ ਇੱਕ ਵਾਰ ਫੇਰ ਜਿਹੜਾ ਪਿਛਲਾ ਹਫਤਾ ਆ ਉਹ ਲਾਕਡਾਊਨ ਦੀ ਲਪੇਟ ਦੇ ਵਿਚ ਆਇਆ, ਤੇ ਅੱਜ ਇੱਕ ਦਿਨ ਇਹੋ ਜਿਹਾ ਸੀਗਾ ਕਿ ਲਾਕਡਾਊਨ ਤੋਂ ਦੁਬਾਰਾ ਰਾਹਤ ਮਿਲਣ ਤੋਂ ਬਾਅਦ ਜਿਹੜਾ ਸੁੱਖ ਦਾ ਸਾਹ ਉਹ ਜ਼ਰੂਰ ਵਿਕਟੋਰੀਆ ਦੇ ਲੋਕਾਂ ਨੇ ਲਿਆ, ਵਿਕਟੋਰੀਆ ਸੂਬੇ ਦੇ ਵਿਚ ਰਹਿਣ ਵਾਲੇ ਲੋਕਾਂ ਨੇ। ਪਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਮਾਹੌਲ ਜਿਹੜਾ ਆ ਉਹ ਹੌਲੀ 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 ਖੁਸ਼ਗਵਾਰ ਹੋ ਰਿਹਾ, ਤੇ ਇਹਦੇ ਨਾਲ ਉਮੀਦ ਜਿਹੜੀ ਆ ਉਹ ਜ਼ਰੂਰ ਬਣਦੀ ਜਾਪਦੀ ਹੈ, ਕਿਉਂਕਿ ਵੈਕਸੀਨ ਵੀ ਨੇੜੇ ਆ ਰਹੀ ਹੈ। ਔਰ ਇਹਦੇ ਬਾਰੇ ਚ ਅਸੀਂ ਅੱਜ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ, ਔਰ ਬਹੁਤ ਸਾਰੇ ਸਵਾਲ ਜਿਹੜੇ ਉਹ ਅਸੀਂ ਆਪ ਵੀ ਰਣਵੀਰ ਹੋਰਾਂ ਤੋਂ ਪੁੱਛਾਂਗੇ। ਰਣਵੀਰ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਅੱਜ ਕੱਲ ਕੀ ਚੱਲ ਰਿਹਾ, ਸਟੂਡੈਂਟਸ ਦੀ ਗੱਲ ਵੀ ਅਸੀਂ ਕਰਨੀ ਹੈ, ਤੇ ਅੱਜ ਕੱਲ ਅਪਡੇਟਸ ਕਿਹੋ ਜਿਹੇ ਆ?
ਸਭ ਤੋਂ ਮੇਜਰ ਜਿਹੜੀ ਦੋ ਅਪਡੇਟਸ ਹੈ, ਇੱਕ ਤਾਂ ਹੈਗੀ ਹੈ ਕਿ ਸਟੂਡੈਂਟ ਵੀਜ਼ਾ ਦੀ ਇੱਕ ਹੁਣੇ ਰੀਸੈਂਟ ਰਿਪੋਰਟ ਆਈ ਆ ਕਿ ਸਟੂਡੈਂਟਸ ਨਾ ਆਉਣ ਕਰਕੇ ਸਾਲ ਪਿਛਲੇ ਸਾਲ ਨੀਅਰਲੀ $10 billion ਦਾ ਲੋਸ, $9.5 billion ਦਾ ਲੋਸ ਜਿਹੜਾ ਹੈ ਉਹ ਆਸਟ੍ਰੇਲੀਅਨ ਗੌਰਮੈਂਟ ਜਾਂ ਯੂਨੀਵਰਸਿਟੀ ਨੂੰ ਕਹਿ ਲੋ ਹੋਇਆ। ਸੋ ਇਸ ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਕਾਫੀ ਜ਼ਰੂਰੀ ਹੈ ਹੁਣ ਕਿ ਆਪਾਂ ਬੈਲੈਂਸਡ ਜਾਂ ਕਹਿ ਲੋ ਰਿਸਕ ਬੇਸਡ ਅਪਰੋਚ ਅਪਲਾਈ ਕਰਕੇ ਜਲਦੀ ਤੋਂ ਜਲਦੀ ਚੀਜ਼ਾਂ ਜਿਹੜੀਆਂ ਬੈਕ ਔਨ ਟਰੈਕ ਲਿਆਈਏ। ਜਿੱਦਾਂ ਕਿ ਹੁਣੇ ਤੁਸੀਂ ਕਿਹਾ ਕਿ ਵੈਕਸੀਨ ਦੀ ਜਿਹੜੀ ਖ਼ਬਰ ਹੈ ਉਹ ਕੱਲ ਦੀ ਆਈ ਹੈ ਕਿ ਉਹ ਸਿਡਨੀ ਚ ਲੈਂਡ ਹੋ ਗਈਆਂ ਵੈਕਸੀਨ, ਹੁਣ ਜਲਦੀ ਤੋਂ ਜਲਦੀ ਸਰਕਾਰ ਜਿਹੜੀ ਆ ਉਹ ਇਹ ਵੈਕਸੀਨ ਜਿਹੜੀ ਆ ਉਹ ਲਾਉਣ ਦੀ ਕੋਸ਼ਿਸ਼ ਕਰੇਗੀ ਸਾਰਿਆਂ ਨੂੰ, ਤੇ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਇੰਪਰੂਵ ਹੁੰਦੀਆਂ ਨਜ਼ਰ ਆਉਂਦੀਆਂ ਹੈ। ਹਾਲਾਂਕਿ ਵਿਕਟੋਰੀਆ ਦੇ ਵੀ ਚਲੋ ਲਾਕਡਾਊਨ ਸੀ, ਬਟ ਛੋਟਾ ਲਾਕਡਾਊਨ ਸੀ, ਹੁਣ ਪੋਜ਼ਿਟਿਵ ਇਹ ਹੈ ਕਿ ਅੱਜ ਮਤਲਬ ਲਾਕਡਾਊਨ ਜਿਹੜਾ ਉਹ ਹੁਣ ਨਹੀਂ ਰਿਹਾ। ਸੋ ਹੌਲੀ ਹੌਲੀ ਪੋਜ਼ਿਟਿਵ ਚੀਜ਼ਾਂ ਸੁਣਨ ਚ ਆ ਰਹੀਆਂ। ਸੋ ਆਹ ਪਹਿਲੀ ਖ਼ਬਰ ਸੀ ਕਿ ਲੋਸ ਹੋਇਆ, ਜਾਇਜ਼ ਦੀ ਗੱਲ ਹੈ ਕਿ ਸਰਕਾਰ ਇਸ ਸਾਲ ਮਿਡ ਤੋਂ ਬਾਅਦ ਜਾਂ ਅਗਲੇ ਸਾਲ ਜਿੱਦਾਂ ਕੋਵਿਡ ਤੇ ਆਪਾਂ ਕੰਟਰੋਲ ਕਰਦੇ ਹਾਂ ਜਾਂ ਵਰਲਡ ਤੇ ਕੰਟਰੋਲ ਹੁੰਦਾ ਹੈ, ਸਟੂਡੈਂਟ ਵੀਜ਼ਾ ਪਹਿਲੀ ਚੀਜ਼ ਹੈ ਜੋ ਖੁੱਲਣ ਦੇ ਆਸਾਰ ਹੈ, ਕਿਉਂਕਿ ਬਹੁਤ ਵੱਡਾ ਲੋਸ ਹੈ ਆਸਟ੍ਰੇਲੀਆ। ਠੀਕ ਹੈ, ਦੂਜਾ ਜਿਹੜੀ ਮੇਜਰ ਨਿਊਜ਼ ਆ, ਇੱਕ ਸੈਨੇਟ ਦੀ ਇਨਕੁਆਇਰੀ ਬਿਠਾਈ ਗਈ ਆ ਸਕਿੱਲ ਮਾਈਗ੍ਰੇਸ਼ਨ ਤੇ। ਠੀਕ ਹੈ, ਕਿਉਂਕਿ ਇਹ ਵੀ ਰਿਪੋਰਟ ਸੀ ਕਿ ਸਕਿੱਲ ਮਾਈਗ੍ਰੈਂਟਸ ਨਾ ਆਉਣ ਕਰਕੇ ਇਕੋਨਮੀ ਤੇ ਬੜਾ ਹੀ ਫਰਕ ਪੈ ਰਿਹਾ, ਤੇ ਪਾਰਲੀਮੈਂਟਰੀ ਰਿਪੋਰਟ ਜਾਂ ਉਹਦੀ ਫਾਈਂਡਿੰਗ ਆ ਉਹ ਜਲਦੀ ਆਊਗੀ। ਉਹਦਾ ਇਸ਼ਾਰਾ ਇਸ ਵੱਲ ਆ ਕਿ ਸਕਿੱਲਡ ਮਾਈਗ੍ਰੇਸ਼ਨ ਵੀ ਸਰਕਾਰ ਚਾਹੁੰਦੀ ਆ ਜਲਦੀ ਤੋਂ ਜਲਦੀ ਓਪਨ ਕਰਨਾ, ਪਰ COVID-19 ਕਿਉਂਕਿ ਕੰਟਰੋਲ ਚ ਨਹੀਂ ਆ ਤੇ ਇਸ ਕਰਕੇ ਉਹਨਾਂ ਨੂੰ ਇਹ ਸਟੈਪ ਲੈਣੇ ਪੈ ਰਹੇ ਆ। ਲੇਕਿਨ ਉਹਦੇ ਓਵਰਹੌਲ ਹੋਣ ਦਾ ਜਾਂ ਕਹਿ ਲੋ ਇੱਕ ਤਰੀਕਾ ਨਾਲ ਥੋੜਾ ਬਹੁਤ ਈਜ਼ੀ ਹੋਣ ਦੀ ਉਮੀਦ ਹੈਗੀ ਆ ਸਕਿੱਲਡ ਮਾਈਗ੍ਰੇਸ਼ਨ ਜਿਹੜੀ ਆ, ਕਾਫੀ ਦੋਵੇਂ ਪੋਜ਼ਿਟਿਵ ਕਹਿ ਲੋ ਖ਼ਬਰਾਂ ਹੈਗੀਆਂ ਨੇ।
ਜੀ ਜੀ, ਤੁਸੀਂ ਵਿਦਿਆਰਥੀਆਂ ਦੀ ਗੱਲ ਕੀਤੀ ਹੈ, ਔਰ ਇਸ ਵੇਲੇ ਜਿਹੜੇ ਵਿਦਿਆਰਥੀ ਆ ਉਹ ਕਾਫੀ ਚਿੰਤਿਤ ਵੀ ਨੇ, ਕਿਉਂਕਿ ਅਜੇ ਤੱਕ ਵੀ ਇਹ ਇੱਕ ਦੁਬਿਧਾ ਬਣੀ ਹੋਈ ਆ ਵਿਦਿਆਰਥੀਆਂ ਦੇ ਲਈ ਕਿ ਉਹਨਾਂ ਦੇ ਜਿਹੜੇ ਵੀਜ਼ੇ ਆ ਜੇ ਇਨ੍ਹਾਂ ਦਿਨਾਂ ਦੇ ਵਿੱਚ ਗ੍ਰਾਂਟ ਹੋ ਰਹੇ ਆ ਤਾਂ ਉਹਨਾਂ ਨੂੰ ਉੱਥੇ ਆਫਸ਼ੋਰ, ਕਿਉਂਕਿ ਅਜੇ ਤੱਕ ਆਉਣ ਜਾਣ ਦਾ ਕੋਈ ਰਾਹ ਜਿਹੜਾ ਉਹ ਖੁੱਲਦਾ ਨਜ਼ਰ ਨਹੀਂ ਆ ਰਿਹਾ। ਸੋ ਜਿਹੜੇ ਇੰਡੀਆ ਦੇ ਵਿੱਚ ਸਟੂਡੈਂਟਸ ਹੈਗੇ ਆ ਇਸ ਵੇਲੇ, ਹਨਾ, ਉਹਨਾਂ ਦੇ ਲਈ ਕਿਸ ਤਰ੍ਹਾਂ ਦੀ ਉਮੀਦ ਬਣਦੀ ਨਜ਼ਰ ਆਉਂਦੀ ਹੈ? ਔਰ ਨਾਲੋ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜੇ ਆਸਟ੍ਰੇਲੀਆ ਨਹੀਂ ਆ ਸਕਦੇ ਉਹਨਾਂ ਦੇ ਲਈ ਅੱਗੇ ਕਿਸ ਤਰ੍ਹਾਂ ਦੀਆਂ ਓਪਰਚੁਨਿਟੀਜ਼ ਨੇ।
ਜ਼ਰੂਰ, ਸਭ ਤੋਂ ਪਹਿਲੀ ਗੱਲ ਤੇ ਜਿਹੜੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਪਿਛਲੇ ਕੁਛ ਹਫ਼ਤਿਆਂ ਜਾਂ ਕਹਿ ਲੋ 2 ਮਹੀਨਿਆਂ ਦੇ ਅਖਰ ਆਪਾਂ ਪਹਿਲਾਂ ਦੀ ਗੱਲ ਕਰੀਏ ਤੇ ਸਟੂਡੈਂਟ ਵੀਜ਼ਾ ਚ ਕਾਫੀ ਰਿਆਇਤ ਵਰਤੀ ਆ। ਮੈਂ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਪਹਿਲਾਂ ਜਦੋਂ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਅਸੈਸ ਹੁੰਦੀ ਸੀ ਤੇ ਉਹ ਕਾਫੀ ਸਟ੍ਰਿਕਟ ਰਹਿੰਦੇ ਸੀ, ਹੁਣ ਆ 2 ਮਹੀਨੇ ਹੋਏ ਆ ਐਪਲੀਕੇਸ਼ਨ ਅਪਰੂਵ ਹੋ ਰਹੀਆਂ ਆਫਸ਼ੋਰ ਤੋਂ, ਇੰਡੀਆ ਤੋਂ ਅਪਰੂਵ ਹੋ ਰਹੀਆਂ। ਥੋੜਾ ਮੈਂ ਇੱਥੇ ਸਪੈਸੀਫਾਈ ਇਹ ਕਰਨਾ ਚਾਹੂੰਗਾ ਕਿ ਜਿਹੜੇ ਬੱਚੇ ਟ੍ਰੇਡਸ ਚ ਹੁੰਦੇ ਸੀ, ਠੀਕ ਹੈ, ਜਿੱਦਾਂ ਕੁੱਕਰੀ ਕਹਿ ਲੋ, ਆਟੋਮੋਟਿਵ ਕਹਿ ਲੋ, ਉਹਨਾਂ ਦੇ ਵੀਜ਼ੇ ਦੀ ਰਿਫਿਊਜ਼ਲ ਬਹੁਤ ਜ਼ਿਆਦਾ ਸੀ ਪਹਿਲਾਂ, ਪਰ ਹੁਣ ਜੋ ਹਾਲ ਚ ਦੇਖਣ ਆਇਆ ਹੈ, ਅਗਰ ਬੱਚੇ ਦੇ ਜੈਨੂਇਨ ਟੈਂਪਰੇਰੀ ਐਂਟਰੈਂਟ ਜਾਂ ਜੈਨੂਇਨ ਸਟੂਡੈਂਟ ਕ੍ਰਾਈਟੇਰੀਆ ਮੈਟ ਆ ਤਾਂ ਉਹਦਾ ਅਪਰੂਵਲ ਰੇਟ ਬਹੁਤ ਹਾਈ ਆ ਅੱਜ ਦੇ ਡੇਟ ਚ ਟ੍ਰੇਡ ਕੋਰਸਾਂ ਚ ਵੀਜ਼ੇ ਆਫਸ਼ੋਰ ਤੋਂ ਮਿਲ ਰਿਹਾ। ਦੂਜੀ ਗੱਲ, ਜਿਹੜੇ ਬੱਚਿਆਂ ਦੀ ਅਪਰੂਵਲ ਆ ਚੁੱਕੀ ਆ ਉਹਨਾਂ ਨੂੰ ਓਬਵੀਅਸ ਹੈ ਕਿ ਉੱਥੇ ਆਨਲਾਈਨ ਪੜ੍ਹਾਈ ਕਰਨੀ ਪੈਣੀ ਆ, ਬਟ ਜਿੱਦਾਂ ਹੀ ਹਾਲਾਤ ਨਾਰਮਲ ਹੋਣਗੇ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਟਰੈਵਲ ਦੀ ਕਹਿ ਲੋ ਪਰਮਿਸ਼ਨ ਮਿਲੂਗੀ ਹੀ ਮਿਲੂਗੀ।
ਜੀ ਜੀ, ਅੱਛਾ, ਤੁਸੀਂ ਜੀ ਟੀ ਕ੍ਰਾਈਟੇਰੀਆ ਦੀ ਗੱਲ ਕੀਤੀ ਆ, ਜੇ ਇਹਦੇ ਉੱਤੇ ਥੋੜਾ ਜਿਹਾ ਖੋਲ ਕੇ ਗੱਲ ਕਰੀਏ, ਕਿਉਂਕਿ ਬਹੁਤੇ ਲੋਕ ਜਿਹੜੇ ਆ ਉਹ ਹਮੇਸ਼ਾ ਸੁਣਦੇ ਆ ਪਰ ਕੁਛ ਨਵੇਂ ਲੋਕ ਵੀ ਹਮੇਸ਼ਾ ਜੁੜਦੇ ਆ ਪ੍ਰੋਗਰਾਮ ਦੇ ਵਿੱਚ, ਔਰ ਮੈਨੂੰ ਲੱਗਦਾ ਕਿ ਥੋੜੀ ਜਿਹੀ ਇਹਦੇ ਬਾਰੇ ਜਾਣਕਾਰੀ ਹੋ ਜੇ।
ਜੀਟੀ ਕ੍ਰਾਈਟੇਰੀਆ ਦੇਖੋ ਸਿੰਪਲ ਆ ਕਿ ਤੁਸੀਂ ਡਿਪਾਰਟਮੈਂਟ ਦੀਆਂ ਨਜ਼ਰਾਂ ਚ ਤੁਸੀਂ ਜੈਨੂਇਨ ਸਟੂਡੈਂਟ ਹੈਗੇ ਆ ਜਾਂ ਨਹੀਂ ਹੈਗੇ, ਠੀਕ ਹੈ। ਸੋ ਉਹ ਕਈ ਫੈਕਟਰਸ ਹੁੰਦੇ ਨੇ, ਸਭ ਤੋਂ ਮੇਨ ਫੈਕਟਰ ਤੇ ਇਹ ਆ ਕਿ ਤੁਹਾਡੀ ਸਟੱਡੀਜ਼ ਪਿਛਲੀ ਕਿੱਦਾਂ ਸੀ, ਉਹ ਚ ਤੁਹਾਡੇ ਪਰਸੈਂਟੇਜ ਕਿੰਨੀ ਸੀ, ਤੁਹਾਡੇ ਆਈਐਲਟੀਐਸ ਜਾਂ ਪੀਟੀ ਦਾ ਸਕੋਰ ਕਿੰਨਾ ਹੈ, ਤੁਹਾਡੀ ਸਟੱਡੀਜ਼ ਚ ਗੈਪ ਕਿੰਨਾ ਹੈ, ਜੇ ਗੈਪ ਵੱਧ ਹੈ ਤੇ ਉਹਦੇ ਚ ਤੁਸੀਂ ਵਰਕ ਐਕਸਪੀਰੀਅੰਸ ਕੀਤਾ ਜਾਂ ਤੁਸੀਂ ਕੁਛ ਨਹੀਂ ਕੀਤਾ, ਉਹ ਫੈਕਟਰਸ ਹੁੰਦੇ ਨੇ। ਫਿਰ ਅੱਜ ਦੀ ਡੇਟ ਚ ਜਿਹੜਾ, ਅੱਜ ਦੀ ਡੇਟ ਨਹੀਂ ਕਵਾਂਗੇ ਬਟ ਹੁਣ ਕਾਫੀ ਸਖਤਾਈ ਇਸ ਗੱਲ ਤੇ ਵਰਤੀ ਜਾ ਰਹੀ ਹੈ ਕਿ ਤੁਸੀਂ ਤੁਹਾਡੀ ਮੈਰਿਜ ਕਿਦੋਂ ਹੋਈ ਆ, ਕਿਤੇ ਮੈਰਿਜ ਇਸ ਪਰਪਸ ਲਈ ਤੇ ਨਹੀਂ ਹੋਈ ਕਿ ਕਹਿ ਲੋ ਤੁਸੀਂ ਵੀਜ਼ਾ ਤੇ ਆਪਣੇ ਨਿਊਲੀ ਮੈਰਿਡ ਹਸਬੈਂਡ ਨੂੰ, ਤੁਸੀਂ ਨਿਊਲੀ ਮੈਰਿਡ ਕਪਲ ਜਿਹੜੇ ਉਹ ਆਉਣਾ ਚਾਹੁੰਦੇ ਆ, ਇੱਕ ਦੇ ਨਾਲ ਇੱਕ ਆਉਣਾ ਚਾਹੁੰਦੇ ਆ, ਸੋ ਉਹ ਅਲਾਓ ਨਹੀਂ ਕੀਤਾ ਜਾ ਰਿਹਾ, ਠੀਕ ਆ। ਸੋ ਕਈ ਫਾਇਦੇ, ਤੁਹਾਡੇ ਕੋਲ ਜੈਨੂਇਨ ਫੰਡ ਹੈਗੇ ਜਾਂ ਨਹੀਂ ਹੈਗੇ, ਤੁਹਾਡੇ ਪੇਰੈਂਟਸ ਕੋ ਜੈਨੂਇਨ ਇਨਕਮ ਜੈਨੂਇਨ ਫੰਡ ਹੈਗੇ ਜਾਂ ਨਹੀਂ ਹੈਗੇ ਆ, ਠੀਕ ਹੈ। ਤੁਸੀਂ ਜਿਹੜਾ ਕੋਰਸ ਕਰਨ ਆ ਰਹੇ ਆ ਉਹਦੀ ਕੀ ਵੈਲਿਊ ਆ, ਮਤਲਬ ਕਿਉਂ ਕਰਨ ਆ ਰਹੇ ਆ, ਠੀਕ ਹੈ। ਤੁਸੀਂ ਇੱਦਾਂ ਤਾਂ ਨਹੀਂ ਕਿ ਤੁਸੀਂ ਜਸਟ ਇੱਕ ਦਿਨ ਉੱਠੇ ਤੇ ਮੈਂ ਆਸਟ੍ਰੇਲੀਆ ਜਾਣਾ ਹੈ ਤੇ ਮੈਂ ਕੋਈ ਵੀ ਕੋਰਸ ਚੁਣ ਲਾ, ਸੋ ਉਹਦੀ ਵੈਲਿਊ ਕੀ ਹੈ? ਸੋ ਉਹਦੀ ਇੱਕ ਸਟੇਟਮੈਂਟ ਲੱਗਦੀ ਹੈ, ਨਾਲ ਪ੍ਰੂਫ ਲੱਗਦਾ ਹੈ ਕਿ ਤੁਸੀਂ ਜੈਨੂਇਨ ਸਟੂਡੈਂਟ ਆ, ਠੀਕ ਹੈ। ਸੋ ਇੱਕ 12ਵੀਂ ਦਾ ਬੱਚਾ ਜਿਹੜਾ ਹੁਣੇ ਹੁਣੇ ਗ੍ਰੈਜੂਏਟ ਹੋਇਆ ਹੈ ਵਧੀਆ ਨੰਬਰਾਂ ਨਾਲ, ਜਿਨ੍ਹਾਂ ਕੋ ਪੀ ਟੀ ਦਾ ਆਇਲਸ ਦਾ ਸਕੋਰ ਕਾਫੀ ਵਧੀਆ ਹੈ, ਪੇਰੈਂਟਸ ਕੋ ਜੈਨੂਇਨ ਫੰਡਸ ਹੈਗੇ ਆ, ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਉਹ ਸੁਚੇਤ ਨੇ ਵੀ ਮੈਂ ਆ ਜਿਹੜਾ ਅਗਲਾ ਕੋਰਸ ਕਰਨ ਆ ਰਿਹਾ ਉਹ ਕਿਉਂ ਆ ਰਿਹਾ, ਇੱਕ ਸਟਰੋਂਗ ਜੀ ਟੀ ਸਟੇਟਮੈਂਟ ਲੱਗਦੀ ਹੈ। ਕਈ ਫੈਕਟਰਸ ਨੇ, ਡਿਪਾਰਟਮੈਂਟ ਇਹ ਦੇਖਣਾ ਚਾਹੁੰਦਾ ਤੁਸੀਂ ਸਟੂਡੈਂਟ ਵੀਜ਼ਾ ਨੂੰ ਮਿਸਯੂਜ਼ ਤਾਂ ਨਹੀਂ ਕਰ ਰਹੇ ਇੱਥੇ ਆਉਣ ਲਈ, ਸੋ ਕਾਫੀ ਕੀ ਕ੍ਰਾਈਟੇਰੀਆ ਹੈ। ਮੋਸਟਲੀ ਜਿਹੜੀਆਂ ਰਿਫਿਊਜ਼ਲਸ ਹੁੰਦੀਆਂ ਅੱਜ ਦੀ ਡੇਟ ਚ ਉਹ ਜੀ ਟੀ ਈ ਕ੍ਰਾਈਟੇਰੀਆ ਨਾ ਮੀਟ ਕਰਨ ਤੇ ਰਿਫਿਊਜ਼ਲਸ ਹੁੰਦੀਆਂ
ਜੀ। ਸੋ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਣਾ ਜੋ ਵੀ ਜਿਸ ਵੀ ਕੈਟਾਗਰੀ ਦੇ ਵਿੱਚ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ, ਸਪੈਸ਼ਲੀ ਸਟੂਡੈਂਟਸ ਦੀ ਅਸੀਂ ਕੈਟਾਗਰੀ ਦੀ ਗੱਲ ਕਰ ਰਹੇ ਹਾਂ ਇਸ ਵੇਲੇ, ਔਰ ਉਹਦੇ ਲਈ ਸਾਨੂੰ ਆਪਣੀਆਂ ਜਿਹੜੀਆਂ ਮੀਟ ਕਰਨੀਆਂ ਪੈਣੀਆਂ ਜੋ ਵੀ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ, ਕੰਡੀਸ਼ਨਸ ਨੇ। ਸੋ ਜੀ ਟੀ ਤੇ ਗੱਲ ਹੋ ਗਈ, ਸਾਡੇ ਨਾਲ ਕੁਝ ਦੋਸਤ ਇਸ ਵੇਲੇ ਜੁੜ ਰਹੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਪਹਿਲਾਂ ਸਵਾਲ ਸ਼ਾਮਲ ਕਰੀਏ ਤੇ ਗੱਲਬਾਤ ਜਿਹੜੀ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਰਣਵੀਰ ਜੀ, ਇਸ ਵੇਲੇ ਸਾਡੇ ਨਾਲ ਗੁਰਜੀਤ ਸਿੰਘ ਜੁੜੇ ਨੇ, ਗੁਰਜੀਤ ਸਿੰਘ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗੁਰਜੀਤ ਸਿੰਘ। ਇਹਨਾਂ ਨੇ ਸਵਾਲ ਕੀਤਾ, ਕਹਿੰਦੇ ਐਨੀ ਅਪਡੇਟ ਰਿਗਾਰਡਿੰਗ ਸੈਕਸ਼ਨ 48?
ਹਾਂਜੀ, ਸੈਕਸ਼ਨ 48 ਬਾਰ ਤੇ ਆਪਾਂ ਆਲਮੋਸਟ ਹਰ ਪ੍ਰੋਗਰਾਮ ਚ ਗੱਲ ਕਰਦੇ ਰਹੇ ਹਾਂ, ਹਾਲ ਦੀ ਮੇਰਾ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਕਿ ਸਰਕਾਰ ਦਾ ਰਵੱਈਆ ਜਾਂ ਡਿਪਾਰਟਮੈਂਟ ਦਾ ਰਵੱਈਆ ਇਸ ਪੱਖੋਂ ਸੈਕਸ਼ਨ 48 ਬਾਰ ਪੱਖੋਂ ਇਹ ਆ ਕਿ ਅਸੀਂ ਉਹ ਚ ਕੋਈ ਰਿਆਇਤ ਨਹੀਂ ਦੇਣੀ। ਸੈਕਸ਼ਨ 48 ਬਾਰ ਵੈਸੇ ਤਾਂ ਅੱਜ ਦੀ ਘੜੀ ਸਾਰਿਆਂ ਨੂੰ ਪਤਾ ਕੀ ਆ, ਬਟ ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਮੈਂ ਦੱਸਦਾ ਕਿ ਅਗਰ ਤੁਹਾਡੀ ਇੱਥੇ ਔਨਸ਼ੋਰ ਰਿਫਿਊਜ਼ਲ ਹੋਈ ਆ, ਤੁਸੀਂ ਬ੍ਰਿਜਿੰਗ ਵੀਜ਼ਾ ਤੇ ਆ, ਤੁਹਾਡਾ ਕੇਸ ਜਿਹੜਾ AAT ਜਾਂ FCC ਚ ਪਿਆ ਹੋਇਆ, ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਹੈ, ਤੇ ਤੁਸੀਂ ਤੁਹਾਨੂੰ ਅਗਰ ਇਨਵੀਟੇਸ਼ਨ ਆ ਵੀ ਜਾਂਦਾ ਜਨਰਲ ਸਕਿੱਲ ਮਾਈਗ੍ਰੇਸ਼ਨ ਦਾ ਜਾਂ ਕਿਸੇ ਹੋਰ ਵੀਜ਼ਾ ਕੋਈ ਵੀ ਪਾਉਣਾ ਹੈ, ਤੇ ਤੁਸੀਂ ਇੱਥੇ ਨਹੀਂ ਪਾ ਸਕਦੇ, ਤੁਹਾਨੂੰ ਆਫਸ਼ੋਰ ਜਾਣਾ ਪੈਣਾ, ਇਸ ਕੰਟਰੀ ਤੋਂ ਬਾਹਰ ਜਾਣਾ ਪੈਣਾ, ਆਸਟ੍ਰੇਲੀਆ ਤੋਂ ਬਾਹਰ ਜਾਣਾ ਪੈਣਾ। ਹੁਣ ਕੋਵਿਡ ਕਰਕੇ ਪ੍ਰੋਬਲਮ ਕੀ ਆਈ ਆ, ਬੱਚਿਆਂ ਨੂੰ ਇਨਵੀਟੇਸ਼ਨ ਆ ਰਹੀ ਆ, ਲੇਕਿਨ ਇਨਵੀਟੇਸ਼ਨ ਜਿਹੜੀ ਉਹ ਐਕਸਪਾਇਰ ਹੋ ਜਾਂਦੀ ਆ, ਲੇਕਿਨ ਉਹ ਕੰਟਰੀ ਤੋਂ ਬਾਹਰ ਨਹੀਂ ਜਾ ਸਕਦੇ। ਸੋ ਉਸਦੇ ਸਰਕਾਰ ਨੇ ਹਲੇ ਕੋਈ ਰਿਆਇਤ ਨਹੀਂ ਦਿੱਤੀ, ਜਦੋਂ ਤੱਕ ਰਿਆਇਤ ਜਾਂ ਕੁਛ ਉਹਨਾਂ ਨੇ ਦੇਣੀ ਆ, ਤਦ ਤੱਕ ਹੋਪਫੁਲੀ ਸਿਚੁਏਸ਼ਨ ਬੈਟਰ ਹੋਊਗੀ ਤੇ ਤੁਹਾਨੂੰ ਵੈਸੇ ਹੀ ਟਰੈਵਲ ਜਿਹੜਾ ਫ੍ਰੀਲੀ ਕਰਨ ਅਲਾਵਾ, ਬਟ ਬਹੁਤ ਘੱਟ ਚਾਂਸ ਆ ਕਿ ਗਵਰਨਮੈਂਟ ਇਸ ਸੈਕਸ਼ਨ 48 ਬਾਰ ਤੇ ਤੁਹਾਨੂੰ ਕੋਈ ਵੇਵਰ ਜਾਂ ਆਟੋਮੈਟਿਕ ਵੇਵਰ ਦੇ ਦੇ, ਨਹੀਂ ਪੋਸੀਬਲ ਨਹੀਂ
ਜੀ। ਇਸ ਤੋਂ ਅੱਗੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਮਾਇੰਕ ਸਚਦੇਵਾ, ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਮਾਇੰਕ ਪੁੱਛ ਰਹੇ ਨੇ, ਕਹਿੰਦੇ ਭਾਜੀ, ਆਈ ਹੈਵ 2.5 ਈਅਰ ਐਕਸਪੀਰੀਅੰਸ ਇਨ ਵੈਲਡਰ ਫਸਟ ਕਲਾਸ, ਆਫਟਰ ਦੈਟ ਆਈ ਗੋਟ ਮਾਈ ਸਟੂਡੈਂਟ ਵੀਜ਼ਾ ਐਂਡ ਫਾਰ 186 ਵੀਜ਼ਾ ਰਿਕੁਆਇਰਮੈਂਟ ਇਨ ਇਸ 3 ਈਅਰਸ, ਇਫ ਆਈ ਗੈਟ 482 ਫਰੋਮ ਅਨਦਰ ਇੰਪਲੋਇਰ ਐਂਡ ਆਫਟਰ 6 ਮੰਥਸ ਆਈ ਵਿਲ ਹੈਵ 3 years of full time experience, can I apply 186 after it or I still need to work for 3 years for new employer as per 482 or can I apply 186 after 6 months?
Main samajh gaya na sawal Mayank ji, sab to pehle 186 di do streams hain ya ek jehdi transition stream ya, oh tusi gal karenge 482 te je tusi janne ho nove employer naal, te je tusi transition stream ch karna hai apply ta tuhanu 3 saal di lod hai। ਜੇ ਤੁਸੀਂ ਡਾਇਰੈਕਟ ਸਟ੍ਰੀਮ ਚ ਕਰਨਾ, ਡਾਇਰੈਕਟ ਸਟ੍ਰੀਮ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ 3 ਸਾਲ ਦਾ ਵਰਕ ਐਕਸਪੀਰੀਅੰਸ ਆ ਤੇ ਫੁੱਲ ਸਕਿੱਲ ਅਸੈਸਮੈਂਟ ਤੁਹਾਡੇ ਕੋਲ ਹੋਣੀ ਚਾਹੀਦੀ ਆ, ਤੇ ਤੁਸੀਂ ਨਵੇਂ ਇੰਪਲੋਇਰ ਨਾਲ ਵੀ ਤੁਸੀਂ 186 ਜਿਹੜਾ ਉਹ ਅਪਲਾਈ ਕਰ ਸਕਦੇ ਆ, ਤੁਹਾਨੂੰ 3 ਸਾਲ ਵੇਟ ਕਰਨ ਦੀ ਲੋੜ ਨਹੀਂ ਹੈ। ਇਹ ਤਾਂ ਵਾ ਜੇ ਤੁਸੀਂ ਟ੍ਰਾਂਜੀਸ਼ਨ ਸਟ੍ਰੀਮ ਚ ਜਾਓ।
ਜੀ ਜੀ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਬੋਪਾ ਰਾਏ, ਸੰਦੀਪ, ਹਰਮਨ, ਇਹਨਾਂ ਨੇ ਸਵਾਲ ਨਹੀਂ ਪੁੱਛਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਸਾਂਝਾ ਕਰ ਸਕਦੇ ਹੋ ਪ੍ਰੋਗਰਾਮ ਦੌਰਾਨ। ਤੇ ਇਸ ਤੋਂ ਅਗਲਾ ਸਵਾਲ ਜਿਹੜਾ ਰਾਜਨ ਢਿੱਲੋਂ ਦਾ ਸ਼ਾਮਲ ਕਰਦੇ ਹਾਂ। ਰਾਜਨ ਢਿੱਲੋਂ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹਨਾਂ ਨੇ ਪੁੱਛਿਆ, ਸਰ ਕੰਬਾਈਨ ਡਿਪੈਂਡੈਂਟ ਵੀਜ਼ਾ ਆ ਰਹੇ ਆ ਜਾਂ ਨਹੀਂ?
ਹਾਂਜੀ, ਕੰਬਾਈਨ ਡਿਪੈਂਡੈਂਟ ਵੀਜ਼ਾ ਜਿਹੜਾ, ਤੁਸੀਂ ਸਟੂਡੈਂਟ ਡਿਪੈਂਡੈਂਟ ਦੀ ਗੱਲ ਕਰ ਰਹੇ ਹਾਂ, ਆਫਸ਼ੋਰ ਤੋਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਰਾਜਨ ਕਿ ਡਿਲੇਸ ਬਹੁਤ ਜ਼ਿਆਦਾ ਨੇ ਤੇ ਰਿਫਿਊਜ਼ਲ ਰੇਟ ਬਹੁਤ ਹਾਈ ਆ। ਡਿਪੈਂਡੈਂਟ ਜਿਹੜਾ ਵੀਜ਼ਾ, ਉਹਦੀ ਘੱਟੋ ਘੱਟ 1 ਸਾਲ ਦੀ ਅੱਜ ਦੀ ਡੇਟ ਚ ਵੇਟ ਆ, ਘੱਟ ਤੋਂ ਘੱਟ। ਇਹ ਚ ਇੱਕ ਚੀਜ਼ ਜਸਟ ਮੇਕ ਸ਼ੋਰ ਕਰਿਓ ਵੀ ਤੁਸੀਂ ਜਿਹੜੇ ਰਿਲੇਸ਼ਨਸ਼ਿਪ ਦੇ ਪਰੂਫ ਆ ਉਹ ਐਸ ਸਟਰੋਂਗ ਐਸ ਪੋਸੀਬਲ ਲਾਏ ਹੋਣ, ਠੀਕ ਹੈ। ਉਸ ਤੋਂ ਬਾਅਦ ਇੱਕ ਸਟੇਟਮੈਂਟ, ਇਹ ਚ ਵੀ ਤੁਹਾਨੂੰ GTE ਕ੍ਰਾਈਟੇਰੀਆ ਮੀਟ ਕਰਨਾ ਹੁੰਦਾ, ਇੱਕ ਸਟੇਟਮੈਂਟ ਲਾਈ ਹੋਵੇ ਕਿ ਮੇਰਾ ਉੱਥੇ ਹੋਣਾ ਕਿਉਂ ਜ਼ਰੂਰੀ ਆ, ਮੇਰੀ ਪਿਛਲੀ ਕੁਆਲੀਫਿਕੇਸ਼ਨਸ ਕੀ ਆ, ਮੈਂ ਉੱਥੇ ਆ ਕੇ ਓਬਵੀਅਸਲੀ ਆਪਣੀ ਵਾਈਫ ਨੂੰ ਸਪੋਰਟ ਕਰਨਾ ਹੈ, ਉਹ ਕਾਫੀ ਜ਼ਰੂਰੀ ਆ ਅਗਰ ਤੁਸੀਂ ਸਕਸੈਸ ਚਾਹੁੰਦੇ ਅੱਜ ਦੀ ਡੇਟ ਚ, ਕਿਉਂਕਿ ਅਗੇਨ ਇਹ ਵੀਜ਼ਾ ਵੀ GTE ਕ੍ਰਾਈਟੇਰੀਆ ਕਰਕੇ ਕਾਫੀ ਰਿਫਿਊਜ਼ਲ ਇਹ ਆ ਰਹੀਆਂ ਨੇ। ਸੋ ਪਲੀਜ਼ ਮੇਕ ਸ਼ੋਰ ਕਿ ਤੁਹਾਡੀ ਫਾਲ ਡਿਸੀਜਨ ਰੈਡੀ ਹੋਵੇ, ਨਾਲ ਤੁਸੀਂ ਸਟੇਟਮੈਂਟ ਜ਼ਰੂਰ ਲਾਈ ਹੋਵੇ, ਤੇ ਵੇਟ ਤੁਹਾਨੂੰ ਕਰਨੀ ਹੀ ਪੈਣੀ ਆ ਇਹਦੇ ਵਿੱਚ
ਜੀ। ਅੱਗੇ ਸਾਡੇ ਨਾਲ ਲਿਸਨਰ ਜੁੜੇ ਨੇ, ਅਮਰਿੰਦਰ ਢਿੱਲੋਂ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜ ਰਹੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ, ਡਿਵੈਲਪਰ ਪ੍ਰੋਗਰਾਮਰ 190 ਨਿਊ ਸਾਊਥ ਵੇਲਸ, 1 ਈਅਰ ਵਰਕ ਐਕਸਪੀਰੀਅੰਸ ਹੈ ਜੀ, ਤੇ 90+5 ਪੁਆਇੰਟਸ ਇਹਨਾਂ ਦੇ ਹੈਗੇ ਆ, ਔਰ ਚਾਂਸਿਸ ਪੁੱਛ ਰਹੇ ਨੇ ਕਿੰਨੇ ਚਾਂਸਿਸ ਨੇ ਜੀ, ਕੀ ਚਾਂਸਿਸ ਨੇ?
ਵੈਰੀ ਵੈਰੀ ਗੁੱਡ ਚਾਂਸਿਸ। ਇਸ ਤੇ ਮੈਂ ਥੋੜਾ ਜਿਹਾ ਵੇਰਵਾ ਇਹ ਦੇ ਦਾਂ, ਜਿਹੜਾ ਨਿਊ ਸਾਊਥ ਵੇਲਸ ਨੇ 190 ਜਿਹੜੀ ਓਪਨ ਕਰਨੀ ਆ ਰੀਸੈਂਟਲੀ, ਜਿਹੜੀ ਓਪਨ ਕਰਨੀ ਆ ਹਲੇ, ਕੁਛ IT ਪ੍ਰੋਫੈਸ਼ਨਲ ਜਿਹੜੇ ਆ, ਜਿਨ੍ਹਾਂ ਕੋਲ ਵਰਕ ਐਕਸ ਜਿਹੜੇ ਨਿਊ ਸਾਊਥ ਵੇਲਸ ਵਰਕ ਕਰ ਰਹੇ ਆ, ਤੇ ਉਹਨਾਂ ਦੇ ਪੁਆਇੰਟ ਜੇ 90-95 ਦੇ ਨੇੜੇ ਨੇ, ਤੇ ਬਹੁਤ ਹਾਈ ਚਾਂਸਿਸ ਆ ਤੁਹਾਨੂੰ ਇਨਵੀਟੇਸ਼ਨ ਆਉਣ ਦੇ। ਸੋ ਓਬਵੀਅਸਲੀ ਤੁਹਾਡੇ ਲਈ ਗ੍ਰੇਟ ਨਿਊਜ਼ ਆ, ਜਸਟ ਮੇਕ ਸ਼ੋਰ ਕਿ ਜਦੋਂ ਐਪਲੀਕੇਸ਼ਨ ਓਪਨ ਹੋਣ ਤੇ ਤੁਸੀਂ ਜ਼ਰੂਰ ਪਾਓ। ਆਈ will be very surprised ਅਗਰ ਤੁਹਾਨੂੰ invite ਨਹੀਂ ਹੋਗਾ, ਤੁਹਾਨੂੰ invite ਹੋਣ ਦੇ ਬਹੁਤ high chances ਹੈ।
ਠੀਕ, ਤੇ ਇਸ ਤੋਂ ਅੱਗੇ ਸਾਡੇ ਨਾਲ ਦਵਿੰਦਰ ਚੀਮਾ ਹੋਰੀ ਜੁੜੇ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਇਹਨਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਪਹਿਲਾਂ ਪੁੱਛ ਰਹੇ ਨੇ ਕੀ ਹਾਲ ਚਾਲ ਹੈ ਜੀ। ਬਹੁਤ ਵਧੀਆ, ਤੇ ਅਸੀਂ ਉਮੀਦ ਕਰਦੇ ਹਾਂ ਤੁਹਾਡਾ ਵੀ ਹਾਲ ਵਧੀਆ ਹੋਏਗਾ। ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਅਵਰ ਰੀਮਿਟ 309 ਫਸਟ ਵੀਕ ਆਫ ਦਸੰਬਰ ਐਂਡ ਡਿਪਾਰਟਮੈਂਟ ਕੰਟੈਕਟ ਅਸ ਫੋਰ RFI ਐਂਡ ਡਾਕੂਮੈਂਟ ਸਬਮਿਟ PCC and medical. We submit 2 weeks ago, no updates yet. What do you think, Paji, how long more can take to grant?
Pehli cheez te congratulations, sada AAT to remit hoya, so bahut bahut vadhaiyan. Dooji gal, jehda tusi department to request for information, RFI di gal kar rahe haan, PCC te medical, aam taur te, eh nahi hai ki guarantee hai, guarantee word ta migration se use nahi hunda kadi. ਆਮ ਤੌਰ ਤੇ ਜੇ ਤੁਹਾਡੇ ਕੋਲ PCC ਤੇ ਮੈਡੀਕਲ ਮੰਗ ਲਏ ਆ ਤੇ ਕੇਸ ਆਫਿਸਰ ਇੱਕ ਤਰ੍ਹਾਂ ਨਾਲ ਇਹ ਕਹਿ ਰਿਹਾ ਕਿ ਮੈਂ ਨੈਕਸਟ ਸਟੈਪ ਹੈ ਵੀਜ਼ਾ ਗ੍ਰਾਂਟ ਕਰਨਾ। ਠੀਕ ਹੈ, 2 ਵੀਕ ਬੜਾ ਹੀ ਨੋਮੀਨਲ ਘੱਟ ਟਾਈਮ ਹੈ, 2 ਵੀਕ ਠੀਕ ਹੈ, ਇੰਨਾ ਜ਼ਿਆਦਾ ਟਾਈਮ ਨਹੀਂ ਹੋਇਆ। ਬਟ ਮੇਰਾ ਇਹ ਅੰਦਾਜ਼ਾ ਹੈ ਵੀ ਆਉਣ ਵਾਲੇ ਕੁਛ ਵੀਕਾਂ ਚ, 2-3 ਵੀਕਾਂ ਚ ਤੁਹਾਨੂੰ ਜ਼ਰੂਰ ਹੀ ਇਹ ਚ ਤੁਹਾਨੂੰ ਪੋਜ਼ਿਟਿਵ ਨਿਊਜ਼ ਦੇਖਣ ਚ ਮਿਲੂਗੀ ਹੀ ਮਿਲੂਗੀ। ਸੋ ਘਬਰਾਉਣ ਦੀ ਕੋਈ ਲੋੜ ਨਹੀਂ, ਤੁਹਾਡਾ AAT ਤੋਂ ਤਾਂ ਰੈਮਿਟ ਹੋਇਆ ਹੀ ਆ। ਠੀਕ ਹੈ, AAT ਨੇ ਇਹ ਡਿਸੀਜਨ ਦਿੱਤਾ ਹੀ ਆ ਕਿ ਇਹ ਵੀਜ਼ਾ ਇਹਨਾਂ ਨੂੰ ਮਿਲਣਾ ਚਾਹੀਦਾ। ਹੁਣ ਡਿਪਾਰਟਮੈਂਟ ਸਿਰਫ ਬੈਕਗ੍ਰਾਉਂਡ ਚੈੱਕ ਕਰਨੇ ਜੋ ਕਿ ਪੁਲਿਸ ਕਲੀਅਰੈਂਸ ਤੇ ਮੈਡੀਕਲ ਆ। ਐਜ ਲੌਂਗ ਐਸ ਰੱਬ ਦੀ ਮੇਹਰ ਹੋਵੇ ਤੇ ਕੋਈ ਮੈਡੀਕਲ ਦੀ ਕੋਈ ਇਸ਼ੂ ਨਾ ਹੋਵੇ ਤੇ PCC ਤੇ ਅਗੇਨ ਆਪਣੇ ਭਾਈਚਾਰੇ ਚ ਸਾਰਿਆਂ ਦਾ 100% ਸਹੀ ਹੁੰਦਾ ਹੈ। ਸੋ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਤਾਂ ਵੀਜ਼ਾ ਜ਼ਰੂਰ ਗ੍ਰਾਂਟ ਹੋਣ ਦੀ ਕਹਿ ਲੋ ਕਗਾਰ ਤੇ ਹੀ ਆ। ਤੇ ਜਲਦੀ ਹੀ ਤੁਹਾਨੂੰ ਗੁੱਡ ਨਿਊਜ਼ ਸੁਣਨ ਤੇ ਮਿਲੂਗੀ। ਸੋ ਬੈਸਟ ਆਫ ਲੱਕ ਦਵਿੰਦਰ ਜੀ, ਆਮ ਸ਼ੋਰ ਜਲਦੀ ਹੀ ਤੁਹਾਨੂੰ ਗ੍ਰਾਂਟ ਲੈਟਰ ਆਉਗੀ
ਜੀ। ਗੁੱਡ ਲੱਕ ਦਵਿੰਦਰ ਸੀਮਾ ਜੀ। ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਪ੍ਰਭਜੋਤ ਸਿੰਘ, ਇਹ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ। ਔਰ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਅਪਲਾਈਡ ਫਾਰ ਸਬ ਕਲਾਸ 190 ਵੀਜ਼ਾ ਇਨ ਫੈਬਰੀ ਮੋਟਰ ਮਕੈਨਿਕ ਕੁਇਨਸਲੈਂਡ। ਮਾਈ ਕੁਸ਼ਚਨ ਇਜ਼ ਹਾਊ ਲੌਂਗ ਗੋਨਾ ਟੇਕ ਟੂ ਗੈਟ ਦ ਰਿਜ਼ਲਟਸ? ਹੈਵ ਯੂ ਰਿਸੀਵਡ ਐਨੀ ਵੀਜ਼ਾ ਅੰਡਰ 190 ਸਬ ਕਲਾਸ ਨਾਓਡੇਜ਼?
ਹਾਂਜੀ, ਆਫਸ਼ੋਰ ਨਹੀਂ ਗ੍ਰਾਂਟ ਹੋ ਰਹੇ, ਬਟ ਆਫਸ਼ੋਰ ਵੀ ਹੌਲੀ ਹੌਲੀ ਇਹਨਾਂ ਨੇ ਓਪਨ ਕਰਨੇ ਸ਼ੁਰੂ ਕੀਤੇ ਆ। 491 ਵੀ ਆਈਆਂ, 190 ਅਗਰ ਤੁਸੀਂ 2021 ਕੀਤਾ, ਐਵਰੇਜ ਪ੍ਰੋਸੈਸਿੰਗ ਟਾਈਮ ਇਹਦਾ 6-8 ਮਹੀਨੇ ਤੋਂ 12 ਮਹੀਨੇ ਅੱਜ ਦੀ ਡੇਟ ਚ। ਸੋ ਓਬਵੀਅਸਲੀ ਗ੍ਰਾਂਟ ਤਾਂ ਹੋ ਹੀ ਰਹੀਆਂ, ਜੇ ਤੁਸੀਂ ਆਨਸ਼ੋਰ ਹੋ ਤਾਂ 100% ਗ੍ਰਾਂਟ ਆਊਗੀ। ਜਸਟ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਜਿਹੜੀ ਐਪਲੀਕੇਸ਼ਨ ਉਹ ਡਿਸੀਜਨ ਰੈਡੀ ਹੋਵੇ, ਨਥਿੰਗ ਟੂ ਵਰੀ ਅਬਾਊਟ
ਜੀ। ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸੁਨੇਹਾ ਜੀ ਉਹ ਲੈਣੇ ਆ, ਜੌਨ ਗਰਗ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਫੇਸਬੁੱਕ ਦੇ ਜ਼ਰੀਏ। ਜੌਨ ਪੁੱਛ ਰਹੇ ਨੇ, ਕਹਿੰਦੇ ਸਰ ਵਨ ਵਿਲ ਦੇ ਸਟਾਰਟ ਪ੍ਰੋਸੈਸਿੰਗ 489 ਨਾਓ? ਆਈ ਹੈਵ ਲੌਜਡ ਇਨ ਅਕਤੂਬਰ 2019 ਸਰ, ਵਿਲ ਆਈ ਗੈਟ ਬਿਫੋਰ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ ਐਸ ਦੇ ਸ਼ੁਡ ਹੈਵ ਅਨਫ ਕੋਟਾ ਲੈਫਟ? ਪਲੀਜ਼ ਐਕਸਪਲੇਨ ਇਨ ਡਿਟੇਲ। ਕਹਿੰਦੇ
ਦੇਖੋ 489 ਦਾ ਅੱਜ ਦੀ ਟਿਚ ਮੈਂ ਪਹਿਲਾਂ ਵੀ ਆਈ ਥਿੰਕ ਜੌਨ ਗਰਗ ਜੀ ਨੇ ਹੀ ਆ ਕੁਸ਼ਚਨ ਪੁੱਛਿਆ ਸੀ। 489 ਦਾ ਜਿਹੜਾ ਕੋਟਾ ਹੈ ਉਹ ਆਪਾਂ ਬਾਅਦ ਹੁੰਦੇ, ਸਭ ਤੋਂ ਪਹਿਲੀ ਚੀਜ਼ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 12-18 ਮੰਥਸ ਆ। ਤੁਸੀਂ ਜੌਨ ਜੀ ਅਗਰ ਤੁਸੀਂ ਆਪਣੇ ਇਮੀ ਅਕਾਊਂਟ ਚੈੱਕ ਕਰੋ ਤੇ ਉਹ ਤੁਹਾਨੂੰ ਐਗਜੈਕਟ ਦੱਸੂਗਾ ਕਿ ਕਿੰਨੇ ਟਾਈਮ। ਜ਼ਰੂਰੀ ਨਹੀਂ ਹੈ ਕਿ ਉਸੇ ਟਾਈਮ ਫਰੇਮ ਚ ਤੁਹਾਡਾ ਡਿਸੀਜਨ ਉਹ ਦੇਣ, ਲੇਕਿਨ ਉਹ ਇੱਕ ਤੁਹਾਨੂੰ ਬਾਲ ਪਾਕ ਫਿਗਰ ਦਿੰਦਾ ਕਿ ਹਾਂਜੀ ਇੰਨੇ ਮੰਥਸ ਚ ਮੇਰਾ ਡਿਸੀਜਨ ਆ ਜਾਣਾ ਚਾਹੀਦਾ। ਅੱਜ ਦੀ ਡੇਟ ਚ 18 ਮਹੀਨੇ ਆ। ਹੁਣ ਬਿਫੋਰ ਦੀ ਐਂਡ ਆਫ ਦਿਸ ਫਾਈਨੈਂਸ਼ੀਅਲ ਐਸ ਦਿਸ ਵੁਡ ਹੈਵ ਇਨਫ ਕੋਟਾ ਲੈਫਟ। ਹਾਂਜੀ, ਕੋਟੇਸ ਹੋਣਗੇ, ਤੁਸੀਂ ਹੁਣ ਸਟ੍ਰੀਮ ਚਲੋ ਜਿਹੜੀ ਚ ਵੀ ਪਾਇਆ ਹੋਵੇ। 489 ਦੀ ਇੱਕ ਹੀ ਪ੍ਰੋਬਲਮ ਕਿ ਉਹ ਵੀਜ਼ਾ ਫੇਸਡ ਆਊਟ ਹੋ ਚੁੱਕਿਆ, ਹੁਣ ਉਹਦੀ ਥਾਂ 491 ਨੇ ਲੈ ਲਈ ਆ। ਇਸ ਲਈ ਉਹ ਡਿਪਾਰਟਮੈਂਟ ਦੇ ਲੀਸਟ ਕਹਿ ਲੋ ਪ੍ਰਾਇਰਟੀ ਪ੍ਰੋਸੈਸਿੰਗ ਚ ਆਉਂਦਾ। ਠੀਕ ਹੈ, ਇਸ ਕਰਕੇ 489 ਤੇ 887 ਨੂੰ ਕਾਫੀ ਟਾਈਮ ਲੱਗ ਰਿਹਾ। ਕੀ ਤੁਹਾਨੂੰ ਇਹ ਇਸ ਫਾਈਨੈਂਸ਼ੀਅਲ ਈਅਰ ਦੇ ਐਂਡ ਤੱਕ ਡਿਸੀਜਨ ਆਜੂਗਾ? ਇਹਦਾ ਆਨਸਰ ਓਨੈਸਟਲੀ ਆਈ ਵੋਂਟ ਹੈਵ ਇਟ। ਚਾਂਸਿਸ ਆਰ ਹਾਈ ਕਿਉਂਕਿ ਅਕਟੋਬਰ 2019 ਕਹਿ ਲੋ ਤੁਹਾਨੂੰ ਨੀਅਰਲੀ 16 ਕੁ ਮਹੀਨੇ, ਅਕਟੋਬਰ ਨਵੰਬਰ ਡਿਸੰਬਰ ਜੈਨ, ਸੋ 16-17 ਮਹੀਨੇ ਹੋ ਚੁੱਕੇ ਆ। ਹੋਪਫੁਲੀ ਤੁਹਾਨੂੰ ਚਾਂਸਿਸ ਆਰ ਹਾਈ ਤੁਹਾਨੂੰ ਆ ਫਾਈਨੈਂਸ਼ੀਅਲ ਈਅਰ ਤੇ ਪਹਿਲੋਂ ਇਹ ਚ ਡਿਸੀਜਨ ਜਿਹੜਾ ਉਹ ਹੋਣਾ ਚਾਹੀਦਾ
ਜੀ। ਤੇ ਇਸ ਤੋਂ ਬਾਅਦ ਅਮਰਿੰਦਰ ਢਿੱਲੋਂ ਦੁਬਾਰਾ ਜੁੜੇ ਨੇ, ਪਹਿਲਾਂ ਤਾਂ ਧੰਨਵਾਦ ਕਰ ਰਹੇ ਨੇ ਜਵਾਬ ਦੇ ਲਈ ਤੇ ਨਾਲ ਹੀ ਨਾਲ ਪੁੱਛ ਰਹੇ ਨੇ, ਕਹਿੰਦੇ ਪਲੀਜ਼ ਦੱਸਿਓ ਜ਼ਰੂਰ ਕਿ ਨਿਊ ਸਾਊਥ ਵੇਲਜ਼ ਨੇ 1 ਈਅਰ ਜੋਬ ਦਾ ਕ੍ਰਾਈਟੀਰੀਆ ਕਿਉਂ ਰਿਮੂਵ ਕਰਤਾ, ਕੀ ਉਹਨਾਂ ਕੋਲ ਐਪਲੀਕੈਂਟ ਘੱਟ ਗਏ ਆ ਜਾਂ ਸੀਟਸ ਜ਼ਿਆਦਾ ਜਾਂ ਕੋਈ ਹੋਰ ਰੀਜ਼ਨ ਹੈ ਜੀ, ਪਲੀਜ਼ ਦੱਸਿਓ।
ਗੁੱਡ ਕੁਐਸਚਨ। ਇਹ ਸਾਰਾ ਡਿਮਾਂਡ ਐਂਡ ਸਪਲਾਈ ਦਾ ਇਕੁਏਸ਼ਨ ਹੈ, ਠੀਕ ਹੈ ਜੀ। ਡਿਮਾਂਡ ਐਂਡ ਸਪਲਾਈ ਦਾ ਇਕੁਏਸ਼ਨ ਇਹ ਆ ਕਿ ਜਦੋਂ ਵੀ ਇਹਨਾਂ ਨੂੰ ਫੀਡਬੈਕ ਕਹਿ ਲਓ ਇੰਡੀਪੈਂਡੈਂਟ ਅਥਾਰਟੀ ਤੋਂ ਆਉਂਦਾ ਹੈ ਕਿ ਨਿਊ ਸਾਊਥ ਵੇਲਜ਼ ਦੀ ਜੋਬ ਮਾਰਕੀਟ ਜਿਹੜੀ ਆ ਉਹ ਅੱਜ ਦੀ ਡੇਟ ਚ ਇਹ ਕਹਿ ਰਹੇ ਕਿ ਆਪਾਂ ਨੂੰ ਡਿਵੈਲਪਰ ਪ੍ਰੋਗਰਾਮਰ ਦੀ ਲੋੜ ਆ। ਵੈਸੇ ਵੀ ਜੇ ਦੇਖਿਆ ਜਾਵੇ ਤੇ ਆਈ ਟੀ ਪ੍ਰੋਫੈਸ਼ਨਲ ਜਿਹੜੇ ਆ, ਠੀਕ ਆ, ਉਹਨਾਂ ਦੀ ਪੁਸ਼ ਹਮੇਸ਼ਾ ਨਿਊ ਸਾਊਥ ਵੇਲਜ਼ ਨੂੰ ਹਮੇਸ਼ਾ ਉਹਨਾਂ ਦੀ ਪੁਸ਼ ਰਹੀ ਆ। ਉਹਨਾਂ ਨੇ 1 ਈਅਰ ਦਾ ਕ੍ਰਾਈਟੇਰੀਆ ਤਾਂ ਲਾਇਆ ਸੀ ਕਿ ਓਵਰਵੈਲਮਿੰਗ ਰਿਸਪੌਂਸ ਆਇਆ ਸੀ ਉਹਨਾਂ ਨੂੰ, ਅਗਰ ਯਾਦ ਹੋਵੇ ਤੇ ਉਹਨਾਂ ਦਾ ਸਿਸਟਮ ਵੀ ਕ੍ਰੈਸ਼ ਹੋ ਗਿਆ ਸੀ ਪਿਛਲੇ ਕਈ ਵਾਰ, ਉਹਨਾਂ ਦੇ ਸਿਸਟਮ ਕ੍ਰੈਸ਼ ਹੋਏ ਨੇ, ਇੰਨਾ ਰਿਸਪੌਂਸ ਆਇਆ। ਸੋ ਹੁਣ ਹਾਲ ਦੀ ਘੜੀ ਅਗੇਨ ਡਿਮਾਂਡ ਐਂਡ ਸਪਲਾਈ ਕੁਐਸਚਨ ਆ, ਓਬਵੀਅਸ ਆ ਕਿ ਉਹਨਾਂ ਨੂੰ ਡਿਵੈਲਪਰ ਪ੍ਰੋਗਰਾਮ ਦੀ ਲੋੜ ਆ, ਤਾਂ ਉਹਨਾਂ ਨੇ ਆ ਕ੍ਰਾਈਟੇਰੀਆ ਜਿਹੜਾ ਹੈ ਉਹ ਲਿਫਟ ਕਰਤਾ ਵਾ। ਸੋ ਦੇਖਿਆ ਜਾਵੇ ਤਾਂ ਪੋਜ਼ਿਟਿਵ ਨਿਊਜ਼ ਹੈ। ਮੈਨੂੰ ਪਤਾ ਹੈ ਤੁਸੀਂ ਇੱਕ ਸਵਾਲ ਤਾਂ ਪੁੱਛਿਆ ਕਿਉਂਕਿ 1 ਸਾਲ ਦਾ ਤੁਸੀਂ ਕ੍ਰਾਈਟੇਰੀਆ ਮੀਟ ਕੀਤਾ ਹੈ ਤੇ ਹੁਣ ਉਹਨਾਂ ਨੇ ਉਹ ਰਿਕੁਆਇਰਮੈਂਟ ਚੱਕਤੀ ਹੈ। ਬਟ ਇੰਨਾ ਯਾਦ ਰੱਖਿਓ ਬਈ 1 ਸਾਲ ਦੇ ਐਕਸਪੀਰੀਅੰਸ ਵਾਲੇ ਨੂੰ ਹਮੇਸ਼ਾ ਪ੍ਰਾਇਰਟੀ ਮਿਲੂਗੀ ਹੀ ਮਿਲੂਗੀ। ਵਨ ਸੈਟ ਰੂਲ ਆ, ਭਾਵੇਂ ਉਹ ਰਿਕੁਆਇਰਮੈਂਟ ਨਹੀਂ ਆ, ਪਰ ਜਿਹੜੇ ਐਪਲੀਕੈਂਟ ਕੋ 1 ਸਾਲ ਦਾ ਐਕਸਪੀਰੀਅੰਸ ਆ ਤੇ ਜਿਹੜਾ ਅੱਜ ਦੀ ਡੇਟ ਚ ਆਇਆ, ਓਬਵੀਅਸ ਆ ਕਿ ਉਹ ਚੋਇਸ ਕੀ ਹੋਗੀ ਉਹਨਾਂ ਦੀ। ਸੋ ਓਬਵੀਅਸਲੀ ਤੁਸੀਂ ਬਹੁਤ ਵਧੀਆ ਪੋਜੀਸ਼ਨ ਤੇ ਆ ਆਲਰੇਡੀ
ਜੀ। ਤੇ ਅੱਗੇ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਜੀ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ। ਨੰਬਰ ਹੈ 980 ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਕਿਹੜੇ
ਟ੍ਰੇਡ ਦਾ ਪੁੱਛ ਰਹੇ ਤੁਸੀਂ? ਜਨਰਲ ਕਿਸੇ ਵੀ ਟ੍ਰੇਡ ਦਾ ਕਿ
ਭਾਈ? ਟ੍ਰੇਡ ਦਾ ਮੋਟਰ ਮਕੈਨਿਕ ਦਾ।
ਮੋਟਰ ਮਕੈਨਿਕ ਜੀ।
ਅੱਜ ਦੀ ਡੇਟ ਚ ਜਿਹੜਾ ਵੀ ਐਪਲੀਕੈਂਟ ਜਾਂ ਸਟੂਡੈਂਟ ਟ੍ਰੇਡ ਕਰ ਰਿਹਾ ਵਾ, ਉਹ ਜਾਂ ਤਾਂ ਪੜ੍ਹਾਈ ਆਪਣੀ ਰੀਜਨਲ ਏਰੀਆ ਤੋਂ ਕਰੇ ਜਾਂ ਆਪਣਾ ਜੋਬ ਰੈਡੀ ਪ੍ਰੋਗਰਾਮ ਆ ਉਹ ਰੀਜਨਲ ਏਰੀਆ ਤੋਂ ਕਰੇ। ਓਬਵੀਅਸਲੀ ਤੁਸੀਂ ਅਗਰ ਸਿਟੀ ਚ, ਲੈਟਸ ਸੇ ਮੈਲਬਰਨ ਦਾ ਮੈਂ ਐਗਜ਼ਾਮਪਲ ਦਵਾਂ ਕਿ ਅੱਜ ਤੁਸੀਂ ਅਗਰ ਕਰ ਰਹੇ ਆ ਤੇ ਅਗਰ 491 ਦੀ ਆਪਸ਼ਨ ਵੀ ਨਿਕਲਦੀ ਆ ਤੇ ਉਹ ਫਿਰ ਤੁਹਾਨੂੰ ਲੈ ਦੇ ਕੇ ਸਟੇਟ ਦੀਆਂ ਰਿਕੁਆਇਰਮੈਂਟ ਇਹ ਕਹਿੰਦੀਆਂ ਕਿ ਤੁਹਾਡੇ ਕੋਲ ਵਰਕ ਐਕਸ ਤੇ ਜੋਬ ਆਫਰ ਲੈਟਰ ਹੋਣਾ ਚਾਹੀਦਾ। ਸੋ ਉਹੀ ਕੰਮ ਅਗਰ ਆਪਾਂ ਸ਼ੁਰੂ ਤੋਂ ਕਰੀਏ ਰੀਜਨਲ ਚ ਹੀ ਰਹਿ ਕੇ ਰੀਜਨਲ ਵਰਕ ਐਕਸ ਲਈਏ ਤੇ ਓਬਵੀਅਸਲੀ ਤੁਹਾਨੂੰ ਤੁਹਾਡਾ ਸਕੋਪ ਹੈਗਾ ਹੀ ਹੈਗਾ। ਕੀ ਤੁਸੀਂ ਇਹ ਆਪਣੇ ਲਈ ਪੁੱਛ ਰਹੇ ਆ ਜਾਂ ਕਿਸੇ ਆਪਣੇ ਮਿੱਤਰ ਸੱਜਣ ਜਾਂ ਫੈਮਿਲੀ ਮੈਂਬਰ ਲਈ ਪੁੱਛ ਰਹੇ ਆ?
ਨਹੀਂ ਆਪਣੇ ਵਾਸਤੇ ਪੁੱਛਦਾ ਪਿਆ ਕਿਉਂਕਿ ਮੈਂ ਕੰਪਲੀਟ ਕਰ ਚੁੱਕਿਆ, ਮੇਰੇ 90 ਪੁਆਇੰਟਸ ਹੈਗੇ ਆ ਜੀ ਮੋਟਰ ਮਕੈਨਿਕ ਦੇ ਵਿੱਚ।
ਹਾਂਜੀ, ਤੁਸੀਂ ਪਹਿਲਾਂ ਕੋਈ ਹੋਰ ਕੋਰਸ
ਜੀ ਲੌਗ ਕੀਤੀ ਹੋਈ ਹੈ ਮੈਂ? ਬਟ
ਤੁਸੀਂ ਪਹਿਲਾਂ ਕੋਈ ਪ੍ਰੋਫੈਸ਼ਨਲ ਕੋਰਸ ਕੀਤਾ ਸੀ?
ਪਹਿਲੇ ਮੈਂ ਭਾਈ ਮਾਸਟਰ ਕੀਤੀ ਹੋਈ ਹੈ।
ਹਾਂ, ਮੈਂ ਉਹੀ ਕਹਿ ਰਿਹਾ 90 ਪੁਆਇੰਟਸ ਉਹਨਾਂ ਦੀ ਬਣਦੇ ਆ ਜਿਨ੍ਹਾਂ ਨੇ ਕੋਈ ਪ੍ਰੋਫੈਸ਼ਨਲ ਮਾਸਟਰਸ ਜਾਂ ਕੁਛ ਕੀਤਾ ਹੋਵੇ। ਅਨਫੋਰਚੁਨੇਟਲੀ ਜਿਹੜਿਆਂ ਬੱਚਿਆਂ ਨੇ ਜਸਟ ਟ੍ਰੇਡ ਕੀਤਾ ਉਹਨਾਂ ਦੇ 90 ਪੁਆਇੰਟ ਨਹੀਂ ਬਣਦੇ, ਠੀਕ ਆ, ਤਾਂ ਮੈਂ ਪੁੱਛ ਰਿਹਾ ਸੀ। ਦੂਜੀ ਗੱਲ, 190 ਤੁਸੀਂ ਸਟੇਟ ਕਿਹੜੇ ਚ ਆ? ਸਟੇਟ ਕਿਹੜੇ ਚ ਆ ਤੁਸੀਂ?
ਮੈਂ ਐਲਬਰੀ ਚ ਆ ਜੀ, ਨਿਊ ਸਾਊਥ ਵੇਲਜ਼।
ਹਾਂਜੀ, 190 ਪੁਆਇੰਟ ਤੇ ਹਾਂਜੀ ਸਕੋਪ ਸਰਟਨਲੀ ਹੈਗਾ ਵਾ, ਠੀਕ ਆ। ਤੁਸੀਂ EOI ਕਦੋਂ ਪਾਈ ਸੀ? ਹੈਲੋ,
EOI ਮੈਂ ਦਸੰਬਰ ਚ ਪਾਈ ਹੈ ਜੀ, ਕਿਉਂਕਿ ਮੇਰੇ ਸਤੰਬਰ ਵਿੱਚ ਖਤਮ ਹੋਇਆ ਸੀਗਾ।
ਹਾਂਜੀ, ਦਸੰਬਰ, ਠੀਕ ਹੈ। ਤੁਸੀਂ 491 ਲਈ ਆਪਟ ਕੀਤਾ ਕਿ ਨਹੀਂ?
ਨਹੀਂ ਨਹੀਂ, ਉਹ ਵੀ ਮੈਂ ਟਿਕ ਕੀਤਾ ਹੋਇਆ ਹੈ, ਜੇ ਇਨਵੀਟੇਸ਼ਨ ਹੀ ਨਹੀਂ ਆਈ ਹੈਗੀ ਜੀ।
ਹਾਂਜੀ, ਦੇਖੋ ਅੱਜ ਦੀ ਡੇਟ ਚ ਜਿੱਦਾਂ ਕਿ ਤੁਹਾਨੂੰ ਪਤਾ ਵਿਕਟੋਰੀਆ ਅਗੇਨ ਪ੍ਰਾਇਰਟੀ ਜਿਹੜੀਆਂ ਆਕੂਪੇਸ਼ਨ ਉਹਨਾਂ ਨੂੰ ਦੇ ਰਿਹਾ, ਲੇਕਿਨ 90 ਪੁਆਇੰਟਸ ਇਜ਼ ਅ ਵੈਰੀ ਗੁੱਡ ਪੁਆਇੰਟ। ਤੁਹਾਨੂੰ ਭਾਵੇਂ ਥੋੜੀ ਡਿਲੇ ਹੋਊਗੀ, ਬਟ ਚਾਂਸਿਸ ਹੈਗੇ ਆ ਕਿ ਤੁਹਾਨੂੰ ਇਨਵੀਟੇਸ਼ਨ ਆਊ।
ਭਾਜੀ ਇਨਵੀਟੇਸ਼ਨ ਅੱਜ ਤਾਂ ਵਧੀਆ ਆਇਆ ਸਟੂ, ਹੁਣ ਤਾਂ ਵੀਜ਼ਾ ਵੀ ਖਤਮ ਹੋਣ ਲੱਗ ਗਈ ਸਾਡੇ ਤਾਂ।
ਤੁਸੀਂ ਕੱਲੇ ਨੀ ਆ,
ਵੀਜ਼ਾ ਤੇ ਜਾਣਾ ਪੈਣਾ ਆ।
ਦੇਖੋ, ਕੋਈ ਵੀ ਨੀ ਜਾਣਾ ਚਾਹੁੰਦਾ ਸਟੂਡੈਂਟ ਵੀਜ਼ਾ ਤੇ, ਠੀਕ ਹੈ। ਮੇਰੇ ਰੋਜ਼ ਦੇ ਕੰਸਲਟੇਸ਼ਨ ਚ ਤੁਹਾਡੇ ਵਰਗੇ ਵੀਰ ਭਰਾ ਕਹਿ ਲਓ ਹਮੇਸ਼ਾ ਇਹ ਕਹਿੰਦੇ ਮੇਰਾ ਭਾਜੀ 485 ਐਕਸਪਾਇਰ ਹੋਣ ਵਾਲਾ, ਹੁਣ ਕੀ ਕਰੀਏ। ਅਨਫੋਰਚੁਨੇਟਲੀ ਆਪਾਂ ਉਸ ਤੋਂ ਇਲਾਵਾ ਕੋਈ ਆਪਸ਼ਨ ਹੈ ਨੀ ਅਨਲੈਸ ਆਪਣੇ ਕੋਲ ਇੰਪਲੋਇਰ ਸਪੋਂਸਰਸ਼ਿਪ ਨਾ ਹੋਵੇ, ਠੀਕ ਹੈ। ਸੋ ਕੌੜਾ ਕੋਟ ਭਰਨਾ ਹੀ ਪੈਣਾ ਇੱਥੇ ਲੀਗਲ ਸਟੇਟਸ ਮੇਨਟੇਨ ਕਰਨ ਲਈ। ਅਨਫੋਰਚੁਨੇਟਲੀ ਸਟੂਡੈਂਟ ਵੀਜ਼ਾ ਜਿਹੜਾ ਹੈ ਉਹ ਈਜ਼ੀਐਸਟ ਪੋਸੀਬਲ ਆਪਸ਼ਨ ਹੈ, ਬੈਸਟ ਨਹੀਂ ਹੈ ਬਟ ਈਜ਼ੀਐਸਟ ਹੈ।
ਹਾਂਜੀ ਉਹੀ ਲੈਣਾ ਪਿਆ,
ਮੈਂ ਹੋਰ ਇੱਕ ਗੱਲ ਦੱਸਾਂ ਕਿ ਇਹ ਅਗਰ ਕੋਵਿਡ ਸਿਚੁਏਸ਼ਨ ਨਹੀਂ ਹੁੰਦੀ ਤੇ 90 ਪੁਆਇੰਟ ਬਹੁਤ ਹਾਈ ਪੁਆਇੰਟ ਸੀ ਇਨਵੀਟੇਸ਼ਨ ਲੈਣ ਲਈ, ਠੀਕ ਹੈ। ਸੋ ਮੈਂ ਜਿੱਦਾਂ ਪ੍ਰੋਗਰਾਮ ਦੇ ਸਟਾਰਟ ਚ ਕਿਹਾ ਕਿ ਅਗਰ ਕੋਵਿਡ ਸਿਚੁਏਸ਼ਨ ਬੈਟਰ ਹੁੰਦੀ ਆ, ਠੀਕ ਹੈ, ਜੋ ਕਿ ਅੰਦਾਜ਼ਾ ਹੈ ਕਿ ਹੁਣ ਵੈਕਸੀਨ ਉਹ ਨਾਲ ਹੋਊਗੀ, ਤੇ ਜੇ ਕੋਟਾਸ ਜਿਹੜੇ ਫੈਡਰਲ ਜਿਹੜੇ ਬਜਟ ਦੇ ਕੋਟਾਸ ਆ ਨੈਕਸਟ ਈਅਰ ਅਗਰ ਉਹ ਰੀਐਲੋਕੇਟ ਹੁੰਦੇ ਆ ਪਾਰਟਨਰ ਵੀਜ਼ਾ ਤੋਂ ਜਿਹੜੇ 30,000 ਐਕਸਟਰਾ, ਤਾਂ ਤੁਹਾਡੇ ਚਾਂਸ ਕਾਫੀ ਹਾਈ ਨੇ ਇਨਵੀਟੇਸ਼ਨ ਦੇ। ਮੈਂ ਫਾਲਸ ਹੋਪ ਨਹੀਂ ਜਗਾ ਰਿਹਾ, ਜਸਟ ਸਟੈਟਸ ਮੈਂਸ਼ਨ ਕਰ ਰਿਹਾ ਕਿ ਚਾਂਸਿਸ ਇਵੇਂ ਆ ਤੁਹਾਨੂੰ, ਲੇਕਿਨ ਸ਼ਾਇਦ ਮਿਡ ਈਅਰ ਤੱਕ ਵੇਟ ਕਰਨੀ ਪੜੇ, ਮਿਡ ਈਅਰ ਤੋਂ ਬਾਅਦ।
ਇਸ ਤੋਂ ਬਾਅਦ ਰਣਬੀਰ ਜੀ ਸਾਡੇ ਨਾਲ ਰਾਜਨ ਢਿੱਲੋਹਰੀ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਇਹਨਾਂ ਨੇ ਸਾਂਝ ਬਣਾਈ ਹੈ। ਮੈਂ ਉਹਨਾਂ ਦਾ ਸਵਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਸਾਡੇ ਨਾਲ ਬਣੇ ਰਹੋ, ਮੈਂ ਤੁਹਾਡਾ ਸਵਾਲ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਰਾਜਨ ਢਿੱਲੋਹਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਰਾਜਨ ਢਿੱਲੋ ਪੁੱਛ ਰਹੇ ਨੇ, ਕਹਿੰਦੇ ਸਰ ਇੰਡੀਆ ਦਾ ਅਸੈਸਮੈਂਟ ਲੈਵਲ ਕਦੋਂ ਚੇਂਜ ਹੋਣਾ?
ਹਾਂਜੀ ਇਹ ਦੇਖੋ ਟਵਾਈਸ ਚੇਂਜ ਹੁੰਦਾ ਹੈ ਈਅਰਲੀ, ਲੇਕਿਨ ਜਿਹੜਾ ਅਸੈਸਮੈਂਟ ਲੈਵਲ ਦੀ ਤੁਸੀਂ ਗੱਲ ਕਰ ਰਹੇ ਨਾ, ਉਹ ਜ਼ਰੂਰੀ ਨਹੀਂ ਹੈ ਕਿ ਇੰਡੀਆ ਦੇ ਅਸੈਸਮੈਂਟ ਲੈਵਲ ਬੈਟਰ ਕਰ ਦੇਣਗੇ। ਹਾਲਾਂਕਿ ਚਾਂਸਿਸ ਜ਼ਿਆਦਾ ਨੇ ਕਿਉਂਕਿ ਸਟੂਡੈਂਟ ਵੀਜ਼ਾ ਜਾਂ ਸਟੂਡੈਂਟਸ ਘੱਟ ਆ ਰਹੇ ਨੇ, ਸਰਕਾਰ ਦਾ ਰਵੱਈਆ ਥੋੜਾ ਜਿਹਾ ਹੈਲੋ ਈਜ਼ੀ ਹੋਊਗਾ, ਚਾਂਸਿਸ ਹੈਗੇ ਮੋਸਟ ਪ੍ਰੋਬਬਲੀ ਜੂਨ ਜੁਲਾਈ ਤੱਕ ਕੁਛ ਸੁਣਨ ਨੂੰ ਮਿਲ ਸਕਦਾ ਹੈ, ਲੇਕਿਨ ਇਹ ਗਾਰੰਟੀ ਨਹੀਂ ਹੈ ਕਿ ਅਸੈਸਮੈਂਟ ਲੈਵਲ ਚੇਂਜ ਦਾ ਮਤਲਬ ਇੰਡੀਆ ਦਾ ਬੈਟਰ ਹੀ ਹੋਊਗਾ
ਜੀ। ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਮੈਂ ਹਰਮਨ ਗੱਲ ਕਰ ਰਹੀ ਹਾਂ, ਮੈਂ 491 ਦੇ ਰਿਗਾਰਡਿੰਗ ਪੁੱਛਣਾ ਸੀ ਕਿ ਮੇਰਾ 491 ਜਿਹੜਾ ਉਹ ਮਈ ਦੇ ਪਿਛਲੀ ਮਈ ਦੇ 2020 ਦੇ ਵਿਚ ਗ੍ਰਾਂਟ ਹੋਇਆ ਸੀ, ਬਟ ਕੋਵਿਡ ਦਾ ਕਰਕੇ ਮੇਰਾ ਰੈਸਟੋਰੈਂਟ ਬੰਦ ਆ ਉਦੋਂ ਤੋਂ, ਤੇ ਮੇਰਾ ਹੁਣ ਜਨਵਰੀ ਦੇ ਵਿਚ ਰੀਓਪਨ ਹੋਇਆ, ਬਟ ਮੈਨੂੰ ਜਿੱਦਾਂ ਸਿਰਫ 10-15 ਆਵਰਸ ਹੀ ਮਿਲ ਰਹੇ ਨੇ ਪਰ ਵੀਕ, ਤੇ ਉਹ ਜਿਹੜਾ ਆਪਣਾ ਇੰਨਾ ਟਾਈਮ ਲੌਂਗ ਟਾਈਮ ਵੇਸਟ ਹੋ ਰਿਹਾ ਉਹ ਆਪਾਂ ਉਹਨੂੰ ਕਿੱਦਾਂ ਕਵਰ ਅਪ ਕਰ ਸਕਦੇ ਹਾਂ?
ਦੇਖੋ ਹਾਲ ਦੀ ਘੜੀ ਡਿਪਾਰਟਮੈਂਟ ਨੇ ਕੋਈ ਇੱਥੇ ਅਪਡੇਟ ਨਹੀਂ ਦਿੱਤੀ ਕਿਉਂਕਿ ਕੋਵਿਡ ਵਾਸਤੇ ਕੋਈ ਵੀ ਪ੍ਰਿਪੇਅਰ ਨਹੀਂ ਸੀ, ਠੀਕ ਹੈ। ਲੇਕਿਨ ਇਹ ਮੇਰਾ ਮੰਨਣਾ ਹੈ ਕਿ ਜੋ ਐਕਸੈਪਸ਼ਨਲ ਸਰਕਮਸਟੈਂਸਿਸ ਸਾਰਿਆਂ ਦੇ ਹੈਗੇ ਆ, ਉਹ ਚ ਕੋਈ ਨਾ ਕੋਈ ਆਪਾਂ ਨੂੰ ਕਨਸੈਸ਼ਨ ਜ਼ਰੂਰ ਮਿਲੂਗੀ, ਕਿਉਂਕਿ ਆਪਾਂ ਕੋਵਿਡ ਦੇ ਅਗਰ ਇਹਨਾਂ ਦੇ ਕੋਵਿਡ ਦੇ ਪ੍ਰੋਵਿਜ਼ਨਸ ਦੇਖੀਏ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ, ਤੇ ਆਲਮੋਸਟ ਹਰ ਵੀਜ਼ਾ ਲਈ ਇਹਨਾਂ ਨੇ ਕੋਈ ਨਾ ਕੋਈ ਰਿਆਇਤ ਵਰਤੀ ਆ। ਸੋ ਜ਼ਰੂਰ ਡਿਪਾਰਟਮੈਂਟ ਕੁਛ ਤੁਹਾਨੂੰ ਐਗਜ਼ੈਂਪਸ਼ਨ ਜ਼ਰੂਰ ਦਊਗਾ ਇਹਦੇ ਤੇ। ਇਹ ਸਿਰਫ ਮੈਂ ਇੱਕ ਗੱਲ ਕਹੂੰਗਾ ਕਿ ਐਜ਼ ਸਿਚੁਏਸ਼ਨ ਗੈਟਸ ਬੈਟਰ, ਠੀਕ ਆ, ਆਪਣੀ ਜਿਹੜੀ ਟੈਕਸ ਅਸੈਸਮੈਂਟ ਤੁਸੀਂ ਕਰਾਓਗੇ, ਆਲਰਾਈਟ, ਉਹ ਆਬਵੀਅਸਲੀ ਟਾਈਮ ਨਾਲ ਕਰਾਉਣੀ ਆ, ਤੇ ਮੇਕ ਸ਼ੋਰ ਕਿ ਨੈਕਸਟ ਈਅਰ ਦੇ ਆਵਰਸ ਆ ਅਗਰ ਸਿਚੁਏਸ਼ਨ ਬੈਟਰ ਹੁੰਦੀ ਹੈ ਤੇ ਆਪਾਂ ਉਹ ਮਿਨੀਮਮ ਥ੍ਰੈਸ਼ਹੋਲਡ ਜਿਹੜਾ ਉਹ ਮੀਟ ਕਰ ਸਕੀਏ, ਠੀਕ ਹੈ। ਹਾਲ ਦੀ ਕੜੀ ਅਨਫੋਰਚੁਨੇਟਲੀ ਅਪਡੇਟ ਨਹੀਂ ਆ ਇਸ ਤੇ ਕੀ ਆਉਣਗੇ
ਜੀ,
ਕਿਉਂਕਿ ਹਜੇ ਵੀ ਦਰਸ਼ਨ ਵਾਲੇ ਇਹ ਗੱਲ ਕਿ ਉਹ ਕਿੰਨੇ ਟਾਈਮ ਚ ਪਿਕ ਕਰਨਗੇ ਉਹਨਾਂ ਨੂੰ ਕੁਝ ਨਹੀਂ ਪਤਾ, ਸੋ ਉਸ ਹਿਸਾਬ ਦੇ ਨਾਲ ਮੈਂ ਥੋੜੀ ਜਿਹੀ ਵਰੀਡ ਸੀ, ਇਸ ਕਰਕੇ ਮੈਂ ਫੋਨ ਲੱਗੇ ਪੁੱਛਿਆ। ਤੇ ਇੱਕ ਗੱਲ ਹੋਰ, ਜੇ ਮੈਂ ਕੋਈ ਹੋਰ ਜੋਬ ਫਾਈਂਡ ਆਊਟ ਕਰਦੀ ਹਾਂ ਤੇ ਕੀ ਮੈਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਅਪਡੇਟ ਕਰਨ ਦੀ ਲੋੜ ਹੈਗੀ ਆ ਕਿ ਮੈਂ ਕਿਸੇ ਹੋਰ ਜਗ੍ਹਾ ਉੱਤੇ ਵੀ ਜੋਬ ਕਰ ਦਿੱਤੀ ਆ?
ਜ਼ਰੂਰੀ ਨਹੀਂ ਹੈ, ਐਸ ਲੌਂਗ ਐਸ ਤੁਸੀਂ ਰੀਜਨਲ ਚ ਕਰ ਰਹੇ ਆ ਤੁਹਾਨੂੰ ਅਪਡੇਟ ਕਰਨ ਦੀ ਲੋੜ ਨਹੀਂ ਹੈ, ਲੇਕਿਨ ਅਗਰ ਤੁਸੀਂ ਇੱਕ ਕਾਲ ਕਰ ਸਕੋ, ਜੋਬ ਉਹ ਐਬਸੋਲੂਟਲੀ ਨੈਸੈਸਰੀ ਨਹੀਂ ਹੈ, ਤੁਸੀਂ ਕਰਨਾ ਹੀ ਕਰਨਾ ਉਹਨਾਂ ਨੂੰ, ਐਸ ਲੌਂਗ ਐਸ ਜਦੋਂ ਆਪਾਂ 191 ਅਪਲਾਈ ਕਰੀਏ ਉਦੋਂ ਆਪਾਂ ਇਹ ਪ੍ਰੂਫ ਦੇ ਦਈਏ ਕਿ ਮੈਂ ਦੋ ਜੋਬਸ ਕਰ ਰਹੀ ਸੀ, ਕੋਈ ਇਸ਼ੂ ਨਹੀਂ
ਜੀ।
ਓਕੇ ਠੀਕ ਹੈ, ਕਿਉਂਕਿ ਮੇਰੇ ਸ਼ਾਇਦ ਜੋਬ ਵਾਲੇ ਹੀ ਕਿਤੇ ਨਾ ਕਿਤੇ ਮੇਰੀ ਹੈਲਪ ਕਰਨਗੇ, ਤਾਂ ਉਹਨਾਂ ਦੀਆਂ ਬ੍ਰਾਂਚਿਸ ਨੇ ਤੇ ਉਹ ਮੇ ਵੀ ਮੈਨੂੰ ਉਧਰਲੇ ਬੰਨੇ ਕਵਰ ਕਰਨ ਤੇ ਬਟ ਉਹ ਕੰਟਰੈਕਟ ਵਗੈਰਾ ਤੇ ਸਾਈਨ ਕਰਵਾ ਰਹੇ ਨੇ ਮੇਰੇ ਕੋਲ, ਪਰ ਮੈਂ ਸੋਚਿਆ ਕਿ ਮੈਂ ਇੱਕ ਵਾਰੀ ਪੁੱਛ ਲਾਂ ਕਿ ਮੈਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਚ ਅਪਡੇਟ ਕਰਨ ਦੀ ਲੋੜ ਹੈਗੀ ਆ ਕਿ ਨਹੀਂ ਹੈਗੀ।
ਨੋਟ ਨੈਸੇਸਰੀ, ਡਿਪਾਰਟਮੈਂਟ ਇਹ ਕਹਿੰਦਾ ਸਾਡੀ ਸ਼ਰਤ ਇਹ ਹੈ ਕਿ ਤੁਸੀਂ ਰੀਜਨ ਵਰਕ ਕਰਨਾ, ਠੀਕ ਹੈ। ਉਹ ਇਹ ਕਹਿੰਦੇ ਕਿ ਤੁਸੀਂ ਮਿਨੀਮਮ ਥ੍ਰੈਸ਼ਹੋਲਡ ਜਿਹੜਾ ਉਹ ਮੀਟ ਕਰਨਾ, ਐਸ ਲੌਂਗ ਐਸ ਆਪਾਂ ਉਹ ਮੀਟ ਕਰਦੇ ਹਾਂ ਕੋਈ ਪ੍ਰੋਬਲਮ ਨਹੀਂ।
ਓਕੇ ਸਰ, ਇੱਕ ਲਾਸਟ ਕੁਸ਼ਚਨ, ਸੋਰੀ, ਕਿ ਇਹ ਜਿਹੜਾ 3 ਸਾਲ ਦਾ ਟਾਈਮ ਪੀਰੀਅਡ ਹੈ ਸਰ, ਇਹ ਕਿੱਦਾਂ ਕਵਰ ਅਪ ਕਿੱਦਾਂ ਕਰਦੇ ਆ? ਜਿੱਦਾਂ ਕਿ ਮੇਰਾ ਮਈ ਦੇ ਵਿੱਚ ਵੀਜ਼ਾ ਆਇਆ, ਤਾਂ ਉਹ ਟਾਈਮ ਥੋੜਾ ਜਿਹਾ ਦੱਸੋ ਕਿ 3 ਸਾਲ ਆਪਾਂ ਕਿੱਦਾਂ ਕਵਰ ਕਰਦੇ ਨੇ ਉਹ?
ਡੇਟ ਆਫ ਗ੍ਰਾਂਟ ਤੋਂ ਲੈ ਕੇ, ਠੀਕ ਆ, ਤੁਹਾਡੇ 3 ਸਾਲ ਹੁੰਦੇ ਆ, ਤੁਸੀਂ ਉਹ ਥ੍ਰੈਸ਼ਹੋਲਡ ਜਿਹੜਾ ਉਹ ਪੂਰਾ।
ਓਕੇ, ਠੀਕ ਹੈ।
ਵਧਿਆ ਜੀ ਅਗਲੇ ਸਵਾਲ ਵੱਲ ਤੇ। ਅਗਲਾ ਸਵਾਲ ਲਵ ਢਿੱਲੋਂ ਹਰੀ ਕਰ ਰਹੇ ਨੇ। ਲਵ ਢਿੱਲੋਂ ਪੁੱਛ ਰਹੇ ਨੇ, ਕਹਿੰਦੇ ਸਰ ਬੈਚਲਰ ਡਿਗਰੀ ਇਨ ਆਈ ਟੀ 2019 ਤੋਂ ਬਾਅਦ ਨੈਨੀ ਕੋਰਸ ਕਰਿਆ ਐਂਡ ਏਜ ਕੇਅਰ ਚ ਐਕਸਪੀਰੀਅੰਸ ਹੈ, ਕੀ ਮੈਨੂੰ ਨਰਸਿੰਗ ਚ ਐਡਮਿਸ਼ਨ ਮਿਲ ਸਕਦੀ ਹੈ ਐਂਡ ਨੈਨੀ ਦੇ ਸਰਟੀਫਿਕੇਟ ਅਕਸੈਪਟਡ ਨੇ ਆਸਟ੍ਰੇਲੀਆ ਚ?
ਨੈਨੀ ਦੇ ਕੋਰਸ ਦੀ ਅਨਫੋਰਚੁਨੇਟਲੀ ਇੰਨੀ ਕੋਈ ਕਹਿ ਲਓ ਵੇਟੇਜ ਨਹੀਂ ਹੁੰਦੀ ਜੇ ਤੁਹਾਨੂੰ ਉਹਨਾਂ ਨੇ ਨਰਸਿੰਗ ਚ ਐਡਮਿਸ਼ਨ ਲਈਆਂ। ਉਹ ਬੇਸਿਕਲੀ 2-3 ਚੀਜ਼ਾਂ ਦੇਖਦੇ ਆ, ਇੱਕ ਤੇ ਤੁਹਾਡੇ 7 ਇੰਚ ਹੋਣੇ ਚਾਹੀਦੇ ਆ ਤਾਂ ਕਿ ਨਰਸਿੰਗ ਦੀ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏ। ਪਿਛਲੀ ਪੜ੍ਹਾਈ ਜ਼ਰੂਰ ਦੇਖਦੇ ਆ ਕਿ ਉਹ ਤੁਹਾਡੇ ਰਿਲੇਟਡ ਹੈਗੀ ਜਾਂ ਨਹੀਂ ਹੈਗੀ। ਕਈ ਯੂਨੀਵਰਸਿਟੀਜ਼ ਥੋੜੀ ਰਿਆਇਤ ਇਹ ਦਿੰਦੀਆਂ ਨੇ ਕਿ ਪਿਛਲੀ ਅਗਰ ਪੜ੍ਹਾਈ ਨਹੀਂ ਵੀ ਮਿਲੀ ਤਾਂ ਤੁਸੀਂ ਇੱਕ ਬ੍ਰਿਜਿੰਗ ਕੋਰਸ ਕਰ ਲਓ, ਜਾਂ ਉਹ ਕਹਿੰਦੇ ਆ ਕਿ ਅਗਰ ਤੁਹਾਡਾ ਏਜ ਕੇਅਰ ਦਾ ਐਕਸਪੀਰੀਅੰਸ ਹੈਗਾ, ਠੀਕ ਆ, ਤਾਂ ਕੇਸ ਬਾਏ ਕੇਸ ਬੇਸਿਸ ਤੇ ਉਹ ਤੁਹਾਨੂੰ ਐਡਮਿਸ਼ਨ ਦੇ ਸਕਦੇ ਨੇ। ਪਰ ਮੇਨ ਰਿਕੁਆਇਰਮੈਂਟ ਜਿੱਥੇ ਸਾਰੇ ਕਹਿ ਲਓ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ, ਉਹ 7 ਈਸ ਦੀ ਰਿਕੁਆਇਰਮੈਂਟ ਦੀ ਹੁੰਦੀ ਆ। ਅਦਰ ਦੈਨ ਦੈਟ ਤੁਸੀਂ ਅਗੇਨ ਲਵਜੀ ਅਗਰ ਤੁਸੀਂ ਪ੍ਰੋਫਾਈਲ ਆਪਣੀ ਭੇਜ ਸਕਦੇ ਆ, ਕੈਨ ਹੈਵ ਅ ਲੁੱਕ ਐਟ ਇਟ, ਤੇ ਮੈਂ ਤੁਹਾਨੂੰ ਕੋਰਸਿਸ ਵੀ ਰੈਕਮੈਂਡ ਕਰ ਸਕਦਾ ਨਰਸਿੰਗ ਦੇ ਜਿਹੜੇ ਕਿ ਤੁਹਾਨੂੰ ਬਿਨਾਂ ਤੁਹਾਡੇ ਬੈਕਗ੍ਰਾਉਂਡ ਤੋਂ ਐਡਮਿਸ਼ਨ ਦੇ ਦੇਣ, ਬਟ 7 ਈਚ ਉਹ ਨੋਨ ਨੈਗੋਸ਼ੀਏਬਲ ਹੈ
ਜੀ। ਤੇ ਇਸ ਤੋਂ ਅਗਲਾ ਸਵਾਲ ਅੰਮ੍ਰਿਤ ਸਿੰਘ ਕਰ ਰਹੇ ਨੇ। ਅੰਮ੍ਰਿਤ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਅੰਮ੍ਰਿਤ ਸਿੰਘ ਪੁੱਛ ਰਹੇ ਨੇ, ਕਹਿੰਦੇ ਵੀਰ ਜੀ AAT ਹੀਅਰਿੰਗ ਡਨ ਇਨ ਨਵੰਬਰ 2020 ਬਟ ਸਟਿਲ ਵੇਟਿੰਗ ਫਾਰ ਰਿਜ਼ਲਟ, ਹਾਊ ਮਚ ਟਾਈਮ ਇਟ ਵਿਲ ਟੇਕ, ਪਲੀਜ਼ ਟੈਲ ਮੀ ਵੀਜ਼ਾ 186-187।
ਹਾਂਜੀ, AAT ਅੰਮ੍ਰਿਤ ਜੀ ਨਾਰਮਲ ਟਾਈਮ ਫਰੇਮ ਜਿਹੜੇ ਹੁੰਦੇ ਆ ਉਹ ਜਿੱਦਣ ਆਪਾਂ ਨੂੰ ਵਰਬਲੀ ਆਪਣੀ ਹੀਅਰਿੰਗ ਹੋ ਜਾਂਦੀ ਆ ਉਹ ਤੋਂ 8-10 ਦਿਨ ਜਾਂ 2 ਵੀਕਸ ਦੇ ਵਿੱਚ ਆਨਸਰ ਦੇ ਦਿੰਦੇ ਆ। ਹਾਵੇਵਰ ਮੈਨੂੰ ਇਹ ਦੇਖਣ ਚ ਆਇਆ ਕਿ ਜਦੋਂ ਆਪਾਂ ਇੰਪਲੋਇਰ ਸਪੋਂਸਰਸ਼ਿਪ ਜੋ ਕਿ ਥੋੜੇ ਕੰਪਲੀਕੇਟਿਡ ਆ ਉਹਦੀ ਹੀਅਰਿੰਗ ਤੇ ਜਾਂਦੇ ਆ ਤੇ ਇਹ ਕਈ ਵਾਰ ਡਿਪੈਂਡਿੰਗ ਓਨ ਕਿੰਨੀਆਂ ਐਪਲੀਕੇਸ਼ਨ, ਕਈ ਵਾਰ ਇੱਕ ਨੋਮੀਨੇਸ਼ਨ ਜਾਂ ਇੱਕ ਬਿਜ਼ਨਸ ਤੋਂ 4-5 ਨੋਮੀਨੇਸ਼ਨ ਰਿਫਿਊਜ਼ ਹੋਈਆਂ ਹੁੰਦੀਆਂ। ਅਗਰ ਤੁਹਾਡੇ ਨਾਲ ਉਹੀ ਕੇਸ ਹੈ ਤੇ ਉਹ ਚ ਕਾਫੀ ਟਾਈਮ ਲੱਗਦਾ ਹੈ AAT ਨੂੰ ਵਾਪਸ ਆਉਣ ਚ, ਕਈ ਵਾਰ 2 ਮਹੀਨੇ ਕਈ ਵਾਰ 3 ਮਹੀਨੇ। ਬਟ ਜੇ ਤੁਹਾਨੂੰ ਨਵੰਬਰ ਚ ਹੋਈ ਆ, ਡਿਸੰਬਰ ਜਾਂ ਫੈਬ, ਤੁਸੀਂ AAT ਨੂੰ ਜ਼ਰੂਰ ਇੱਕ ਵਾਰ ਰਿੰਗ ਕਰਕੇ ਰਜਿਸਟਰਾਰ ਤੋਂ ਅਪਡੇਟ ਲੈ ਸਕਦੇ ਆ। ਇਨਫੈਕਟ ਤੁਸੀਂ ਨੋਟਸ ਚ ਇਹ ਵੀ ਲਿਖਾ ਸਕਦੇ ਆ ਕਿ ਤੁਸੀਂ ਪਲੀਜ਼ ਸਾਨੂੰ ਕੁਛ ਪ੍ਰਾਇਰਟੀ ਦੇ ਦਿਓ ਜਾਂ ਜਲਦੀ ਤੋਂ ਜਲਦੀ ਸਾਡਾ ਡਿਸੀਜਨ ਦੇ ਦਿਓ, ਠੀਕ ਹੈ। ਬਟ ਨੋ ਨਿਊਜ਼ ਫਰੋਮ AAT ਇਜ਼ ਆਲਵੇਜ਼ ਗੁੱਡ ਨਿਊਜ਼। ਅਗਰ ਤੁਸੀਂ ਆਰਗੂਮੈਂਟ ਸਟਰੋਂਗ ਦਿੱਤੇ ਆ ਡਿਪੈਂਡਿੰਗ ਓਨ ਤੁਹਾਡੀ ਹੀਅਰਿੰਗ ਕਿੱਦਾਂ ਗਈ ਆ ਤਾਂ ਸ਼ਾਇਦ ਪੋਜ਼ਿਟਿਵ ਨਿਊਜ਼ ਹੋਵੇ। ਇਹ ਵੀ ਚੈੱਕ ਕਰ ਲਿਓ ਕਿ ਜੇ ਕੋਈ ਐਕਸਟਰਾ ਡਾਕੂਮੈਂਟ ਮੈਂਬਰ ਨੇ ਮੰਗੇ ਆ ਉਸ ਹੀਅਰਿੰਗ ਤੋਂ ਬਾਅਦ ਕਿ ਉਹ ਆਪਾਂ ਸਬਮਿਟ ਕੀਤੇ ਆ ਜਾਂ ਨਹੀਂ ਕੀਤੇ ਆ। ਜੇ ਨਹੀਂ ਕੀਤੇ ਆ ਉਹ ਵੀ ਇੱਕ ਰੀਜ਼ਨ ਹੋ ਸਕਦਾ ਅਗਲੇ ਦਾ
ਜੀ। ਤੇ ਦੋਸਤੋ ਤੁਸੀਂ ਇਸ ਵੇਲੇ ਸੁਣ ਰਹੇ ਹੋ ਦ ਮਾਈਗ੍ਰੇਸ਼ਨ ਸ਼ੋ ਹਰਮਨ ਰੇਡੀਓ ਤੇ, ਅਸੀਂ ਪ੍ਰਸਾਰਿਤ ਕਰਦੇ ਹਾਂ ਹਰ ਵੀਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ। ਤੁਸੀਂ ਇਸ ਪ੍ਰੋਗਰਾਮ ਦੇ ਵਿਚ ਮਾਈਗ੍ਰੇਸ਼ਨ ਨਾਲ ਜੁੜੇ ਹੋਏ ਆਪਣੇ ਸਵਾਲ ਸ਼ਾਮਲ ਕਰ ਸਕਦੇ ਹੋ ਔਰ ਸਾਡੇ ਨਾਲ ਜੁੜਨ ਦੇ ਲਈ ਮਾਧਿਅਮ ਨੇ ਈਮੇਲ request@harmonradio.com ਸਾਡਾ ਈਮੇਲ ਪਤਾ ਹੈ। ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਜਾਂ ਫਿਰ ਸਾਨੂੰ ਫੋਨ ਕਾਲ ਕਰ ਸਕਦੇ ਹੋ ਚੱਲਦੇ ਪ੍ਰੋਗਰਾਮ ਦੇ ਵਿਚ 02-8589-11 ਤੇ ਜਾਂ ਫਿਰ ਇਹ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਤੇ ਹੁਣ ਅਸੀਂ ਵਧਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਸਾਨੂੰ ਕਰ ਰਹੇ ਨੇ ਕੰਵਲਜੋਤ ਕੌਰ। ਕਮਲਜੋਤ ਕੌਰ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਕਮਲਜੋਤ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਕਮਲ ਜੀ। ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਮੇਰਾ JRP ਦਾ ਆਊਟਕਮ ਨਹੀਂ ਆਇਆ ਹਲੇ, ਨਹੀਂ ਆਇਆ, ਆਲਰੇਡੀ 4 weeks ਹੋ ਗਏ ਨੇ ਐਂਡ JRP ਦੇ ਵੀ 12 months ਹੋ ਗਏ ਨੇ, ਪਲੀਜ਼ ਕਹਿੰਦੇ ਸੁਜੈਸਟ ਕਰਿਓ ਜੀ।
ਹਾਂਜੀ, JRP ਦੇ ਜਿਹੜੇ ਫਾਈਨਲ ਡਿਸੀਜਨ ਜਾਂ ਸਕਿੱਲ ਅਸੈਸਮੈਂਟ ਚ ਉਹ ਕਾਫੀ ਡਿਲੇਜ ਹੋ ਗਈਆਂ, ਅਪ ਟੂ 60 days ਦੀਆਂ ਡਿਲੇਜ ਚੱਲ ਰਹੀਆਂ। ਜੇ 4 weeks ਹੋ ਗਏ ਓਬਵੀਅਸਲੀ ਤੁਸੀਂ ਅਪਡੇਟ ਲੈ ਸਕਦੇ ਕਮਲ ਚੋ ਜੀ, ਬਟ ਮੈਂ ਸ਼ੋਰ ਹਾਂ ਉਹਨਾਂ ਦੀ ਅਪਡੇਟ ਆਹੀ ਹੋਣੀ ਹੈ ਕਿ ਅਸੀਂ ਪ੍ਰੋਸੈਸਿੰਗ ਕਰ ਰਹੇ ਹਾਂ, ਕੋਵਿਡ ਕਰਕੇ ਡਿਲੇਜ ਆ, ਠੀਕ ਹੈ, ਜੋ ਕਿ ਇੱਕ ਜੈਨੂਇਨ ਰੀਜ਼ਨ ਆ, ਠੀਕ ਹੈ। ਮੈਂ ਸ਼ੋਰ ਹਾਂ ਕਿ ਤੁਹਾਨੂੰ ਵੇਟ ਕਰਨੀ ਪਊਗੀ ਹੋਰ ਫਿਊ ਵੀਕਸ, ਇਥੋਂ ਪਹਿਲਾਂ ਕਿ ਉਹ ਡਿਸੀਜਨ ਆਵੇ। ਸੋ ਪਲੀਜ਼ ਉਹਨਾਂ ਨਾਲ ਚੇਜ਼ ਅਪ ਕਰੋ TRA ਦੇ ਨਾਲ, ਆਮ ਸ਼ੋਰ ਉਹ ਤੁਹਾਨੂੰ ਇੱਕ ਸ਼ੋਰ ਸ਼ੋਰਟ ਆਨਸਰ ਦਊਗੀ ਕਿ ਇਸ ਕਦੋਂ ਤੱਕ ਤੁਹਾਨੂੰ ਡਿਸੀਜਨ ਹੋਣਾ ਚਾਹੀਦਾ, ਬਟ ਮੇਰੀ ਅਸੰਪਸ਼ਨ ਇਹ ਹੈ ਕਿ ਤੁਹਾਨੂੰ ਫਿਊ ਵੀਕਸ ਵੇਟ ਕਰਨੀ ਪੈਣੀ
ਜੀ। ਸੋ ਇਸ ਤੋਂ ਅੱਗੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਉਹਨਾਂ ਵੀ ਸ਼ਾਮਲ ਕਰਦੇ ਹਾਂ ਜੀ। ਨੰਬਰ ਹੈ 767, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਰ
ਜੀ, ਕੌਣ ਬੋਲ ਰਹੇ?
ਹਾਂਜੀ, ਮੈਂ ਪ੍ਰਭਜੋਤ ਗੱਲ ਕਰ ਰਿਹਾ ਜੀ, ਬ੍ਰਿਸਬੇਨ ਤੋਂ ਗੱਲ ਕਰਦਾ ਹਾਂ
ਜੀ। ਪ੍ਰਭਜੋਤ ਜੀ ਸਵਾਲ।
ਹਾਂਜੀ ਹਾਂਜੀ ਸਰ, ਮੈਂ ਉਹ ਪ੍ਰੋਸੈਸਿੰਗ ਟਾਈਮ ਬਾਰੇ ਗੱਲ ਕਰਨੀ ਸੀ। 190 ਫਰਵਰੀ 2020 ਚ ਲਗਾਈ ਸੀ ਫਾਇਲ ਮੋਟਰ ਮਕੈਨਿਕ ਚ।
ਹਾਂਜੀ,
ਤੇ ਹਜੇ ਤੱਕ ਕੋਈ ਰਿਜ਼ਲਟ ਦਾ ਨਹੀਂ ਆ ਰਿਹਾ, ਤੇ ਮੈਂ ਪੁੱਛਣਾ ਸੀ ਕਿ ਹੋਰ ਕਿੰਨਾ ਕੋਈ ਆਈਡੀਆ ਕੋਈ ਆ ਰਿਹਾ ਅੱਜ ਕੱਲ ਚ, ਕੋਈ ਵੀਜ਼ਾ ਕੋਈ ਆ ਰਿਹਾ?
190491 ਆ ਰਿਹਾ, ਐਡੀ ਗੱਲ ਨੀ। ਤੁਸੀਂ ਫਰਵਰੀ ਕਿਹੜੀ ਨੂੰ, ਵਿਚ ਈਅਰ ਤੁਸੀਂ ਅਪਲਾਈ ਕੀਤਾ ਸੀ?
ਕਿਵੇਂ ਕਹਿੰਦੇ, ਫਰਵਰੀ 2020 ਚ ਕੀਤਾ ਜੀ, ਪਿਛਲੇ ਸਾਲ
ਕੀਤਾ। ਜਿਹੜੀ ਸਕਿੱਲ ਮਾਈਗ੍ਰੇਸ਼ਨ ਹੈ ਨਾ, ਸਪੈਸ਼ਲੀ 190 ਦੀ ਪ੍ਰੋਸੈਸਿੰਗ ਚ ਡਿਲੇਜ਼ ਕਾਫੀ। ਤੁਹਾਡੇ ਆਨਲਾਈਨ ਈਮੇਲ ਅਕਾਊਂਟ ਕੀ ਸ਼ੋ ਕਰ ਰਿਹਾ ਪ੍ਰੋਸੈਸਿੰਗ ਟਾਈਮਸ?
ਉਹ ਤਾਂ ਜੀ ਆਈ ਵਾਰੀ ਅਪਡੇਟ ਕਰਦੇ, ਮਤਲਬ ਕਿ 4-6 ਤੋਂ ਲੈ ਕੇ ਮਤਲਬ ਕਿ ਹੁਣ ਤੱਕ ਅਪਡੇਟ ਕਰੀਆਂ, ਤੇ 8-10 ਹੋ ਗਿਆ, ਹੁਣ 10-12 ਹੋ ਗਿਆ, 12 months ਆਲਰੇਡੀ ਚਲੇ ਗਏ ਨੇ, ਹਨਾ ਜੀ। ਤੇ ਹੁਣ ਟਾਈਮ ਤਾਂ ਹੁਣ ਮੈਨੂੰ ਲੱਗਦਾ ਇਹ ਵੀ ਹੋਰ ਵੀ ਅਪਡੇਟ ਕਰ ਦੇਣੇ, ਇਹਨਾਂ ਨੇ ਅਪਡੇਟ ਕਰ ਦੇਣਾ ਟਾਈਮ ਤੋਂ, ਅਪਡੇਟ ਕਰੀ ਜਾਂਦੇ ਆਈ ਵਾਰ ਤਾਂ ਮੈਂ ਬੋਲ ਕੇ।
12-18 months ਨੋਰਮਲ ਪ੍ਰੋਸੈਸਿੰਗ ਟਾਈਮ ਆ ਅੱਜ ਦੀ ਡੇਟ ਚ, ਠੀਕ ਆ। ਜਿੱਦਾਂ ਕਿ ਮੈਂ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਉਹ ਆਟੋਮੈਟਿਕ ਅਪਡੇਟ ਹੋਈ ਜਾਂਦਾ ਹੈ, ਠੀਕ ਆ, ਬਟ ਕਿਉਂਕਿ ਤੁਸੀਂ ਫੈਬ ਕਹਿ ਲਓ ਨੀਅਰਲੀ ਸਾਲ ਹੋ ਗਿਆ ਹੈ, ਮੋਸਟ ਪ੍ਰੋਬਬਲੀ ਇੱਕ ਪੋਲਾਈਟ ਈਮੇਲ ਤੁਸੀਂ ਭੇਜ ਸਕਦੇ ਹਾਂ ਸਕਿੱਲ ਮਾਈਗ੍ਰੇਸ਼ਨ ਸੈਕਸ਼ਨ ਨੂੰ ਕਿ ਤੁਸੀਂ ਪਲੀਜ਼ ਇਹਦੀ ਪ੍ਰੋਸੈਸਿੰਗ ਜਿਹੜੀ ਆ ਉਹ ਹਲੇ ਤੱਕ ਨਹੀਂ ਹੋਈ ਆ। ਤੁਸੀਂ ਉਹ ਕੀਤਾ ਹੈ, ਈਮੇਲ ਭੇਜੀ ਉਹਨਾਂ ਨੂੰ?
ਈਮੇਲ ਵਗੈਰਾ ਕੁਛ ਨੀ ਭੇਜੀ, ਮੈਂ ਤਾਂ ਬਸ ਵੇਟ ਹੀ ਕਰੀ ਜਾਣਾ, ਮੈਂ ਕਿਹਾ ਜਦੋਂ ਆਣਾ ਉਦੋਂ ਆ ਜਾਣਾ, ਤਾਂ ਫਿਰ ਮੈਂ ਕਿਹਾ ਚੱਲ ਇੱਕ ਵਾਰੀ ਗੱਲ ਕਰ ਲਾਂ ਸਾਰੇ ਨਾਲ, ਫਿਰ
ਉਹ ਵੀ ਰਾਈਟ ਹੈ। ਬਟ ਜੇ ਤੁਸੀਂ ਬਹੁਤ ਕੀਨ ਹੈ ਤਾਂ ਤੁਸੀਂ ਇੱਕ ਪੋਲਾਈਟ ਈਮੇਲ ਭੇਜ ਸਕਦੇ ਆ, ਇਹ ਜ਼ਰੂਰੀ ਨਹੀਂ ਹੈ ਵੀ ਉਹ ਤੁਹਾਨੂੰ ਰਿਵਰਟ ਕਰਨ ਹੀ ਕਰਨ ਤੇ ਆਨਸਰ ਬਹੁਤ ਜਲਦੀ ਦੇ ਦੇਣ। ਬਟ ਅੱਜ ਦੀ ਡੇਟ ਚ ਅਗੇਨ ਕੋਵਿਡ ਇੱਕ ਕੋਵਿਡ ਫੈਕਟਰ ਆ, ਉਸ ਕਰਕੇ ਡਿਲੇਸ ਬਿਨਾ ਸਟੂਡੈਂਟ ਵੀਜ਼ਾ ਤੋਂ ਲੈ ਕੇ, ਟੂਰਿਸਟ ਵੀਜ਼ਾ ਤੋਂ ਲੈ ਕੇ, ਸਕਿੱਲ ਮਾਈਗ੍ਰੇਸ਼ਨ ਸਾਰੇ ਡਿਲੇਡ ਆ। ਸੋ ਵੇਟ ਐਸ ਲੌਂਗ ਐਸ ਸਾਡਾ ਕ੍ਰਾਈਟੇਰੀਆ ਮੈਟ ਆ, ਤੁਸੀਂ ਡਾਕੂਮੈਂਟ ਸਾਰੇ ਅਟੈਚ ਕੀਤੇ ਆ, ਕੋਈ ਐਡੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਵੇਟ ਮੈਨੂੰ ਪਤਾ ਕਾਫੀ ਪੇਨਫੁਲ ਆ, ਉਹ ਆਪਾਂ ਨੂੰ ਕਰਨੀ ਪੈਣੀ।
ਹਾਂਜੀ ਠੀਕ ਹੈ ਸਰ। ਸਰ ਇੱਕ ਕੁਸਚਨ ਹੋਰ ਪੁੱਛਣਾ ਸੀਗਾ ਮੇਰਾ, ਜਿਵੇਂ ਉਹਨਾਂ ਨੇ ਜਿਵੇਂ ਮੇਰਾ 190 ਦਾ ਮਤਲਬ ਇਨਵੀਟੇਸ਼ਨ ਜਦੋਂ ਆਇਆ, ਜਦੋਂ ਇੱਕ ਸਾਲ ਦਾ ਕੰਟਰੈਕਟ ਕਰਦੇ ਆ, ਉਸ ਤੋਂ ਬਾਅਦ ਮੇਰੀ ਜੋਬ ਮਤਲਬ ਕਿ 4 ਮਹੀਨੇ ਦੀ ਚੱਲੀ ਸੀ, ਉਸ ਤੋਂ ਬਾਅਦ ਨੀ ਮੇਰੀ ਚੱਲੀ ਕਿਉਂਕਿ ਉਹ ਕੋਵਿਡ ਵਾਲਾ ਆ ਗਿਆ ਸੀ, ਸ਼ੋਪ ਹੀ ਇੱਕ ਸਾਲ ਦੀ ਬੰਦ ਹੋ ਗਈ ਸੀ, ਕੰਮ ਨਹੀਂ ਸੀਗਾ, ਤੇ ਮਤਲਬ ਕਿ ਪੂਰਾ 6-7 ਮਹੀਨੇ ਉਸ ਤੋਂ ਬਾਅਦ ਕੰਮ ਨੀ ਹੋਇਆ, ਕਿਉਂਕਿ ਕੰਮ ਮੈਂ ਕਰਦਾ ਵੀ ਪਰ ਮਿਲਿਆ ਨੀ, ਹਨਾ, ਤੇ ਉਹ ਫਿਰ ਉਹ ਕਹਿੰਦੇ ਕੰਮ ਹੀ ਨੀ ਹੈਗਾ ਯਾਰ, ਚਲੋ ਕਿਵੇਂ ਦਵਾਂ। ਉਸ ਤੋਂ ਬਾਅਦ ਹੁਣ ਉਹ ਐਕਸਪਾਇਰ ਵੀ ਮਤਲਬ ਕਿ ਜਿਹੜਾ ਕੰਟਰੈਕਟ ਸੀ ਉਹ ਵੀ ਕਵਰ ਹੋ ਗਿਆ, ਟਾਈਮ ਵੀ ਚਲਾ ਗਿਆ, ਤੇ ਮੈਨੂੰ ਸਮਝ ਨੀ ਆਉਂਦੀ ਵੀ ਉਹ ਕਿਵੇਂ ਹੁਣ, ਕਿਉਂਕਿ ਟਰਾਈ ਤੇ ਮੈਂ ਕਰਦੇ ਆ, ਤੇ ਹਾਂਜੀ ਉਹ ਫਿਰ ਜੋਬ ਤੁਹਾਨੂੰ ਪਤਾ ਹੀ ਚੱਲੀ।
ਲੌਂਗ ਐਸ ਆਪਾਂ ਕ੍ਰਾਈਟੇਰੀਆ ਐਟ ਦਾ ਟਾਈਮ ਆਫ ਐਪਲੀਕੇਸ਼ਨ ਮੈਟ ਸੀ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ।
ਅੱਛਾ ਜੀ, ਕਿਉਂਕਿ ਹਾਂਜੀ ਮੈਂ ਉਹ ਪਹਿਲਾਂ ਕਰ ਲਿਆ ਸੀਗਾ, ਫਿਰ ਉਸ ਤੋਂ ਬਾਅਦ ਫਿਰ ਉਹ ਟਾਈਮ ਸਿਚੁਏਸ਼ਨ ਏਦਾਂ ਦੀ ਆ ਗਈ, ਉਸ ਤੋਂ ਬਾਅਦ ਫਿਰ ਮੈਂ ਕੀਤਾ ਨਹੀਂ ਹੋਊਗੀ।
ਨਹੀਂ ਨਹੀਂ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ, ਕੋਈ ਇਸ਼ੂ ਨਹੀਂ ਹੋਣਾ ਚਾਹੀਦਾ।
चलो ठीक है सर, थैंक यू सो मच, थैंक यू सो मच सर, थैंक यू सो मच
मैम,
ओके थैंक यू सो मच।
अगे जी साडे नाल रणबीर जी दविंदर चीमा होर एक बार दुबारा तो जुड़े ने, मैं उन्हां दा सवाल पहला शामिल कर लेनी आ। कहंदे पाजी ओवर केस 309 रेमिट फ्रॉम 18 फर्स्ट वीक ऑफ दिसंबर एंड डिपार्टमेंट रिक्वेस्ट फॉर एरर, मैनू लगदा सी सवाल पहला इन्हां दा शामिल कीता आ
ते
इन्हां ने शायद कुछ एड कीता आ। कहंदे नो रिप्लाई येट, हाउ लॉन्ग मोर कैन टेक टू ग्रांट अवर ओरिजिनल एप्लीकेशन फ्रॉम 2016।
जी, क्योंकि 2016 ਤੁਹਾਡੀ ਪਹਿਲੋ ਰਿਫਿਊਜ਼ਲ ਹੋਈ, ਫਿਰ AAT ਤੇ ਗਈ, ਫਿਰ ਇਮੀਗ੍ਰੇਸ਼ਨ ਚ ਆਈ ਆ, ਇਸ ਲਈ 2016 ਮੈਨੂੰ ਪਤਾ ਕਿ ਕਾਫੀ ਟਾਈਮ ਹੋ ਗਿਆ, ਬਟ ਉਹ ਕਾਊਂਟ ਨਹੀਂ ਕਰਦਾ। ਕਾਊਂਟ ਇਹ ਕਰਦਾ ਕਿ AAT ਨੇ ਜਿੱਦਣ ਤੋਂ ਰੈਮਿਟ ਕੀਤੀ ਆ, ਡਿਪਾਰਟਮੈਂਟ ਕੋਲ ਫਾਈਲ ਖਿੱਚਣ ਆਈ ਆ। ਨੋਰਮਲੀ ਦਵਿੰਦਰ ਜੀ ਜਿਹੜੀ ਫਾਈਲ ਆ, ਇਟ ਕੁਡ ਟੇਕ ਐਨੀ ਵੇਅਰ ਬਿਟਵੀਨ 8-12 ਵੀਕਸ ਕਹਿ ਲਓ ਟੂ ਬੀ ਡਿਸਾਈਡਡ। ਜੇ ਤੁਹਾਡੇ ਕੋਲ, ਮੈਂ ਜਿੱਦਾਂ ਪਹਿਲਾਂ ਕਿਹਾ ਕਿ ਪੁਲਿਸ ਕਲੀਅਰੈਂਸ ਤੇ ਸਿਰਫ ਮੈਡੀਕਲ ਮੰਗੇ ਆ, ਹੁਣ ਵੇਟ ਤੁਹਾਨੂੰ ਪੇਸ਼ੈਂਟਲੀ ਕਰਨਾ ਪੈਣਾ ਹੈ, ਲੇਕਿਨ ਤੁਹਾਡਾ ਵੀਜ਼ਾ ਆਉਣ ਦੇ ਚਾਂਸਿਸ ਬਹੁਤ ਹਾਈ ਆ।
ਜੀ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਲਵਪ੍ਰੀਤ ਸਿੰਘ ਤਲਵੰਡੀ ਹੋਰਾਂ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਡੂਇੰਗ ਮਾਸਟਰਸ ਆਫ ਐਗਰੀਕਲਚਰ ਸਾਇੰਸ ਇਨ UWA ਪਰਥ, ਆਈ ਹੈਵ ਡਨ ਮਾਈ 2 ਸਮੈਸਟਰਸ, ਨੋ there is an option to choose a coursework and research in semester 3. Question 1 inada hai, if I go for research as compared to coursework which is masters by research, so then can I get 5 point extra and I and 1 year more 485 visa on behalf of masters by research?
Agar tadi finalized jehdi qualification hai, oh masters by research kahogi jehdi tusi attain kiti aa, jo tusi dassya ohi kahogi masters by research, haanji fir oh true aa, tenu extra 1 year milan de chances hai. Haanji
ji ji. ਇਸ ਤੋਂ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਿਲ ਕਰਦੇ ਆ ਮਨਦੀਪ ਜੱਜ ਹੋਰਾਂ ਦਾ। ਮਨਦੀਪ ਜੱਜ ਵੀ ਸਾਡੇ ਨਾਲ ਫੇਸਬੁੱਕ ਤੇ ਜ਼ਰੀਏ ਜੁੜੇ ਨੇ ਤੇ ਮਨਦੀਪ ਪੁੱਛ ਰਹੇ ਨੇ, ਕਹਿੰਦੇ ਸਰ ਵਟ ਅਬਾਊਟ 482 ਇਨ ਵਿਕਟੋਰੀਆ ਸਪੋਂਸਰਸ਼ਿਪ ਐਜ਼ ਅ ਸ਼ੈਫ?
482 ਇਨ ਵਿਕਟੋਰੀਆ, ਉਹ ਤੇ ਭਾਵੇਂ 482 ਇੰਪਲੋਇਰ ਸਪੋਂਸਰਡ ਵੀਜ਼ਾ ਹੈ ਮਨਦੀਪ ਜੀ, ਠੀਕ ਹੈ, ਤਾਂ ਸਪੋਂਸਰਸ਼ਿਪ ਭਾਵੇਂ ਜਿਹੜੇ ਮਰਜ਼ੀ ਸਟੇਟ ਚ ਹੋਵੇ, ਕ੍ਰਾਈਟੇਰੀਆ ਤਾਂ ਸੇਮ ਹੀ ਰਹਿਣਾ, ਠੀਕ ਹੈ। ਸੋ 482 ਦਾ ਕ੍ਰਾਈਟੇਰੀਆ ਇਹ ਹੈ ਕਿ ਤੁਹਾਡੇ ਕੋਲ ਪੋਸਟ ਕੁਆਲੀਫਿਕੇਸ਼ਨ 2 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ, ਤੁਸੀਂ ਕੁਆਲੀਫਿਕੇਸ਼ਨ ਕੰਪਲੀਟ ਕੀਤੇ ਤੇ ਉਸ ਤੋਂ ਬਾਅਦ 2 ਸਾਲ ਦਾ ਵਰਕ ਐਕਸ ਆਪਣੀ ਗ੍ਰੇਡ ਚ ਹੋਣਾ ਚਾਹੀਦਾ, ਤਾਂ ਹੀ ਤੁਸੀਂ ਐਲੀਜੀਬਲ ਹੋਵੋਗੇ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਆਪਣਾ ਐਲੀਜੀਬਿਲਿਟੀ ਕ੍ਰਾਈਟੇਰੀਆ ਚੈੱਕ ਕਰ ਲਓ। ਸੋ ਵਿਕਟੋਰੀਆ ਜਾਂ ਕਿਸੇ ਵੀ ਸਟੇਟ ਚ ਕ੍ਰਾਈਟੇਰੀਆ ਆਲਮੋਸਟ ਸੇਮ ਹੈ, ਆਲਮੋਸਟ ਨਹੀਂ, ਕ੍ਰਾਈਟੇਰੀਆ ਸੇਮ ਹੈ
ਜੀ। ਜੀ ਅੱਛਾ, ਅੱਗੇ ਜਸਦੀਪ ਸਿੰਘ ਕਰ ਰਹੇ ਨੇ ਜੀ ਸਵਾਲ, ਜਸਦੀਪ ਸਿੰਘ ਹੋਰਾਂ ਦਾ ਸਵਾਲ ਮਿਸ ਹੋਇਆ ਜਾਂ ਨਹੀਂ ਮੈਨੂੰ ਇੱਕ ਵਾਰ ਚੈੱਕ ਕਰਨ ਦਿਓ, ਕਿਉਂਕਿ ਜਸਦੀਪ ਕਹਿ ਰਹੇ ਨੇ ਕਿ ਮੇਰਾ ਸਵਾਲ ਤੁਸੀਂ ਮਿਸ ਕਰ ਦਿੱਤਾ। ਸੋ ਜਸਦੀਪ ਜੀ, ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਵੀ ਸਵਾਲ ਮਿਸ ਹੋਇਆ, ਪਰ ਤੁਸੀਂ ਆਪਣਾ ਸਵਾਲ ਮੈਨੂੰ ਦੁਬਾਰਾ ਭੇਜ ਦਿਓ, ਮੈਂ ਬਹੁਤ ਜਲਦ ਤੁਹਾਡਾ ਸਵਾਲ ਪਹਿਲਾਂ ਸ਼ਾਮਿਲ ਕਰਦੀ ਹਾਂ। ਤੇ ਅਗਲਾ ਸਵਾਲ ਜਿਹੜਾ ਸਾਡੇ ਕੋਲ ਪਹੁੰਚਿਆ ਹੈ ਇਹ ਮੀਨਾ ਆਈਡੀ ਤੋਂ ਪਹੁੰਚਿਆ, ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹ ਪੁੱਛ ਰਹੇ ਨੇ, ਕਹਿੰਦੇ ਸਰ ਆਈ ਹੈਵ 2 ਈਅਰਸ ਆਫ ਐਕਸਪੀਰੀਅੰਸ ਐਜ਼ ਅਕਾਊਂਟੈਂਟ, ਸੋ ਸ਼ੁਡ ਆਈ ਅਪਲਾਈ 482 ਨਿਊ ਸਾਊਥ ਵੇਲਸ ਔਰ ਸ਼ੁਡ ਆਈ ਨੀਡ ਟੂ ਸਟੱਡੀ ਸਮਥਿੰਗ ਇਨ ਤਸਮੈਨੀਆ?
ਦੋਵੇਂ ਰਾਈਟ ਆਪਸ਼ਨ ਹੈ, ਲੇਕਿਨ ਅਗਰ ਤੁਹਾਡੇ ਕੋਲ 2 ਈਅਰਸ ਆਫ ਵਰਕ ਐਕਸ ਹੈਗਾ, ਤੁਹਾਡੇ ਕੋਲ ਇੰਪਲੋਇਰ ਹੈਗਾ ਮੀਨਾ ਮੀਨਾ ਜੀ ਸਪੋਂਸਰ ਕਰਨ ਲਈ, ਤਾਂ 482 ਇਜ਼ ਅ ਗੁੱਡ ਆਪਸ਼ਨ। ਬਟ ਇੰਨਾ ਧਿਆਨ ਰੱਖਿਓ ਕਿ 482 ਜਿਹੜੀਆਂ ਅਪਰੂਵਲਸ ਆ ਅਕਾਊਂਟੈਂਟ ਦੀਆਂ, ਠੀਕ ਆ, ਉਹ ਕਾਫੀ ਡਿਪਾਰਟਮੈਂਟ ਦਾ ਰਵੱਈਆ ਕਾਫੀ ਸਟ੍ਰਿਕਟ ਆ ਉਸ ਰਿਗਾਰਡ ਚ। ਸੋ ਇਹਦਾ ਮੈਂ ਥੋੜਾ ਜਿਹਾ ਬੈਕਗਰਾਉਂਡ ਇਹ ਦੇ ਦਾਂ ਕਿ ਕਈ ਵਾਰ ਬਹੁਤ ਛੋਟੀ ਅਕਾਊਂਟੈਂਸੀ ਫਰਮ ਕਹਿ ਲਓ, ਜਿਸ ਚ ਸਿਰਫ ਇੱਕ ਅਕਾਊਂਟੈਂਟ ਆ ਤੇ ਉਹਨਾਂ ਨੇ ਕਿਸੇ ਨੂੰ ਹਾਇਰ ਕਰ ਲਿਆ ਜਾਂ ਪਰਸਨਲ ਫੇਵਰ ਕਰ ਲਿਆ, ਉਹਦੇ ਚ ਅਕਾਊਂਟੈਂਟ ਰਿਸਪੋਂਸਿਬਿਲਿਟੀ ਦੇਤੀ, ਤਾਂ ਉਹ ਕ੍ਰਾਈਟੇਰੀਆ ਇਹ ਚ ਕਈ 482 ਚ ਕਈ ਕ੍ਰਾਈਟੇਰੀਆ ਮੀਟ ਕਰਨੇ ਪੈਂਦੇ ਆ, ਤੁਹਾਡੇ ਫਾਈਨੈਂਸ਼ੀਅਲ, ਤੁਹਾਡੇ ਬਿਜ਼ਨਸ ਦੇ ਫਾਈਨੈਂਸ਼ੀਅਲ ਕਿੱਦਾਂ ਦੇ ਆ, ਕੀ ਇਹ ਨਵਾਂ ਬਿਜ਼ਨਸ ਆ ਕਿ ਨਹੀਂ, ਕੀ ਇਹ ਬਿਜ਼ਨਸ ਨੂੰ ਜੈਨੂਇਨ ਲੋੜ ਹੈਗੀ ਆ ਅਕਾਊਂਟੈਂਟ ਦੀ ਜਾਂ ਨਹੀਂ ਹੈਗੀ। ਸੋ ਇਸ ਕਰਕੇ ਚ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ, ਡਿਪੈਂਡਿੰਗ ਓਨ ਯੋਰ ਇੰਪਲੋਇਰ, ਅਗਰ ਤੁਹਾਡਾ ਇੰਪਲੋਇਰ ਬਹੁਤ ਰੋਬਸਟ ਆ, ਜੈਨੂਇਨ ਨੀਡ ਦਾ ਕ੍ਰਾਈਟੇਰੀਆ, ਜੈਨੂਇਨ ਨੀਡ ਫੋਰ ਅ ਪੇਡ ਇੰਪਲੋਈ ਕ੍ਰਾਈਟੇਰੀਆ, ਜਿਸ ਚ ਐਡਵਰਟਾਈਜ਼ਮੈਂਟ ਸਾਰਾ ਕੁਝ ਦੇਣਾ ਪੈਂਦਾ, ਉਹ ਮੈਟ ਆ, ਤਾਂ ਹੀ 482 ਪਾਇਓ, ਕਿਉਂਕਿ 482 ਜਿਹੜੇ ਅਕਾਊਂਟੈਂਟਸ ਆ ਉਹਨਾਂ ਚ ਰਿਫਿਊਜ਼ਲ ਰੇਟ ਕਾਫੀ ਹਾਈ ਆ। ਜਦੋਂ ਤੁਸੀਂ ਕਹਿ ਰਹੇ ਨੀਡ ਟੂ ਸਟੱਡੀ ਸਮਥਿੰਗ ਇਨ ਤਸਮੈਨੀਆ, ਹਾਂਜੀ ਤਸਮੈਨੀਆ ਸਟੇਟ ਸਪੋਂਸਰਸ਼ਿਪ ਜ਼ਰੂਰ ਦਿੰਦੀ ਆ, ਠੀਕ ਹੈ ਜੀ, ਅਗਰ ਤੁਹਾਡਾ ਕ੍ਰਾਈਟੀਰੀਆ ਜਿਹੜਾ ਸਟੱਡੀ ਦਾ ਮੈਟ ਆ। ਸੋ ਬੋਥ ਆਪਸ਼ਨ 482 ਤਾਂ ਹੀ ਜਾਇਓ ਅਗਰ ਤੁਹਾਡੀ ਜੈਨੂਇਨ ਜੋਬ ਆ, ਇੰਪਲੋਇਰ ਦੇ ਫਾਈਨੈਂਸ਼ੀਅਲ ਸਟਰੋਂਗ ਆ ਤੇ ਇੰਪਲੋਇਰ ਨੂੰ ਸਖ਼ਤ ਲੋੜ ਆ ਅਕਾਊਂਟੈਂਟ ਦੀ, ਠੀਕ ਆ
ਜੀ। ਜੀ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਮਨਪ੍ਰੀਤ ਜੈਸੀ 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 ਆਈ ਡੀ ਤੋਂ ਸ਼ਾਮਲ ਹੋਏ ਨੇ ਅਗਲੇ ਲਿਸਨਰ, ਇਨ੍ਹਾਂ ਦਾ ਸਵਾਲ ਸ਼ਾਮਲ ਕਰਦੀ ਆ ਮੈਂ। ਕਹਿੰਦੇ ਸਰ, ਆਈ ਅਪਲਾਈਡ ਫੋਰ 491 ਵੀਜ਼ਾ ਐਪਲੀਕੇਸ਼ਨ ਇਨ ਅਪ੍ਰੈਲ ਇਨ ਤਸਮੈਨੀਆ, ਬਟ ਆਈ ਐਮ ਸਟਿਲ ਵੇਟਿੰਗ ਐਂਡ ਨਾਓ ਆਈ ਕਮ ਇਨ ਵਿਕਟੋਰੀਆ, ਹਾਊ ਲੌਂਗ ਮੋਰ ਆਈ ਨੀਡ ਟੂ ਵੇਟ ਫਾਰ ਵੀਜ਼ਾ?
ਅੱਜ ਦੀ ਡੇਟ
490
ਸੀ, ਅੱਜ ਦੀ ਡੇਟ ਸਕਿਲਡ ਮਾਈਗ੍ਰੇਸ਼ਨ ਜਿਹੜੀ ਆ ਉਹ 12 ਤੋਂ 18 ਮਹੀਨੇ ਦੀ ਕਈ ਕੇਸਿਸ ਚ ਵੇਟ ਹੈਗੀ ਆ, ਤੁਹਾਨੂੰ ਵੇਟ ਜ਼ਰੂਰ ਕਰਨੀ ਪੈਣੀ ਆ। ਜੈਸੀ ਜੀ, ਤੁਸੀਂ ਆਪਣਾ ਆਨਲਾਈਨ ਈਮੇਲ ਵੀ ਚੈੱਕ ਕਰੋਗੇ ਤਾਂ ਆਹੀ ਸ਼ੋ ਕਰੂਗਾ, ਕਈ ਵਾਰ ਉਹ ਚੇਂਜ ਹੁੰਦਾ ਲੱਗਦਾ, ਕਈ ਵਾਰ 6 ਮੰਥ ਦਿਖਾਉਂਦਾ ਵਾ, 8 ਮੰਥ ਫਿਰ 12 ਮੰਥ, ਹਾਲ ਦੀ ਘੜੀ ਚ ਸਾਲ ਦੇ ਨੇੜੇ ਤੇੜੇ ਤਾਂ ਵੇਟ ਹੈਗੀ ਆ। ਸੋ ਓਬਵੀਅਸਲੀ ਤੁਹਾਨੂੰ ਥੋੜੀ ਵੇਟ ਕਰਨੀ ਪੈ ਸਕਦੀ ਆ
ਜੀ। ਅੱਗੇ ਮਨਪ੍ਰੀਤ ਕੌਰ ਆਈ ਡੀ ਤੋਂ ਸਾਡੇ ਨਾਲ ਜੁੜੇ ਨੇ ਔਰ ਇਨ੍ਹਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਮਨਪ੍ਰੀਤ ਜੀ। ਇਨ੍ਹਾਂ ਦਾ ਸਵਾਲ ਹੈ, ਕਹਿੰਦੇ ਸਰ, ਇਨਰੋਲਡ ਨਰਸ ਵਿਕਟੋਰੀਆ ਓਕੂਪੇਸ਼ਨਲ ਲਿਸਟ ਵਿਚ ਹੈਗਾ ਫਾਰ 491 ਵੀਜ਼ਾ ਦੇ ਲਈ? ਬਿਕੋਜ ਸਮ ਆਫ ਦਾ ਪੀਪਲ ਸੇਇੰਗ ਦੈਟ ਇਟਸ ਆਊਟ ਆਫ ਲਿਸਟ, ਪਲੀਜ਼ ਕਹਿੰਦੇ ਕਲੀਅਰ ਕਰਿਓ।
ਲਾਸਟ ਟਾਈਮ ਚੈੱਕਡ, ਮੇਰੇ ਖਿਆਲ ਨਾਲ ਇਨਰੋਲਡ ਨਰਸ ਇਨ੍ਹਾਂ ਨੇ ਕੱਢੀ ਆ, but I'm happy to confirm this. Just you know, bring Kalyo, I'm happy to confirm this, but our last I checked and illness was out. So please ring me at 0433-840-304. I'll confirm and I'll check it out.
Ji te is to baad sade naal Goparai Sandeep Harman ID ton jude ne agle Facebook viewer aur inna da sawal shamil karde ha. Sat Sri Akal bula rahe ne, Sat Sri Akal ji. ਇਨ੍ਹਾਂ ਦਾ ਸਵਾਲ ਹੈ ਜੀ, ਕਹਿੰਦੇ ਮਾਈ 491 ਵਾਸ ਗ੍ਰਾਂਟਡ ਐਜ਼ ਅ ਸ਼ੈਫ ਇਨ ਮਈ 2020, ਬਟ ਡਿਊ ਟੂ ਕੋਵਿਡ ਮਾਈ ਰੈਸਟੋਰੈਂਟ ਵਾਸ ਕਲੋਜ਼ਡ ਟਿਲ ਦਸੰਬਰ ਐਂਡ ਨਾਉ ਦੇ ਆਰ ਰੀਓਪਨਿੰਗ ਇਨ ਜੈਨ, ਬਟ ਗਿਵਿੰਗ ਲਿਮਿਟਡ ਆਵਰਸ ਲਾਈਕ 10-15 ਆਵਰਸ ਪਰ ਵੀਕ। ਆਈ ਵਾਂਟ ਟੂ ਆਸਕ ਹਾਊ ਵੀ ਕੈਨ ਕਵਰ ਦਾ ਟਾਈਮ ਐਜ ਆਈ ਹੈਵ ਵੇਸਟਡ 7-8 ਮੰਥਸ, ਇਜ ਦੇਰ ਐਨੀ ਅਸੰਪਸ਼ਨ ਦੈਟ ਗਵਰਨਮੈਂਟ ਕੈਨ ਗਿਵ ਅਸ ਐਸ ਵੀ ਆਰ ਵੇਸਟਿੰਗ ਟਾਈਮ? ਸਾਡੇ ਕੋਲ ਇੱਕ ਸਵਾਲ ਮੇਰਾ ਖਿਆਲ ਫੋਨ ਕਾਲ ਦੇ ਜ਼ਰੀਏ ਵੀ ਇਹੋ ਜਿਹਾ ਆਇਆ ਸੀਗਾ ਜੀ,
ਸਿਮਿਲਰ ਔਰ ਸ਼ਾਇਦ ਸੰਦੀਪ ਜੀ ਨੇ ਕੀਤਾ ਹੋਵੇ, ਬਟ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਹਾਲੇ ਕੋਈ ਕਲੀਅਰ ਨਹੀਂ ਆ, ਲੇਕਿਨ ਕਾਮਨ ਸੈਂਸ ਅਪਰੋਚ ਡਿਪਾਰਟਮੈਂਟ ਜ਼ਰੂਰ ਅਪਲਾਈ ਕਰੂਗਾ, ਆਪਾਂ ਨੂੰ ਫਿਆਦ ਮਿਲਣ ਦੇ ਚਾਂਸਿਸ ਹੈਗੇ ਆ। ਬਟ ਜਿੱਦਾਂ ਆਪਾਂ ਗੱਲ ਕੀਤੀ ਸੀ, ਇਫ ਪੋਸੀਬਲ ਅਗਰ ਤੁਸੀਂ ਸੈਕਿੰਡ ਜੋਬ ਤੁਹਾਨੂੰ ਕਿਤੇ ਆਫਰ ਮਿਲਦੀ ਆ, ਓਬਵੀਅਸਲੀ ਟਰਾਈ ਫੋਰ ਦੈਟ, ਤਾਂ ਕਿ ਤੁਹਾਡਾ ਕ੍ਰਾਈਟੇਰੀਆ ਮੈਟ ਹੋਵੇ, ਈਵਨ ਦੋ ਹਾਰਡ ਹੈ ਜੋਬ ਲੱਭਣੀ ਐਜ਼ ਯੂ ਅੰਡਰਸਟੈਂਡ, ਬਟ ਕਹੋ ਕਿ ਆਪਾਂ ਐਗਜ਼ੈਂਪਸ਼ਨ ਦੀ ਵੇਟ ਕਰੀਏ, ਆਪਾਂ ਜੋਬ ਜੇ ਆਪਾਂ ਦੇਖ ਸਕਦੇ ਹਾਂ ਤੇ ਉਹਦਾ ਆਪਾਂ ਨੂੰ ਫਾਇਦਾ ਹੋ ਸਕਦਾ
ਜੀ। ਇਸ ਤੋਂ ਅੱਗੇ ਸਾਡੇ ਨਾਲ ਸੁਲੱਖਣੀ ਜੁੜੇ ਨੇ ਜੀ, ਇਹ ਸਾਡੇ ਨਾਲ ਦੇ ਜ਼ਰੀਏ ਜੁੜੇ ਨੇ ਤੇ ਇਹਨਾਂ ਨੇ ਕਿਹਾ, ਕੁਡ ਯੂ ਪਲੀਜ਼ ਰਿਪੀਟ ਫਸਟ ਪਾਰਟ ਆਫ ਦਾ ਪ੍ਰੋਗਰਾਮ ਰਿਗਾਰਡਿੰਗ ਸਟੂਡੈਂਟ ਵੀਜ਼ਾ ਬਿਫੋਰ ਫਿਨਿਸ਼ਿੰਗ ਦਾ ਪ੍ਰੋਗਰਾਮ? ਅਸੀਂ ਥੋੜੀ ਜਿਹੀ ਗੱਲਬਾਤ ਕਰ ਲਾਂਗੇ ਜਾਂਦੇ ਜਾਂਦੇ, ਪਰ ਪ੍ਰੋਗਰਾਮ ਜਿਹੜਾ ਜੀ ਦੁਬਾਰਾ ਤੁਸੀਂ ਸੁਣ ਸਕੋਗੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ, ਜਿਹੜੀ ਇਹ ਵੀਡੀਓ ਚੱਲ ਰਹੀ ਹੈ ਇਸ ਨੂੰ ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਔਰ ਜਾਂਦੇ ਜਾਂਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜੀ ਜਿਹੀ ਗੱਲਬਾਤ ਜਿਹੜੀ ਆ ਉਹਦੇ ਬਾਰੇ ਚ ਅਸੀਂ ਜ਼ਰੂਰ ਕਰਕੇ ਜਾਈਏ ਤੇ ਇਸ ਤੋਂ ਬਾਅਦ ਅਗਲੇ ਵਿਊਵਰ ਵੱਲ ਵਧਦੇ ਹਾਂ। ਸਾਡੇ ਨਾਲ ਅਗਲੇ ਵਿਊਵਰ ਜਿਹੜੇ ਨੇ ਜੁੜੇ ਨੇ ਮਨਦੀਪ ਜੱਜ ਦੁਬਾਰਾ ਜੁੜੇ ਨੇ, ਕਹਿੰਦੇ ਵਟ ਅਬਾਊਟ 482 ਇਨ ਵਿਕਟੋਰੀਆ ਸਪੌਂਸਰਸ਼ਿਪ? ਇਹਨਾਂ ਦਾ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ, ਦੁਬਾਰਾ ਸਵਾਲ ਕਰ ਰਹੇ ਨੇ। ਬੰਟੀ ਗੁਜਰਾਲ ਦਾ ਸਵਾਲ ਲੈਣੀ ਆ, ਬੰਟੀ ਗੁਜਰਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਔਰ ਇਹਨਾਂ ਦਾ ਸਵਾਲ ਹੈ ਜੀ ਕਿ ਜਸਟ ਨੀਡ ਯੋਰ ਐਡਵਾਈਸ, ਵੀ ਆਰ ਔਨ 491 ਵੀਜ਼ਾ ਐਂਡ ਵੀ ਲਿਵਿੰਗ ਔਨ ਸ਼ੇਅਰਿੰਗ ਵਿਦ ਸਮਵਨ, ਇਫ ਦੇ ਰਿਫਿਊਜ਼ ਟੂ ਗਿਵ ਅਸ ਸਟੇਚਰੀ ਡਿਕਲਰੇਸ਼ਨ, ਆਲ ਯੂਟੀਲਿਟੀਜ਼ ਬਿੱਲ ਔਨ ਦੇਅਰ ਨੇਮਸ ਐਸ ਵੈਲ, ਇਜ਼ ਦੇਅਰ ਐਨੀ ਅਲਟਰਨੇਟ ਆਪਸ਼ਨ? ਪਲੀਜ਼ ਐਡਵਾਈਸ।
ਦੇਖੋ ਬੰਟੀ, ਇਹ ਕਾਮਨ ਹੈ ਕਿ ਦੇਖੋ ਲੀਜ਼ ਅਗਰੀਮੈਂਟ ਕੱਲਾ ਇੱਕ ਕੱਲਾ ਡਾਕੂਮੈਂਟ ਨਹੀਂ ਹੈ ਜਿਹਦੇ ਬੇਸ ਤੇ ਡਿਪਾਰਟਮੈਂਟ ਇਹ ਡਿਸਾਈਡ ਕਰਦਾ ਹੈ ਕਿ ਤੁਸੀਂ ਉਸ ਥਾਂ ਤੇ ਰਹਿ ਰਹੇ ਜਾਂ ਨਹੀਂ ਰਹਿ ਰਹੇ, ਠੀਕ ਹੈ। ਸ਼ੇਅਰਡ ਅਕੋਮੋਡੇਸ਼ਨ ਹਾਂਜੀ, ਕਈ ਜਾਣੇ ਕਰਦੇ ਨੇ, ਕਈ ਰੀਜ਼ਨਸ ਨੇ ਉਹਦੇ, ਕਿਉਂਕਿ ਨਵੀਂ ਥਾਂ ਤੇ ਜਦੋਂ ਚਾਹੀਦਾ ਘਰ ਨਹੀਂ ਲੱਭਦੇ, ਕਈ ਵਾਰ ਆਪਣੀ ਇਕਨੋਮਿਕ ਸਿਚੁਏਸ਼ਨ ਏਦਾਂ ਦੀ ਨਹੀਂ ਹੁੰਦੀ ਕਿ ਆਪਾਂ ਇਕੱਲਿਆਂ ਘਰ ਲੈ ਸਕੀਏ। ਐਜ ਲੌਂਗ ਐਸ ਤੁਹਾਡੇ ਕੋਲ ਲੀਜ਼ ਅਗਰੀਮੈਂਟ ਤੇ ਸਟੈਂਡਿੰਗ ਛੱਡ ਕੇ ਤੁਹਾਡੇ ਕੋਲ ਐਂਪਲ ਪ੍ਰੂਫ ਹੈ, ਯੂਟੀਲਿਟੀ ਬਿੱਲਸ, ਠੀਕ ਹੈ, ਤੁਹਾਡੇ ਘਰ ਤੇ ਜਿਹੜੀ ਕੋਰਸਪੋਂਡੈਂਸ ਹੁੰਦੀ ਆ, ਕੋਈ ਲੈਟਰਸ ਹੁੰਦੇ ਆ, ਉਹਦੇ ਰਿਕਾਰਡਸ ਹੈਗੇ ਆ ਤੁਹਾਡੇ ਕੋਲ, ਤੁਹਾਡੇ ਡਾਕਟਰਸ ਲੈਟਰ, ਐਨੀਥਿੰਗ, ਤੁਹਾਡੇ ਕੋਲ ਪ੍ਰੂਫ ਹੈਗਾ ਕਿ ਤੁਸੀਂ ਉੱਥੇ ਰਹਿ ਰਹੇ ਆ, ਤੁਹਾਡੇ ਈਵਨ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਜਿਹੜੀ ਲੋਕਲ ਏਰੀਆ ਚ ਤੁਸੀਂ ਯੂਜ ਕਰਦੇ ਆ, ਫੋਰ ਐਗਜ਼ਾਮਪਲ ਕੋਲਸ, ਪੈਟਰੋਲ ਪੰਪ, ਗਰੋਸਰੀਜ਼ ਵਾਸਤੇ ਯੂਜ ਕਰਦੇ ਆ, ਇੱਕ ਤਰ੍ਹਾਂ ਨਾਲ ਤੁਸੀਂ ਡਿਪਾਰਟਮੈਂਟ ਨੂੰ ਇਹ ਕਹਿ ਰਹੇ ਹੋ, ਇੱਕ ਸਟੈਂਡਿੰਗ ਆਪਣਾ ਦੇ ਸਕਦੇ ਆ ਤੁਸੀਂ ਕਿ ਹਾਂਜੀ ਮੈਂ ਇੱਥੇ ਰਹਿ ਰਿਹਾ ਸੀ, ਅਨਫੋਰਚੁਨੇਟਲੀ ਜਿਹੜੇ ਬੰਦੇ ਸਾਡੇ ਨਾਲ ਰਹਿ ਰਹੇ ਆ, ਦੇ ਆਰ ਨੋਟ ਵਿਲਿੰਗ ਟੂ, ਦੇ ਆਰ ਨੋਟ ਕੰਫਰਟੇਬਲ ਪ੍ਰੋਵਾਈਡਿੰਗ ਸਟੈਂਡਿੰਗ, ਪਰ ਮੈਂ ਐਂਪਲ ਪ੍ਰੂਫ ਦਿੱਤਾ, ਮੈਂ ਤੁਹਾਨੂੰ ਆਹ ਦਿੱਤਾ, ਆਹ ਲਿਸਟ ਆ ਜੋ ਮੈਂ ਤੁਹਾਨੂੰ ਦਿੱਤੀ ਆ, ਪਲੀਜ਼ ਉਹਨੂੰ ਰਿਵਿਊ ਕਰੋ, ਡਿਪਾਰਟਮੈਂਟ ਯੂਜੁਅਲੀ ਰਹਿੰਦਾ, ਸੋ ਪੰਡਿਤ ਜੀ ਯੂ ਤੁਹਾਨੂੰ ਆਲਦੋ ਆਈਡੀਅਲ ਆ ਕਿ ਤੁਹਾਡੇ ਕੋਲ ਲੀਜ਼ ਅਗਰੀਮੈਂਟ ਜਾਂ ਲੀਜ਼ ਦਾ ਪ੍ਰੂਫ ਹੋਵੇ ਜਾਂ ਸਟੈਂਡਿੰਗ ਹੋਵੇ, ਪਰ ਜੇ ਨਹੀਂ ਆ ਸਟਿਲ ਫਾਈਨ ਆ, ਤੁਸੀਂ ਜਿਹੜਾ ਨਾਲ ਰਹਿ ਰਿਹਾ ਜ਼ਰੂਰੀ ਨੇ ਉਹਦੇ ਕੋਲ ਸਟੈਂਡਿੰਗ ਲੈਣਾ, ਤੁਸੀਂ ਕਿਸੇ ਆਪਣੇ ਮਿੱਤਰ ਸੱਜਣ ਕੋ ਜਾਂ ਕਿਸੇ ਥਰਡ ਪਾਰਟੀ, ਇੰਡੀਪੈਂਡੈਂਟ ਥਰਡ ਪਾਰਟੀ ਜਿਹੜਾ ਤੁਹਾਨੂੰ ਘੱਟ ਵੱਧ ਜਾਂਦਾ ਹੋਵੇ, ਲੈਸੇ ਜੀਪੀ, ਜੀਪੀ ਤੋਂ ਲੈਟਰ ਤੁਸੀਂ ਲੈ ਸਕਦੇ ਆ ਕਿ ਆਈ ਨੋ ਸੋ ਐਂਡ ਸੋ, ਉਹਨਾਂ ਨੇ ਆਹ ਐਡਰੈਸ ਦਿੱਤਾ, ਈਵਨ ਉਹ ਵੀ ਚੱਲ ਸਕਦਾ, ਸੋ ਕਾਮਨ ਸੈਂਸ ਅਪਰੋਚ ਅਗੇਨ, ਜੇ ਤੁਹਾਡੇ ਕੋਲ ਉਹ ਨਹੀਂ ਆ ਤੇ ਉਹਦੇ ਆਲਟਰਨੇਟ ਜਿੰਨੇ ਡਾਕੂਮੈਂਟਸ ਹੋ ਸਕਦੇ ਆ ਉਹ ਦੋ ਤੁਸੀਂ, ਸ਼ੁੱਡ ਨਾਟ ਬੀ ਐਨ ਇਸ਼ੂ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਜੀ ਜੀ, ਅਗਲਾ ਸਵਾਲ ਜਿਹੜਾ ਮੋਹਸਿਨ ਅਵਾਨ ਕਰ ਰਹੇ ਨੇ, ਮੈਂ ਇਹਨਾਂ ਦਾ ਸਵਾਲ ਸ਼ਾਮਿਲ ਕਰਦੀ ਹਾਂ। ਇਹ ਪੁੱਛ ਰਹੇ ਨੇ, ਕਹਿੰਦੇ ਸਰ ਆਈ ਐਮ ਵੇਟਿੰਗ ਫਾਰ 190 ਵੀਜ਼ਾ ਗ੍ਰਾਂਟ ਮੋਟਰ ਮਕੈਨਿਕਸ ਫਾਰ ਲਾਸਟ 24 ਮੰਥਸ, ਵੈਨ ਸ਼ੁੱਡ ਆਈ ਐਕਸਪੈਕਟ ਦਾ ਗ੍ਰਾਂਟ? ਮੀ ਐਂਡ ਮਾਈ ਫਿਊ ਫਰੈਂਡਸ ਆਰ ਇਨ ਸਿਮਿਲਰ ਸਿਚੁਏਸ਼ਨ, ਐਵਰੀ ਟਾਈਮ ਆਈ ਕਾਲ ਡਿਪਾਰਟਮੈਂਟ ਦੇ ਐਡਵਾਈਸ ਟੂ ਵੇਟ, ਥੈਂਕਸ ਫਾਰ ਯੋਰ ਵੈਲਿਊਬਲ ਆਨਸਰ।
ਮੋਹਸਿਨ ਜੀ, ਇਹ ਹਾਰਸ਼ ਰਿਐਲਿਟੀ ਅੱਜ ਦੀ ਆ ਗਈ ਆ, ਜੋ ਮੈਂ ਪਹਿਲਾਂ ਵੀ ਗੱਲ ਇਸ ਪ੍ਰੋਗਰਾਮ ਚ ਕਰ ਚੁੱਕਿਆ ਕਿ 491-190 ਬੜਾ ਹੀ ਫਰਸਟ੍ਰੇਟਿੰਗ ਹੈ ਕਿ ਪਹਿਲਾਂ ਜਿਹਦਾ ਪ੍ਰੋਸੈਸਿੰਗ ਟਾਈਮ 6 ਮਹੀਨੇ ਹੁੰਦਾ ਸੀ ਉਹ 8 ਮਹੀਨੇ ਹੋ ਗਿਆ, 12 ਮਹੀਨੇ ਹੋ ਗਿਆ, 18 ਮਹੀਨੇ ਹੋ ਗਿਆ, ਹੁਣ 18 ਤੋਂ 24 ਮਹੀਨੇ ਹੋ ਗਏ। ਠੀਕ ਹੈ, ਤੁਸੀਂ ਮੈਂ ਹੈਡਸ ਆਫ ਟੂ ਯੂ ਗਾਇਜ਼ ਜਿਹੜੇ 24 ਮਹੀਨੇ ਵਿਚਾਰੇ ਵੇਟ ਕਰ ਰਹੇ ਆ ਡਿਪਾਰਟਮੈਂਟ ਤੋਂ, ਅਸੀਂ ਸੁਣੀਏ, ਲੇਕਿਨ ਡਿਪਾਰਟਮੈਂਟ ਇੱਕ ਦੋ ਚੀਜ਼ਾਂ ਡਿਪਾਰਟਮੈਂਟ ਦੀਆਂ, ਇੱਕ ਤਾਂ ਕਈ ਵਾਰ ਮਿਸਮੈਨੇਜਮੈਂਟ ਦੇਖਣ ਚ ਇਹ ਆਈ ਆ ਕਿ ਕਈ ਫਾਈਲਸ ਅਰਲੀ ਪਿਕ ਹੋ ਜਾਂਦੀਆਂ, ਕਈ ਫਾਈਲਸ ਲੇਟ ਪਿਕ ਹੋਣੀ। ਠੀਕ ਹੈ, ਉਹਦਾ ਕੋਈ ਉਹਦਾ ਰੀਜ਼ਨ ਨਹੀਂ ਆ, ਰੈਂਡਮ ਪਿਕਸ ਆ, ਸ਼ਾਇਦ ਅਨਫੋਰਚੁਨੇਟਲੀ ਤੁਹਾਡੇ ਨਾਲ ਆ ਹੋਇਆ। 24 ਮਹੀਨੇ ਕਾਫੀ ਟਾਈਮ ਆ, 2 ਸਾਲ ਦਾ ਟਾਈਮ ਆ, ਨਾ ਕੈਨ ਅੰਡਰਸਟੈਂਡ ਯੋਰ ਪੇਨ ਕਿ 2 ਸਾਲ ਵੇਟ ਕਰਨੀ, ਇਟਸ ਬੜੀ ਪੇਸ਼ੈਂਸ ਚਾਹੀਦੀ ਆ। ਹੁਣ ਡਿਪਾਰਟਮੈਂਟ ਨੂੰ ਕਾਲ ਕਰਨ ਦਾ ਇੱਕ ਰੂਲ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਵੀ ਤੁਸੀਂ ਕਾਲ ਕਰਦੇ ਆ ਨਾ, ਉਹ ਸਿਰਫ ਦੇ ਡੋਂਟ ਕੇਅਰ ਨੈਸੈਸਰੀ ਕੇਅਰ ਅਬਾਊਟ ਯੂਰ ਸਰਕਮਸਟੈਂਸਿਸ, ਉਹ ਤੁਹਾਨੂੰ ਸਿਰਫ ਰੈਡ ਸਕ੍ਰਿਪਟ ਦੱਸੂਗੇ ਕਿ ਵੀ ਆਰ ਵੇਟਿੰਗ, ਵੀ ਆਰ ਪ੍ਰੋਸੈਸਿੰਗ ਐਜ਼ ਆਫ ਨਾਓ, ਅੱਗੇ ਤੁਹਾਨੂੰ ਕੋਈ ਗੱਲ ਨਹੀਂ ਦੱਸਣਗੇ। ਉਹ ਕਾਲ ਕਰਨ ਤੋਂ ਜ਼ਿਆਦਾ ਜੋ ਇਫੈਕਟਿਵ, ਆਲਦੋ 100% ਰੂਲਿੰਗ ਆ, ਪਰ ਉਸ ਤੋਂ ਵੱਧ ਇਫੈਕਟਿਵ ਇਹ ਆ ਕਿ ਤੁਸੀਂ ਰਿਪੀਟਡ ਰਿਮਾਈਂਡਰ ਈਮੇਲ ਰਾਹੀਂ ਭੇਜੋ, ਤਾਂ ਕਿ ਤੁਹਾਡੇ ਕੋਲ ਰਾਈਟਿੰਗ ਚ ਹੋਵੇ ਤੁਸੀਂ ਕਿੰਨੇ ਵਾਰ ਰਿਕੁਐਸਟ ਕੀਤਾ, ਆਪਣੇ ਕੰਪੈਲਿੰਗ ਸਰਕਮਸਟੈਂਸਿਸ ਦੱਸੋ ਕਿ ਯੂ ਨੋ ਮੇਰੀ ਜੋਬ ਰੁਕੀ ਹੋਈ ਆ, ਮੈਨੂੰ ਇੰਪਲੋਇਮੈਂਟ ਨਹੀਂ ਕਿਤੇ ਮਿਲ ਰਹੀ ਆ। ਠੀਕ ਹੈ, ਕੀ ਤੁਹਾਡੇ ਰੀਜ਼ਨ ਆ, ਤਾਂ ਕਿ ਤੁਸੀਂ ਕੰਪੈਲਿੰਗ ਰੀਜ਼ਨ ਬਣਾ ਕੇ ਈਮੇਲ ਕਰ ਸਕੋ। ਆਮ ਸੋ ਸੋਰੀ ਟੂ ਹੀਅਰ ਯੋਰ ਪ੍ਰੈਡਿਕਮੈਂਟ, ਤੁਹਾਡੀ ਪ੍ਰੋਬਲਮ, ਬਟ ਅਨਫੋਰਚੁਨੇਟਲੀ ਕੋਈ ਵੀ ਮਾਈਗ੍ਰੇਸ਼ਨ ਏਜੰਟ ਜਾਂ ਕਹਿ ਲਓ ਕਿਸੇ ਕੋਲ ਵੀ ਅਥਾਰਟੀ ਨਹੀਂ ਹੈ ਕਿ ਉਹ ਤੁਹਾਡਾ ਪ੍ਰੋਸੈਸ ਫਾਸਟ ਟਰੈਕ ਕਰਾ ਸਕੇ। ਬੈਸਟ ਯੂ ਕੈਨ ਡੂ ਇਜ਼ ਈਮੇਲ, ਈਮੇਲਸ ਵੀ ਉਹ ਚ ਕੰਪੈਲਿੰਗ ਰੀਜ਼ਨ ਤੁਸੀਂ ਦਿਓ। ਮੇਰੇ ਨਾਲ ਕਈ ਵਾਰ ਵਰਕ ਕੀਤਾ ਹੈ, ਬਟ ਇਹ ਕੋਈ ਫੁੱਲ ਪਰੂਫ ਰੂਲ ਨਹੀਂ ਆ ਕਿ ਤੁਹਾਡੀ ਉਹ ਸੁਣਨਗੇ ਹੀ ਸੁਣਨਗੇ। ਠੀਕ ਹੈ, ਇੱਕ ਕੰਮ ਹੋਰ ਤੁਸੀਂ ਕਰ ਸਕਦੇ ਹੋ, ਗਲੋਬਲ ਫੀਡਬੈਕ ਯੂਨਿਟ, ਇੱਕ ਕੰਪਲੇਂਟ ਪ੍ਰੋਸੈਸ ਸਿਸਟਮ ਡਿਪਾਰਟਮੈਂਟ ਨੇ ਬਣਾਇਆ ਕਿ ਅਗਰ ਤੁਹਾਡੇ ਪ੍ਰੋਸੈਸਿੰਗ ਟਾਈਮ ਤੋਂ ਬਾਹਰ, ਜੋ ਤੁਹਾਡੇ ਈਮੀ ਅਕਾਊਂਟ ਆ, ਯੂ ਨੋ ਜੋ ਨਾਰਮਲ ਪ੍ਰੋਸੈਸਿੰਗ ਟਾਈਮ ਆ, ਉਹ ਤੋਂ ਬਾਅਦ ਤੁਹਾਡੀ ਫਾਈਲ ਹੈ ਤੇ ਤੁਸੀਂ ਫਰਸਟ੍ਰੇਟਡ ਆ ਤੇ ਤੁਸੀਂ ਕੰਪਲੇਂਟ ਰੇਜ਼ ਕਰਨਾ ਚਾਹੁੰਦੇ ਆ, ਤਾਂ ਤੁਸੀਂ ਗਲੋਬਲ ਫੀਡਬੈਕ ਯੂਨਿਟ, ਅਗਰ ਗੂਗਲ ਕਰੋ ਇਮੀਗ੍ਰੇਸ਼ਨ ਗਲੋਬਲ ਫੀਡਬੈਕ ਯੂਨਿਟ, ਉਹਦਾ ਲਿੰਕ ਆਊਗਾ, ਤੁਸੀਂ ਉਹ ਚ ਆਪਣੀ ਕੰਪਲੇਂਟ ਕਰ ਸਕਦੇ ਆ। ਉਹ ਕਈ ਵਾਰ ਵਰਕ ਕੀਤਾ ਕਿਉਂਕਿ ਜੋ ਡਿਪਾਰਟਮੈਂਟ ਦਾ ਜਿਹੜਾ ਸੈਂਟਰਲ ਗਲੋਬਲ ਫੀਡਬੈਕ ਯੂਨਿਟ ਆ, ਉਹ ਫਿਰ ਉਸ ਡਿਪਾਰਟਮੈਂਟ ਨੂੰ ਫੀਡਬੈਕ ਦਿੰਦਾ ਕਿ ਤੁਹਾਡਾ ਜਿਹੜਾ ਵਰਕ ਆ ਉਹ ਐਸ ਪਰ ਸਟੈਂਡਰਡਸ ਨਹੀਂ ਆ। ਠੀਕ ਆ, ਸੋ ਪਲੀਜ਼ ਉਹ ਵੀ ਟਰਾਈ ਕਰੋ, ਬਟ ਆਮ ਸੋਰੀ ਟੂ ਹੀਅਰ ਯੋਰ ਪ੍ਰੋਬਲਮ।
ਜੀ ਜੀ, ਤੇ ਇਸ ਤੋਂ ਅੱਗੇ ਸਾਡੇ ਨਾਲ ਸੰਜੀਵ ਅਗਰਵਾਲ ਹੁਰੀ ਜੁੜੇ ਨੇ, ਤੇ ਇਹਨਾਂ ਨੇ ਐਮ ਪੀ ਏ ਦਾ ਫਿਊਚਰ ਪੁੱਛਿਆ। ਜੀ,
ਐਮ ਪੀ ਏ ਦਾ ਫਿਊਚਰ, ਦੇਖੋ ਅਗੇਨ ਅੱਜ ਦੀ ਡੇਟ ਚ ਆਪਾਂ ਨੂੰ ਵੀ ਪਤਾ ਕਿ ਅਕਾਊਂਟੈਂਟ ਜਿਹੜੇ ਆ ਸਭ ਤੋਂ ਹਾਰਡ ਹਿੱਟ ਆ ਇਨ ਟਰਮਸ ਆਫ ਜਨਰਲ ਸਕਿੱਲ ਮਾਈਗ੍ਰੇਸ਼ਨ ਪੋਜੀਸ਼ਨਸ ਆ ਨਹੀਂ ਰਹੀਆਂ 100 points ਜਾਂ ਅਬਵ ਚਾਹੀਦੇ ਨੇ ਜੋ ਕਿ ਕਾਫੀ ਰਿਡੀਕੁਲਸ ਆ ਦੇਖਿਆ ਜਾਵੇ ਤਾਂ ਯੂ ਨੋ ਕਰੀਮ ਆਫ ਦਾ ਕਰੀਮ ਕੋ ਵੀ ਉਹ ਪੁਆਇੰਟਸ ਨਹੀਂ ਹੋ ਰਹੇ ਜਿਹੜੇ ਬੱਚੇ ਬ੍ਰਾਈਟੈਸਟ ਨੇ ਉਹਨਾਂ ਕੋ ਵੀ ਉਹ ਪੁਆਇੰਟਸ ਨਹੀਂ ਹੋ ਰਹੇ ਕਿ ਉਹ ਜੀ ਐਸ ਐਮ ਮਿਲ ਸਕੇ ਫਿਊਚਰ ਸੰਜੀਵ ਜੀ ਅਨਫੋਰਚੁਨੇਟਲੀ ਨੋ ਵਨ ਕੈਨ ਪ੍ਰੈਡਿਕਟ ਐਂਡ ਮੈਂ ਵੀ ਕੋਈ ਅੱਜ ਨਹੀਂ ਆ ਲੇਕਿਨ ਪਰਸਨਲ ਓਪੀਨੀਅਨ ਆਪਣੀ ਸ਼ੇਅਰ ਕਰੂੰਗਾ ਕਿ ਮੈਂ ਐਜ਼ ਐਨ ਅਕਾਊਂਟੈਂਟ ਆਇਆ ਸੀ ਇੱਥੇ 2008 ਪਾਸ ਹੋਇਆ ਬਹੁਤ ਈਜ਼ੀ ਸੀ ਵੈਰੀ ਈਜ਼ੀ ਤੁਸੀਂ ਆਪਣੀ ਮਾਸਟਰਸ ਕੀਤੀ ਆ ਤੁਹਾਡੇ ਕੋਲ 7E ਚ ਆ ਪੀ ਆਰ ਡੇਢ ਮਹੀਨੇ ਚ ਗਰੰਟੀਡ ਆ ਉਹ ਟਾਈਮ ਸੀ ਜਦੋਂ ਡੇਢ ਮਹੀਨੇ ਚ ਅਗਰ ਜਾਣੀ ਹੁੰਦੀ ਸੀ ਤੇ ਅਸੀਂ ਏਜੰਟ ਨੂੰ ਫੋਨ ਕਰਕੇ ਇਹ ਕਹਿੰਦੇ ਸੀ ਕਿ ਭਾਜੀ ਬਹੁਤ ਟਾਈਮ ਹੋ ਗਿਆ ਦਿਸ ਇਜ਼ ਰਿਡੀਕੁਲਸ ਠੀਕ ਹੈ ਹੁਣ MPA ਯੈਸ ਇਹ ਡਿਮਾਂਡ ਐਂਡ ਸਪਲਾਈ ਇਕੁਏਸ਼ਨ ਆ ਅੱਜ ਦੀ ਡੇਟ ਚ ਓਬਵੀਅਸਲੀ ਦੇ ਸਪਲਾਈ ਆਫ ਅਕਾਊਂਟੈਂਟਸ ਇਜ਼ ਮੋਰ ਦੈਨ ਦ ਡਿਮਾਂਡ ਲੇਕਿਨ ਇਹ ਟ੍ਰੈਂਡ ਚੇਂਜ ਹੁੰਦੇ ਹੀ ਰਹਿੰਦੇ ਆ ਅਗਰ ਤੁਸੀਂ ਅੱਜ ਅਕਾਊਂਟਿੰਗ ਪੜ ਰਹੇ ਹੋ ਨੋ ਵਨ ਕੈਨ ਟੈਲ ਯੂ 3 ਸਾਲ ਬਾਅਦ ਕੀ ਹੋਣਾ ਲੇਕਿਨ ਅੱਜ ਦੀ ਡੇਟ ਚ ਸਾਰੇ ਜਿੱਦਾਂ ਰੁਝਾਨ ਹਟ ਗਿਆ ਅਕਾਊਂਟਿੰਗ ਤੋਂ ਤੇ ਇਸ ਲਈ ਸਪਲਾਈ ਆਟੋਮੈਟਿਕਲੀ ਲੋ ਹੋ ਜਾਣੀ ਆ ਠੀਕ ਆ ਲਾਈਕ ਜਿਹੜੇ ਆ ਉਹ ਅਕਾਊਂਟੈਂਟਸ ਘੱਟ ਹੋ ਜਾਣੇ ਤੇ ਓਬਵੀਅਸਲੀ ਉਹਨਾਂ ਦੀ ਡਿਮਾਂਡ ਅੱਗੇ ਵਧੂਗੀ ਲੇਕਿਨ ਇਹ ਕਦੋਂ ਵਧੂਗੀ ਅਨਫੋਰਚੁਨੇਟਲੀ ਉਹ 2-3 ਸਾਲ ਐਟਲੀਸਟ ਲੱਗਣਗੇ ਉਹਦੇ ਚ
ਬਿਲਕੁਲ ਜੀ ਸੋ ਇੱਕ ਸਰਕਲ ਹੈ ਜੀ ਇਸ ਤਰ੍ਹਾਂ ਹੀ ਚੱਲਦਾ ਤੇ ਅੱਗੇ ਵਧਦੇ ਆ ਅਗਲਾ ਸਵਾਲ ਜਿਹੜਾ ਜੀ ਕਰ ਰਹੇ ਨੇ ਸਿਮਰਪ੍ਰੀਤ ਕੌਰ ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਨ੍ਹਾਂ ਨੇ ਪੁੱਛਣਾ ਚਾਹਿਆ ਕਹਿੰਦੇ ਆਰ ਈਐਨਐਸ ਗੈਟਿੰਗ ਇਨਵਾਈਟ ਫਾਰ 491 ਇਨ ਵਿਕਟੋਰੀਆ
ਈਐਨਐਸ ਦਾ ਮੈਂ ਹੁਣੇ ਗੱਲ ਕੀਤੀ ਇਨ੍ਹਾਂ ਨੇ ਅਗੇਨ ਲੀਸਟ ਪ੍ਰਾਇਰਟੀ ਆ ਹਾਲ ਦੀ ਘੜੀ ਚ ਈਐਨਐਸ ਦੇ ਚਲੋ ਇੱਕ ਤਰ੍ਹਾਂ ਨਾਲ ਦੋ ਕਿਆ ਆਰਐਨਸ ਓਬਵੀਅਸਲੀ ਆ ਦਾ ਪ੍ਰੈਫਰਡ ਵਨ ਸੋ ਮੇਰੇ ਜੋ ਐਕਸਪੀਰੀਅੰਸ ਹੋਇਆ ਕਿ ਈਐਨਐਸ ਨੂੰ ਇਨਵਾਈਟ ਸਲੈ ਨਹੀਂ
ਜੀ ਜੀ ਅਗਲਾ ਸਵਾਲ ਕੁਲਦੀਪ ਭੁੱਲਰ ਹੋਰਾਂ ਦਾ ਸ਼ਾਮਲ ਕਰਦੇ ਆ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਕੁਲਦੀਪ ਭੁੱਲਰ ਪੁੱਛ ਰਹੇ ਨੇ ਕਹਿੰਦੇ ਸਰ ਆਈ ਐਮ ਔਨ 491 ਵੀਜ਼ਾ ਨਿਊ ਸਾਊਥ ਵੇਲਜ਼ ਨੋਮੀਨੇਸ਼ਨ ਆਈ ਵਾਂਟ ਟੂ ਮੂਵ ਟੂ ਕੈਨਬਰਾ ਇਫ ਆਈ ਵਿਲ ਮੂਵ ਵਿਦਆਊਟ ਰਿਲੀਜ਼ ਲੈਟਰ ਫਰੋਮ ਨਿਊ ਸਾਊਥ ਵੇਲਜ਼ ਵਿਲ ਦੇਅਰ ਬੀ ਐਨੀ ਇਸ਼ੂ ਵੈਨ ਆਈ ਵਿਲ ਅਪਲਾਈ ਫਾਰ 491 ਪਲੀਜ਼ ਕੈਨ
ਹਾਂਜੀ ਕੁਲਦੀਪ ਜੀ ਕਾਫੀ ਪ੍ਰੋਗਰਾਮ ਮੈਂ ਡਿਸਕਸ ਕਰ ਚੁੱਕਿਆ ਹਾਂ 489 ਵਾਲੇ ਇੰਨੀ ਪ੍ਰੋਬਲਮ ਨਹੀਂ ਸੀ ਉਹ ਤੁਹਾਨੂੰ 887 ਵਾਲੇ ਕਿਤੇ ਵੀ ਮੂਵ ਹੋਣ ਚ ਰੀਜਨਲ ਏਰੀਆ ਮੂਵ ਹੋਣ ਚ ਕੋਈ ਪ੍ਰੋਬਲਮ ਨਹੀਂ ਸੀ 491 ਚ ਡਿਪਾਰਟਮੈਂਟ ਨੇ ਸਾਫ ਕਿਹਾ ਹੈ ਕਿ ਅਸੀਂ ਆਡਿਟਸ ਕਰਾਂਗੇ ਅਸੀਂ ਇਹ ਮੇਕ ਸ਼ੋਰ ਕਰਾਂਗੇ ਕਿ ਜਿਸ ਏਰੀਆ ਦੀ ਕਮਿਟਮੈਂਟ ਐਪਲੀਕੈਂਟ ਨੇ ਦਿੱਤੀ ਆ ਉਹ ਇਸ ਏਰੀਆ ਚ ਰਹਿੰਦੇ ਆ ਅਨਲੈਸ ਐਕਸੈਪਸ਼ਨਲ ਸਰਕਮਸਟੈਂਸਿਸ ਹੋਣ ਜਿੱਦਾਂ ਉਹਨਾਂ ਨੂੰ ਜੋਬ ਨਹੀਂ ਲੱਭ ਰਹੀ ਆ ਤੇ ਉਹ ਰਿਲੀਜ਼ ਲੈਟਰ ਲੈ ਕੇ ਜਾਣ ਅਗਰ ਤੁਸੀਂ ਰਿਲੀਜ਼ ਲੈਟਰ ਤੋਂ ਬਿਨਾਂ ਜਾਂਦੇ ਆ ਪਹਿਲੀ ਚੀਜ਼ ਮੈਂ ਐਡਵਾਈਸ ਕਰੂੰਗਾ ਕਿ ਤੁਸੀਂ ਨਿਊ ਸਾਊਥ ਵੇਲਜ਼ ਸਟੇਟ ਨੋਮੀਨੇਸ਼ਨ ਜਾਂ ਜਿਹੜੇ ਏਰੀਆ ਤੋਂ ਹੋਇਆ ਉੱਥੋਂ ਰਿਲੀਜ਼ ਲੈਟਰ ਦਾ ਪਤਾ ਕਰੋ ਕਈ ਤਾਂ ਇਹ ਵੀ ਕਹਿ ਰਹੇ ਹਾਂ ਕਿ ਰਿਲੀਜ਼ ਲੈਟਰ ਅਸੀਂ ਅੱਜ ਦੀ ਡੇਟ ਚ ਨਹੀਂ ਦੇ ਰਹੇ ਮੂਵ ਹੋਣਾ ਚਾਹੁੰਦੇ ਹਾਂ ਤੇ ਹੋ ਸਕਦੇ ਆ ਕੀ ਇਹ ਚ ਰਿਸਕ ਆ ਹਾਂਜੀ ਡੈਫੀਨੇਟਲੀ ਰਿਸਕ ਹੈਗਾ ਅਗਰ ਜਿਹੜੀ ਜਗ੍ਹਾ ਤੋਂ ਤੁਹਾਨੂੰ ਨੋਮੀਨੇਸ਼ਨ ਆਈ ਹੈ ਲੈਟਸ ਸੇ ਫੋਰ ਐਗਜ਼ਾਮਪਲ ਉੱਥੇ ਮੋਟਰ ਮਕੈਨਿਕਸ ਦੀ ਲੋੜ ਆ ਤੇ ਆਪਾਂ ਉਹ ਕਮਿਟਮੈਂਟ ਤੋੜ ਕੇ ਕੈਨਬਰਾ ਮੂਵ ਹੋ ਰਹੇ ਹਾਂ ਆਪਾਂ ਨੂੰ 191 ਵੇਲੇ ਕੁਸ਼ਚਨ ਪੁੱਛੇ ਜਾ ਸਕਦੇ ਆ ਅਗੇਨ ਇਹਦੇ ਚਾਂਸਿਸ ਕੀ ਆ ਰੈਂਡਮ ਆਡਿਟਸ ਆ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪੁੱਛੇ ਜਾਣ ਬਟ ਵਾਈ ਟੇਕ ਦਾ ਰਿਸਕ
ਜੀ ਆਕੂਪੇਸ਼ਨ ਇਹਨਾਂ ਨੇ ਦੱਸਿਆ ਆਪਣਾ ਆਰ ਐਨ ਜੀ ਰਜਿਸਟਰਡ ਨਰਸ ਨੇ ਇਹ ਤੇ ਬਿਲਕੁਲ ਤੁਹਾਡਾ ਜਿਹੜਾ ਸੁਝਾਅ ਮੈਨੂੰ ਲੱਗਦਾ ਉਹਦੇ ਉੱਤੇ ਗੌਰ ਕਰਨਗੇ ਅਗਲੇ ਸਵਾਲ ਵੱਲ ਵਧਿਆ ਮੁਹੰਮਦ ਸਈਦ ਅਗਲਾ ਸਵਾਲ ਕਰ ਰਹੇ ਨੇ ਔਰ ਇਹਨਾਂ ਦਾ ਸਵਾਲ ਇਹਨਾਂ ਦੀ ਪਤਨੀ ਦੇ ਬਾਰੇ ਚ ਕਹਿੰਦੇ ਮਾਈ ਵਾਈਫ ਵਰਕਿੰਗ ਐਜ਼ ਈਐਨ ਇਨ ਏਜ ਕੇਅਰ ਗੋਟ ਪਰਮਾਨੈਂਟ ਜੋਬ ਕਰੰਟਲੀ ਔਨ ਸਟੂਡੈਂਟ ਵੀਜ਼ਾ ਵਿਲ ਐਕਸਪਾਇਰ ਇਨ ਨਵੰਬਰ 2021 ਵਟ ਆਰ ਦਾ ਚਾਂਸਿਸ ਆਫ ਗੈਟਿੰਗ 491 ਐਨੀ ਹੋਪ ਕਹਿੰਦੇ
ਦੇਖੋ ਅਗੇਨ ਈਐਨ ਨਰਸਿੰਗ ਨਾਲ ਰਿਲੇਟਡ ਕੋਈ ਵੀ ਆਕੂਪੇਸ਼ਨ ਜਿਹੜੀ ਆ ਉਹ ਓਬਵੀਅਸਲੀ ਪ੍ਰਾਇਰਟੀ ਲਿਸਟ ਆ ਠੀਕ ਆ ਬਿਲ ਐਕਸਪਾਇਰ ਇਨ ਨਵੰਬਰ ਐਂਡ ਇਹਨਾਂ ਨੇ ਕੀ ਕਿਹਾ ਏਜ ਕੇਅਰ ਗੋਟ ਪਰਮਾਨੈਂਟ ਸੋ ਏਜ ਕੇਅਰ ਚ ਵਰਕ ਕਰ ਰਹੇ ਆ ਚਾਂਸਿਸ ਆਰ ਦੇਅਰ ਮੁਹੰਮਦ ਬਟ ਜਿੱਦਾਂ ਮੈਂ ਪ੍ਰੋਗਰਾਮ ਚ ਕਿਹਾ ਕਿ ਆਰ ਐਨ ਆਰ ਆਲਵੇਜ਼ ਪ੍ਰੈਫਰਡ ਇਨਰੋਲਡ ਨਰਸ ਅਨਫੋਰਚੁਨੇਟਲੀ ਥੋੜਾ ਲੋਅਰ ਪਾਲਤੇ ਨੇ ਪ੍ਰਾਇਰਟੀ ਲਿਸਟ ਤੇ ਬਟ ਚਾਂਸਿਸ ਆਰ ਦੇਅਰ ਡਿਪੈਂਡਿੰਗ ਅਗੇਨ ਫਿਰ ਉਹਨਾਂ ਦੇ ਪੁਆਇੰਟਸ ਕਿੰਨੇ ਆ ਐਕਸਪੀਰੀਅੰਸ ਤੁਸੀਂ ਦੱਸਿਆ ਉਹਨਾਂ ਕੋਲ ਹੈਗਾ ਹੈ ਚਾਂਸਿਸ ਆ ਸਕਦੇ
ਜੀ ਇਹਨਾਂ ਨੇ ਨਾਲ ਹੀ ਨਾਲ ਅਗਲਾ ਸਵਾਲ ਵੀ ਕੀਤਾ ਪਰ ਸੇਮ ਹੀ ਸਵਾਲ ਮੈਨੂੰ ਲੱਗਦਾ ਦੋ ਵਾਰ ਕਰ ਦਿੱਤਾ। ਲਵ ਢਿੱਲੋਂ ਅਗਲਾ ਸਵਾਲ ਕਰ ਰਹੇ ਨੇ। ਪ੍ਰੋਗਰਾਮ ਦਾ ਸਮਾਂ ਜਿਹੜਾ ਲਗਭਗ ਸਮਾਪਤੀ ਵੱਲ ਹੈ। ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਤੱਕ ਆਪਣੇ ਸਵਾਲ ਪਹੁੰਚਾ ਰਹੇ ਨੇ, ਕੋਸ਼ਿਸ਼ ਕਰਦੇ ਹਾਂ ਜਾਂਦੇ ਜਾਂਦੇ ਅਸੀਂ ਸਵਾਲ ਜ਼ਰੂਰ ਸ਼ਾਮਲ ਕਰੀਏ। ਲਵ ਢਿੱਲੋਂ ਪੁੱਛ ਰਹੇ ਨੇ, ਕਹਿੰਦੇ ਸਰ 6 months ਐਕਸਪੀਰੀਅੰਸ ਇਨ ਏਜ ਕੇਅਰ ਆਫਟਰ ਨੈਨੀ ਐਂਡ ਹੈਵ 7 each ਇਨ PTE, ਆਈ ਮੀਨ ਇੰਡੀਆ ਨਾਓ, ਕੈਨ ਆਈ ਐਲੀਜੀਬਲ ਟੂ ਅਪਲਾਈ ਫਾਰ ਨਰਸਿੰਗ?
ਅਗੇਨ ਆਈ ਗੈਸ 7 chances are there ki tanu nursing admission mil jave, jidda ki main kehya ki agar sari previous study nahi hai to shayad koi bridging course or recommend karan, but haal je dekhen chahe ki koi agar experience nursing ya is care field na hai ga to tusi apa point prove kar sakde ho, direct we admission mil jande chances hai.
ਠੀਕ, ਅੱਛਾ ਮੀਨਾ ਆਪਣੇ ਸਵਾਲ ਦੇ ਲਈ ਧੰਨਵਾਦ ਕਰ ਰਹੇ ਨੇ। ਤੇ ਮਨਪ੍ਰੀਤ ਕੌਰ ਕਹਿ ਰਹੇ ਨੇ ਕਿ ਆਪਣਾ ਫੋਨ ਨੰਬਰ ਜ਼ਰੂਰ ਦੁਬਾਰਾ ਰਿਪੀਟ ਕਰਿਓ। ਸੋ ਫੋਨ ਨੰਬਰ ਜ਼ਰੂਰ ਰਣਬੀਰ ਜੀ ਤੁਹਾਡਾ ਸਾਂਝਾ ਕਰਦੇ ਹਾਂ। ਔਰ ਇਹਦੇ ਨਾਲ ਹੀ ਆਪਾਂ ਜਾਣ ਤੋਂ ਪਹਿਲਾਂ ਇਹ ਵੀ ਦੱਸਣਾ ਕਿ ਇਸ ਵੀਡੀਓ ਦੇ ਅਖੀਰ ਦੇ ਵਿਚ ਅਸੀਂ ਸਾਰੀ ਡਿਟੇਲ ਜਿਹੜੀ ਹੈ ਗਲੋਬਲ ਮਾਈਗ੍ਰੇਸ਼ਨ ਦੇ ਨਾਲ ਕੰਟੈਕਟ ਕਰਨ ਦੀ ਉਹ ਵੀ ਸਾਂਝੀ ਕਰਦੇ ਹੁੰਦੇ ਹਾਂ। ਸੋ ਵੀਡੀਓ ਦੇ ਅਖੀਰ ਦੇ ਵਿਚ ਉਹ ਸਾਰੀ ਡਿਟੇਲ ਜਿਹੜੀ ਹੈ ਉਹ ਵੀ ਤੁਸੀਂ ਹਾਸਲ ਕਰ ਸਕਦੇ ਹੋ, ਪਰ ਫਿਲਹਾਲ ਜਿਹੜਾ ਤੁਸੀਂ ਨੰਬਰ ਮੰਗਿਆ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੰਦੇ ਹਾਂ। ਸੋ ਰਣਬੀਰ ਜੀ ਪਹਿਲਾਂ ਵੀ ਅਸੀਂ ਵੈਸੇ ਸਾਂਝਾ ਕੀਤਾ ਪਰ ਜਿਹੜਾ ਨੰਬਰ ਹੈ ਉਹ ਮੈਂ ਜ਼ਰੂਰ ਦੱਸ ਦਿੰਦੀ ਹਾਂ, 0433-840-304 ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਰਣਬੀਰ ਹੋਰਾਂ ਨੂੰ। ਔਰ ਜਾਣ ਤੋਂ ਪਹਿਲਾਂ ਕੁਛ ਹੋਰ ਸਵਾਲ ਸਾਡੇ ਤੱਕ ਪਹੁੰਚ ਚੁੱਕੇ ਨੇ, ਮੈਂ ਜਲਦੀ ਜਲਦੀ ਉਹ ਸਵਾਲ ਸ਼ਾਮਲ ਕਰਦੀ ਹਾਂ। ਯੁੱਧਵੀਰ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ ਹਾਊ ਮੱਚ ਮੋਰ ਟਾਈਮ ਫੋਰ 489 ਐਸ ਵੈਬਸਾਈਟ ਸ਼ੋਇੰਗ 16-22 months, ਆਈ ਐਮ ਔਨ 17th month, ਪੋਸੀਬਲ ਇਨ ਨੈਕਸਟ ਕਮਿੰਗ ਮੰਥਸ?
ਯੁੱਧਵੀਰ ਜੀ ਪ੍ਰੋਸੈਸਿੰਗ ਟਾਈਮ ਜਿੱਦਾਂ ਮੈਂ ਕਿਹਾ, ਅਗਰ ਵੈਬਸਾਈਟ ਜਾਂ ਆਨਲਾਈਨ ਈਮੇਲ ਅਕਾਊਂਟ ਜਿਹੜਾ ਇੰਨੇ ਮੰਥਸ ਦੱਸ ਰਿਹਾ ਤੇ ਜ਼ਰੂਰੀ ਨਹੀਂ ਹੈ ਵੀ ਉਹਦੇ ਚ ਆਵੇ, ਲੇਕਿਨ ਚਾਂਸਿਸ ਡੈਫੀਨਿਟਲੀ ਹੈਗੇ ਆ। ਤੁਸੀਂ ਡਿਸੀਜਨ ਰੈਡੀ ਫਾਈਲ ਰੱਖੋ, ਬਣਾ ਕੇ ਰੱਖੋ ਸਾਰੇ ਡਿਸੀਜਨ, ਲਾਈਕ ਤੁਹਾਡੇ ਮੈਡੀਕਲ ਜਾਂ ਸਾਰਾ ਕੁਝ ਹੋਇਆ ਹੋਵੇ ਤਾਂ ਕਿ ਡਿਸੀਜਨ ਲੈਣ ਚ ਆਸਾਨੀ ਹੋਵੇ, ਸੋ ਚਾਂਸਿਸ ਆ ਦੇ। ਹਾਂਜੀ
ਜੀ, ਸਰਾਂ ਗੁਰਪ੍ਰੀਤ ਹੋਰਾਂ ਦਾ ਸਵਾਲ ਸ਼ਾਮਲ ਕਰਦੀ ਹਾਂ, ਅਪਲਾਈਡ ਮਾਈ 491 ਇਨ ਅਪ੍ਰੈਲ 2020 ਐਂਡ ਕੇਸ ਆਫੀਸਰ ਕੰਟੈਕਟ ਫਾਰ ਮੋਰ ਡਾਕੂਮੈਂਟਸ ਇਨ ਜੁਲਾਈ 2020, ਆਈ ਹੈਵ ਸਬਮਿਟਡ ਆਲ ਦਾ ਡਾਕੂਮੈਂਟਸ ਆਫਟਰ 10 days, ਬਟ ਸਟਿਲ ਵੇਟਿੰਗ ਫਾਰ ਗ੍ਰਾਂਟ, ਐਨੀ ਆਈਡੀਆ ਹਾਊ ਲੌਂਗ ਇਟ ਵਿਲ ਟੇਕ? ਆਕੂਪੇਸ਼ਨ ਮਾਰਕੀਟਿੰਗ ਮੈਨੇਜਰ, ਪਲੀਜ਼ ਕਹਿੰਦੇ ਦੱਸਿਓ ਜੀ। ਜੀ
ਦੇਖੋ, ਅਗਰ ਤੁਹਾਨੂੰ ਜੁਲਾਈ ਚ ਫਾਈਨਲ ਰਿਕੁਐਸਟ ਆਈ ਸੀ ਤਾਂ ਤੁਸੀਂ ਡਾਕੂਮੈਂਟ ਸਾਰੇ ਦੇਤੇ ਆ, ਠੀਕ ਆ, ਤੇ ਤੁਸੀਂ ਪਲੀਜ਼ ਉਹਨਾਂ ਨਾਲ ਕੰਟੈਕਟ ਜ਼ਰੂਰ ਕਰੋ ਈਮੇਲ ਰਾਹੀਂ ਕਿ ਮੈਨੂੰ ਹਾਲੇ ਤੱਕ ਡਿਸੀਜਨ, ਕਿਉਂਕਿ ਦੇਖਿਆ ਜਾਵੇ ਤਾਂ ਜੁਲਾਈ 2020 ਤੋਂ ਅੱਜ ਦੀ ਡੇਟ ਚ 8 ਮਹੀਨੇ ਤੁਹਾਨੂੰ ਹੋ ਗਏ ਆ, ਵਿਚ ਇਜ ਫੇਅਰਲੀ ਲੌਂਗ ਟਾਈਮ। ਅਗਰ ਮੈਂ ਤੁਹਾਡੀ ਥਾਂ ਹਾਂ ਮੈਂ ਜ਼ਰੂਰ ਚੈੱਕ ਕਰੂੰਗਾ ਕਿ ਡਿਸੀਜਨ ਕਿਉਂ ਨਹੀਂ ਆਇਆ।
ਜੀ ਜੀ, ਗੁਰਪ੍ਰੀਤ ਪੰਨੂ ਪੁੱਛ ਰਹੇ ਨੇ ਵਾਇਸ ਸਾਊਥ ਆਸਟ੍ਰੇਲੀਆ ਕਟਡਾਊਨ ਸ਼ੈਫ ਐਂਡ ਕੁੱਕ ਕੋਰਸਿਸ, ਤੇ ਮਨਪ੍ਰੀਤ ਕੌਰ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ। ਤੇ ਨਿਰਭੈ ਸਿੰਘ ਜਿਹੜੇ ਆ ਟੂਰਿਸਟ ਵੀਜ਼ਾ ਖੁੱਲਣ ਦੇ ਬਾਰੇ ਪੁੱਛ ਰਹੇ ਨੇ ਵੀ ਕਦੋਂ ਖੁੱਲ ਰਿਹਾ। ਅਸੀਂ ਵੈਕਸੀਨ ਦੀ ਗੱਲ ਕੀਤੀ ਸੀ, ਅਸੀਂ ਉਹਦੇ ਉੱਤੇ ਗੱਲ ਅੱਗੇ ਵਧਾਉਣੀ ਸੀਗੀ ਪਰ ਸਵਾਲ ਹੀ ਇੰਨੇ ਆਏ ਕਿ ਅਸੀਂ ਉਹਦੇ ਉੱਤੇ ਹੋਰ ਗੱਲ ਨਹੀਂ ਕਰ ਸਕੇ। ਹੁਣ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਪਰ ਇਹਨਾਂ ਦੋਨਾਂ ਸਵਾਲਾਂ ਦੇ ਜਾਂਦੇ ਜਾਂਦੇ ਜਵਾਬ ਜ਼ਰੂਰ ਦਿਓ।
ਸ਼ੈਫ ਤੇ ਕੁੱਕ ਸਾਰਾ ਡਿਮਾਂਡ ਐਂਡ ਸਪਲਾਈ ਦਾ ਇਕੁਏਸ਼ਨ ਹੈ ਜੀ। ਜਦੋਂ ਵੀ ਕੋਈ ਆਕੂਪੇਸ਼ਨ ਕੱਢੀ ਜਾਂਦੀ ਆ ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਓਵਰ ਸਪਲਾਈ ਹੋ ਗਈ ਆ, ਤੇ ਓਬਵੀਅਸਲੀ ਇਹ ਫੀਡਬੈਕ ਜਿਹੜੇ ਅਥਾਰਟੀਜ਼ ਤੋਂ ਲੈਂਦੇ ਆ, ਜੋਬ ਇੰਪਲੋਇਮੈਂਟ ਡਾਟਾ ਜਿਹੜਾ ਲੈਂਦੇ ਆ ਉਹਦੇ ਬੇਸ ਤੇ ਵਰਕ ਕਰਦੇ ਆ ਤਾਂ ਉਹ ਕੱਢਿਆ ਗਿਆ ਹੈ। ਦੂਜਾ ਕੁਸ਼ਚਨ ਕੀ ਸੀ?
ਟੂਰਿਸਟ ਵੀਜ਼ਾ ਕਦੋਂ ਖੁੱਲ ਰਿਹਾ ਉਹਨਾਂ ਨੂੰ?
ਸਾਰੇ COVID-19 ਦੀ ਰਿਕਵਰੀ ਤੇ ਡਿਪੈਂਡੈਂਟ ਹੈ ਅਕਰੋਸ ਦ ਗਲੋਬ, ਠੀਕ ਆ। ਸੋ ਇੰਡੀਆ ਚ ਵੈਕਸੀਨੇਸ਼ਨ ਸ਼ੁਰੂ ਹੋ ਗਏ ਨੇ, ਕਾਫੀ ਜ਼ੋਰ ਸ਼ੋਰ ਨਾਲ ਚੱਲ ਰਿਹਾ, ਇੱਥੇ ਵੀ ਜਲਦੀ ਤੋਂ ਜਲਦੀ ਸ਼ੁਰੂ ਹੋਣ ਦੀ ਆਸ ਹੈਗੀ ਆ। ਜਿੱਦਾਂ ਜਿੱਦਾਂ ਸਿਚੁਏਸ਼ਨ ਬੈਟਰ ਹੋਊਗੀ ਵਿਜ਼ਟਰ ਵੀਜ਼ਾ ਹੌਲੀ ਹੌਲੀ ਓਪਨ ਹੋਣਗੇ, ਪਰ ਹਾਲ ਦੀ ਘੜੀ ਐਟਲੀਸਟ ਆਪਾਂ ਇਹ ਕਹਿ ਸਕਦੇ ਹਾਂ, ਸਰਕਾਰ ਨੇ ਵੀ ਇਹ ਜਵਾਬ ਦਿੱਤਾ ਹੈ ਕਿ ਆਪਾਂ ਨੂੰ ਐਂਡ ਆਫ ਈਅਰ ਤੱਕ ਮੋਸਟ ਪ੍ਰੋਬਬਲੀ ਵੇਟ ਕਰਨੀ ਪੈ ਸਕਦੀ ਹੈ। ਸੂਨ ਵੀ ਹੋ ਸਕਦਾ, ਲੇਕਿਨ ਆਂਸਰ ਹਲੇ ਕੋਈ ਸ਼ੋਰ ਸ਼ੋਰ ਨਹੀਂ ਹੈ।
ਜੀ ਜੀ, ਸੋ ਰਣਬੀਰ ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਹੁਣ ਬਿਲਕੁਲ ਸਮਾਪਤ ਤੋਂ ਉੱਪਰ ਹੋ ਚੁੱਕਿਆ ਸਮਾਂ, ਪਰ ਅਗਲੇ ਹਫ਼ਤੇ ਅਸੀਂ ਫੇਰ ਇਸੇ ਤਰ੍ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਹਾਜ਼ਰ ਹੋਵਾਂਗੇ ਔਰ ਦੋਸਤਾਂ ਦੇ ਜਿਹੜੇ ਸਵਾਲ ਹੈ ਉਹ ਜ਼ਰੂਰ ਸ਼ਾਮਲ ਕਰਾਂਗੇ। ਪਰ ਇਸ ਦੌਰਾਨ ਜੇਕਰ ਬਹੁਤ ਜ਼ਰੂਰੀ ਮਹੱਤਵਪੂਰਨ ਸਵਾਲ ਉਹਨਾਂ ਦਾ ਹੁੰਦਾ ਤਾਂ ਅਸੀਂ ਹਮੇਸ਼ਾ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਉਹ ਤੁਹਾਨੂੰ ਕਾਲ ਕਰ ਸਕਦੇ ਆ। ਕਾਲ ਕਰਨ ਲਈ ਅਸੀਂ ਨੰਬਰ ਜਿਹੜਾ ਉਹ ਵੀਡੀਓ ਦੌਰਾਨ ਸਾਂਝਾ ਕਰ ਦਿੱਤਾ, ਤੁਸੀਂ ਵੀਡੀਓ ਨੂੰ ਦੁਬਾਰਾ ਸੁਣ ਸਕਦੇ ਹੋ। ਜਿਨ੍ਹਾਂ ਨੇ ਵੀ ਸਾਨੂੰ ਗੁਜ਼ਾਰਿਸ਼ ਕੀਤੀ ਸੀ ਕਿ ਸਟੂਡੈਂਟ ਵੀਜ਼ਾ ਦੇ ਬਾਰੇ ਜਿਹੜੀ ਗੱਲਬਾਤ ਦੁਬਾਰਾ ਸੁਣਨਾ ਚਾਹੁੰਦੇ ਹੋ, ਤੁਸੀਂ ਇਹ ਵੀਡੀਓ ਜਿਹੜੀ ਹੈ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਹੋਣੀ ਆ, ਉਹਨੂੰ ਰੀਪਲੇ ਕਰਕੇ ਤੁਸੀਂ ਪਾਰਟ ਜਿਹੜਾ ਉਹ ਭਾਗ ਜਿਹੜਾ ਉਹ ਸੁਣ ਸਕਦੇ ਹੋ। ਤੇ ਲਓ ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਸਵਾਲ ਜਿਹੜੇ ਉਹ ਵੱਧ ਤੋਂ ਵੱਧ ਅਸੀਂ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜੇਕਰ ਕੋਈ ਕਮੀਆਂ ਰਹੀਆਂ ਹੋਣਗੀਆਂ ਉਹਦੇ ਲਈ ਮਾਫੀ ਵੀ ਹੈ। ਫੀਡਬੈਕ ਆਪਣੀ ਜ਼ਰੂਰ ਦਿਆ ਕਰੋ। ਤੇ ਇਸ ਵੇਲੇ ਸਾਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ, ਮੈਨੂੰ ਤੇ ਰਣਬੀਰ ਜੀ ਨੂੰ। ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹੋਏ। ਦੋਸਤਾਂ ਤੋਂ ਲੈਣੇ ਆ ਇਜਾਜ਼ਤ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।